ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੀਰ ਪੰਜ ਸੱਤ ਪਿੱਛੇ ਵੀ ਬੈਠੋ ਆਉਣ ਵਾਲਿਆਂ ਨੂੰ ਪਿੱਛੇ ਟਿਕਾਈ ਜਾਇਓ ਅੱਧ ਤੋਂ ਪਿੱਛੇ ਬੈਠੋ ਜਿਹੜੀ ਕੋਈ ਸੰਗਤ ਆਵੇ ਹੁਣ ਲੇਟ ਉੱਥੇ ਹੀ ਮੱਥਾ ਟਿਕਾ ਕੇ ਦੂਰੋਂ ਬਿਠਾ ਦਿਓ ਬਾਅਦ ਚ ਅੱਗੇ ਮੱਥਾ ਟਿਕਾ ਦਿਆਂਗੇ ਫਿਰ ਇੱਕ ਵਾਰ ਦੁਬਾਰਾ ਨਾ ਆਪਣੇ ਆਪ ਨੂੰ ਹਾਜ਼ਰ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਗੁਰੂ ਨਾਨਕ ਦਾ ਰੱਬ ਹੈ ਨਾ ਜਿਹਨੂੰ ਗੁਰੂ ਨਾਨਕ ਰੱਬ ਕਹਿੰਦੇ ਹੈ ਜਿਹਨੂੰ ਗੁਰੂ ਅਰਜਨ ਦੇਵ ਜੀ ਰੱਬ ਕਹਿੰਦੇ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਰੱਬ ਕਹਿੰਦੇ ਹੈ ਜਾਂ ਇਹ ਕਹਿ ਲਓ ਵੀ ਗੁਰੂ ਗ੍ਰੰਥ ਸਾਹਿਬ ਜਿਹਨੂੰ ਰੱਬ ਕਹਿੰਦੇ ਹੈ ਉਹ ਹੈ ਗੁਣ ਕਿਸੇ ਨੇ ਰੱਬ ਨੂੰ ਕਿਵੇਂ ਦਾ ਮੰਨਿਆ ਕਿਸੇ ਨੂੰ ਕਿਸ ਤਰ੍ਹਾਂ ਦਾ ਕਿਵੇਂ ਦਾ ਅਲੱਗ ਅਲੱਗ ਤਰੀਕਿਆਂ ਨਾਲ ਰੱਬ ਨੂੰ ਮੰਨਿਆ ਪਰ ਗੁਰੂ ਨਾਨਕ ਸਾਹਿਬ ਨੇ ਜਿਹੜਾ ਰੱਬ ਮੰਨਿਆ ਗੁਣਾਂ ਨੂੰ ਮੰਨਿਆ ਪਹਿਰੇਦਾਰੋ ਫਟਾਫਟ ਬੈਠ ਜਾਓ ਯਾਰ ਆਉਣ ਵਾਲੀ ਸੰਗਤ ਨੂੰ ਬਿਠਾਓ ਉੱਥੇ ਹੀ ਬੈਠੋ ਸਿੰਘ ਸੰਗਤ ਕਾਇਮ ਹੋ ਕੇ ਅੱਧ ਤੋਂ ਪਿੱਛੇ ਗਿਆ ਸੀ ਵੈਸੇ ਮੈਂ ਇਹ ਅੱਧ ਨਹੀਂ ਜਿੱਥੇ ਤੁਸੀਂ ਬੈਠੇ ਅੱਧ ਤੋਂ ਪਿੱਛੇ ਆਉਣ ਵਾਲਿਆਂ ਨੂੰ ਉੱਥੇ ਹੀ ਟਿਕਾਇਓ ਜਿਹੜੇ ਆਉਣਗੇ ਹੋਰ ਚਲੇ ਜਾਓ ਦੋ ਤਿੰਨ ਸੇਵਾਦਾਰ ਪਿੱਛੇ ਬਾਕੀ ਜਿਹੜੀ ਸੰਗਤ ਆ ਰਹੀ ਹੈ ਜਿੱਥੇ ਖੜੇ ਹੋ ਮਾਤਾਵਾਂ ਭੈਣਾਂ ਨੂੰ ਬੇਨਤੀ ਹੈ ਜਿੱਥੇ ਕੁ ਖੜੇ ਹੋ ਬਸ ਇੱਥੇ ਹੀ ਮੱਥਾ ਟੇਕ ਲਓ ਤੇ ਬਹਿ ਜਾਓ ਬਾਅਦ 'ਚ ਆਪਣੀ ਭੇਟਾ ਰੱਖ ਲਿਓ ਮੱਥਾ ਤੇ ਦੂਰੋਂ ਵੀ ਟਿਕ ਜਾਂਦਾ ਹੈ ਨਮਸਕਾਰ ਤੇ ਦੂਰੋਂ ਵੀ ਹੋ ਜਾਂਦੀ ਹੈ ਕਿਰਪਾ ਕਰਕੇ ਬਹਿ ਜਾਓ ਮਾਈਓ ਜਿਹੜੀਆਂ ਮਾਈਆਂ ਆਈਆਂ ਨਾ ਇੱਥੇ ਹੀ ਬਹਿ ਜਾਓ ਆ ਥਾਂ ਖੁੱਲ੍ਹਾ ਇੱਥੇ ਬੈਠੋ ਲਓ ਜੀ ਹੁਣ ਇੱਧਰ ਧਿਆਨ ਦਿਓ ਹੁਣ ਨਾ ਹਿੱਲਿਓ ਆਪਾਂ ਸ਼ਨੀਵਾਰ ਦੇ ਦੀਵਾਨ ਵਿੱਚ ਇਹ ਗੱਲ ਬਹੁਤ ਵਿਸਥਾਰ ਨਾਲ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਰੱਬ ਕਿਹਨੂੰ ਕਹਿੰਦੇ ਆ ਅਸਲ 'ਚ ਰੱਬ ਹੈ ਕੀ ਠੀਕ ਹੈ ਕਿਸੇ ਨੇ ਕਿਵੇਂ ਦੇ ਰੱਬ ਨੂੰ ਕਿਵੇਂ ਦਾ ਚਿਤਵਿਆ ਕਿਸੇ ਨੇ ਕਿਵੇਂ ਦਾ ਚਿਤਵਿਆ ਪਰ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਲਿਖਿਆ ਉਹ ਰੱਬ ਕਿਹੜਾ ਉਹ ਰੱਬ ਹੈ ਗੁਣ ਹਰੇਕ ਰਾਗ ਤੋਂ ਪਹਿਲਾਂ ਗੁਰੂ ਸਾਹਿਬ ਨੇ ਮੂਲ ਮੰਤਰ ਲਿਖਿਆ ਜਿਹਨੂੰ ਸਿੱਖ ਰਹਿਤ ਮਰਿਆਦਾ ਵਿੱਚ ਮੂਲ ਮੰਤਰ ਕਿਹਾ ਵੈਸੇ ਮੰਗਲਾ ਚਰਨ ਹੈ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਉਦੋਂ ਅੱਗੇ ਜਪਜੀ ਸਾਹਿਬ ਦੇ ਵਿੱਚ ਦੋ ਸਲੋਕ ਨੇ ਇੱਕ ਸਲੋਕ ਅੱਗੇ ਲੱਗਿਆ ਹੋਇਆ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਹਨੂੰ ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਉਹਦੇ ਤੇ ਸਲੋਕ ਲਿਖਿਆ ਸੋ ਇਹ ਗੁਰਪ੍ਰਸਾਦ ਉਦੋਂ ਬਾਅਦ ਜਪ ਬਾਣੀ ਦਾ ਨਾਮ ਹੈ ਦੋ ਡੰਡੀਆਂ ਉੱਧਰ ਲੱਗੀਆਂ ਦੋ ਉੱਧਰ ਲੱਗੀਆਂ ਜਪ ਬਾਣੀ ਦਾ ਨਾਮ ਹੈ ਜਿਹਨੂੰ ਅਸੀਂ ਪਿਆਰ ਸਤਿਕਾਰ ਨਾਲ ਕਹਿ ਦਿੰਦੇ ਹਾਂ ਜਪ ਜੀ ਸਾਹਿਬ ਹੁਣ ਧਿਆਨ ਨਾਲ ਸੁਣਿਓ ਮੂਲ ਮੰਤਰ ਫਾਰਮੂਲਾ ਹੈ ਹਰੇਕ ਸ਼ਬਦ ਤੇ ਲਾ ਕੇ ਵੇਖਣਾ ਪਏਗਾ ਹਰੇਕ ਰਾਗ ਤੇ ਲਾਣਾ ਪੈਂਦਾ ਹੈ ਇਹ ਫਾਰਮੂਲਾ ਹੈ ਜਿਹੜਾ ਕਿ ਅਸੀਂ ਹਰੇਕ ਸਵਾਲ ਗੁਰਬਾਣੀ ਦੇ ਵਿੱਚ ਜਿਹੜਾ ਉਹਦਾ ਹੱਲ ਕਰ ਸਕਦੇ ਹਾਂ ਮੂਲ ਮੰਤਰ ਫਾਰਮੂਲਾ ਲਾਣਾ ਹੈ ਮੂਲ ਕਿਹਨੂੰ ਕਹਿੰਦੇ ਆ ਜੀ ਜੜ ਨੂੰ ਸਾਡਾ ਸਾਰਿਆਂ ਦਾ ਮੂਲ ਕੀ ਹੈ ਪਰਮਾਤਮਾ ਜਿਹੜਾ ਮੂਲ ਮੰਤਰ ਲਿਖਿਆ ਇਸੇ ਨੂੰ ਰੱਬ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਲ ਮੰਤਰ ਹੈ ਜਿਹੜਾ ਇਹ ਰੱਬ ਹੈ ਭਾਵ ਕਿ ਗੁਣ ਪਰਮਾਤਮਾ ਦੇ ਗੁਣ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਅੱਠ ਗੁਣ ਇਹ ਅੱਠ ਗੁਣ ਨੇ ਤੇ ਕਿਵੇਂ ਮਿਲ ਜਾਂਦੇ ਨੇ ਕਿਵੇਂ ਪ੍ਰਾਪਤ ਹੁੰਦਾ ਹੈ ਗੁਰਪ੍ਰਸਾਦ ਭਾਵ ਕਹਿਣ ਦਾ ਇਹ ਹੈ ਵੀ ਜਿਹਦੇ ਵਿੱਚ ਇਹ ਗੁਣ ਦਿਸ ਪਏ ਸਮਝ ਲਓ ਉਹਦੇ ਵਿੱਚ ਰੱਬ ਦਿਸ ਪਿਆ ਮੂਲ ਦਿਸ ਪਿਆ ਕਿਉਂਕਿ ਪਰਮਾਤਮਾ ਦੇ ਗੁਣਾਂ ਨੂੰ ਗੁਰੂ ਨਾਨਕ ਜੀ ਨੇ ਬਿਆਨ ਕੀਤਾ ਹੈ ਇਹ ਕੁਆਲਿਟੀ ਹੈ ਜਿਹੜੀ ਕਿ ਸਾਡੇ 'ਚ ਦਿਸਣੀ ਚਾਹੀਦੀ ਜਿਹਦੇ 'ਚ ਇਹ ਗੁਣ ਹੋਣਗੇ ਮੰਨ ਲਓ ਵੀ ਬੰਦਾ ਸਾਰਿਆਂ ਨੂੰ ਇੱਕੋ ਜਿਹਾ ਸਮਝਦਾ ਤੇਰ ਮੇਰੀ ਨਹੀਂ ਰੱਖਦਾ ਨਾ ਵੱਡਾ ਨਾ ਛੋਟਾ ਨਾ ਜਾਤ ਨਾ ਪਾਤ ਵੀ ਸਾਰੇ ਭੈਣ ਭਰਾ ਹੀ ਆ ਜੀ ਇੱਕ ਓੰਕਾਰ ਬਣ ਗਿਆ ਨਾ ਫਿਰ ਦਿਸਦਾ ਹੈ ਉਹਦੇ 'ਚ ਇੱਕ ਓੰਕਾਰ ਦਾ ਗੁਣ ਉਹ ਬੰਦੇ 'ਚ ਜ਼ਿੰਦਗੀ ਜਾ ਗਿਆ ਜਿਵੇਂ ਵੈਸੇ ਤੇ ਮੈਂ ਵਿਸਥਾਰ ਇਹਦਾ ਚੰਗੀ ਤਰ੍ਹਾਂ ਕੀਤਾ ਸੀ ਪਰ ਚਲੋ ਇਹਨੂੰ ਚੰਗੀ ਤਰ੍ਹਾਂ ਐਕਸਪਲੇਨ ਕਰ ਦਿੰਦਾ 5 ਮਿੰਟ ਵਿੱਚ ਫਿਰ ਆਪਾਂ ਅੱਗੇ ਗੱਲ ਕਰਾਂਗੇ ਤਾਂ ਜੋ ਸਮਝ ਆ ਜਾਂਦੀ ਹੈ ਨਾ ਗੱਲ ਜੇ ਕਲੀਅਰ ਹੋਵੇ ਨਵੇਂ ਸਰੋਤੇ ਵੀ ਬਹੁਤ ਹੋਣਗੇ ਵਿੱਚ ਫਿਰ ਚੰਗੀ ਤਰ੍ਹਾਂ ਗੱਲ ਪਕੜ ਜਾ ਜਾਂਦੀ ਹੁੰਦੀ ਹੈ ਫਿਰ ਸੁਣੋ ਪਿਆਰਿਓ ਰੱਬ ਇੱਕ ਹੈ ਇੱਕ ਓੰਕਾਰ ਉਸੇ ਦਾ ਸਾਰੇ ਪਾਸੇ ਪਸਾਰਾ ਇਹ ਰੱਬ ਦਾ ਕਿਹੜਾ ਗੁਣ ਹੈ ਪਹਿਲਾ ਦੂਜਾ ਰੱਬ ਦਾ ਗੁਣ ਕਿਹੜਾ ਹੈ ਇਦਾਂ ਰੱਬ ਦੇ ਗੁਣ ਨੇ ਜੀ ਜਿਵੇਂ ਆਪਾਂ ਆਪਣੇ ਬੱਚੇ ਬਾਰੇ ਦੱਸਦੇ ਮੇਰਾ ਬੇਟਾ ਪੜ੍ਹਾਈ 'ਚ ਬਹੁਤ ਹੁਸ਼ਿਆਰ ਹੈ ਇਹ ਪਹਿਲਾ ਗੁਣ ਹੈ ਘਰ ਦਾ ਵੀ ਕੰਮ ਕਰ ਲੈਂਦਾ ਹੈ ਇਹ ਦੂਜਾ ਗੁਣ ਹੈ ਟਰੈਕਟਰ ਵੀ ਚਲਾ ਲੈਂਦਾ ਹੈ ਇਹ ਤੀਜਾ ਗੁਣ ਹੈ ਮੱਝਾਂ ਵੀ ਸਾਂਭ ਲੈਂਦਾ ਹੈ ਇਹ ਚੌਥਾ ਗੁਣ ਹੈ ਜਿੱਦਾਂ ਇਦਾਂ ਗੁਣ ਨੇ ਨਾ ਇੱਕ ਇੱਕ ਰੱਬ ਦੇ ਗੁਣ ਵੇਖਿਓ ਪਹਿਲਾ ਗੁਣ ਇਹ ਹੈ ਉਹ ਇੱਕ ਹੈ ਉਸੇ ਦਾ ਸਾਰੇ ਪਾਸੇ ਪਸਾਰਾ ਹੈ ਇੱਕ ਓੰਕਾਰ ਉਸੇ ਦੀ ਹੋਂਦ ਸੱਤ ਹੈ ਸਤ ਨਾਮ ਉਸੇ ਦੀ ਹੋਂਦ ਸੱਤ ਹੈ ਵੇਖੋ ਮੇਰੀ ਹੋਂਦ ਸਦਾ ਨਹੀਂ ਸਰੀਰ ਦੀ ਹੋਂਦ ਕਿੰਨਾ ਚਿਰ ਹੈ ਇੱਕ ਦਿਨ ਮਰਨਾ ਹੀ ਮਰਨਾ ਹਰੇਕ ਦੀ ਹੋਂਦ ਸੱਤ ਨਹੀਂ ਪਰ ਰੱਬ ਦੀ ਹੋਂਦ ਸੱਤ ਹੈ ਸਤਨਾਮ ਕਰਤਾ ਪੁਰਖ ਉਹ ਕ੍ਰੀਏਟਰ ਹੈ ਉਹਨੇ ਸਾਰਾ ਕੁਝ ਬਣਾਇਆ ਨਿਰਭਉ ਰੱਬ ਕਿਸੇ ਤੋਂ ਡਰਦਾ ਨਹੀਂ ਨਿਰਵੈਰ ਉਹਦਾ ਕਿਸੇ ਨਾਲ ਵੈਰ ਨਹੀਂ ਨਿਰਵੈਰ ਅੱਗੇ ਅਕਾਲ ਮੂਰਤ ਉਹਦੇ ਉੱਤੇ ਸਮੇਂ ਦਾ ਕੋਈ ਅਸਰ ਨਹੀਂ ਹੁੰਦਾ ਕਾਲ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਜਿਵੇਂ ਹੁਣ ਆਪਾਂ ਆ ਅੱਜ ਇੱਥੇ ਬੈਠੇ ਐਂ ਲੱਗਦੇ ਨੇ ਵੀ ਸਾਰੇ ਕਿੰਨੇ ਗੁਰਮੁਖ ਰੂਹਾਂ ਬੈਠੀਆਂ ਐਂ ਨਹੀਂ ਲੱਗਦਾ ਇਹ ਸਮਾਂ ਇਦਾਂ ਦਾ ਹੈ ਕਿ ਇਹਦਾ ਸਾਡੇ ਤੇ ਅਸਰ ਹੈ ਕੱਲ ਨੂੰ ਆਪਾਂ ਕਿਸੇ ਖਾੜੇ 'ਚ ਚਲੇ ਜਾਈਏ ਉੱਥੇ ਫਿਰ ਭੰਗੜੇ ਪਾਉਣ ਲੱਗ ਜਾਂਗੇ ਭਾਵ ਕਿ ਅੱਜ ਇਦਾਂ ਦੇ ਕੱਲ ਨੂੰ ਜਿੱਦਾਂ ਦਾ ਸਮਾਂ ਹੋਇਆ ਕੱਲ ਨੂੰ ਫਿਰ ਉਵੇਂ ਵਿਆਹਾਂ ਸ਼ਾਦੀਆਂ ਤੇ ਜਾਂਦੇ ਆ ਫਿਰ ਆਪਾਂ ਉਦਾਂ ਦੇ ਬਣ ਜਾਂਦੇ ਆ ਅੱਜ ਗੁਰਮੁਖ ਰੂਹਾਂ ਕੱਲ ਨੂੰ ਨਜ਼ਾਰ ਜਿੱਦਾਂ ਦਾ ਸਮਾਂ ਉਦਾਂ ਦੇ ਬਣ ਜਾਂਦੇ ਆ ਪਰ ਰੱਬ ਕੀ ਹੈ ਅਕਾਲ ਮੂਰਤ ਉਹਦੇ ਤੇ ਸਮੇਂ ਦਾ ਕੋਈ ਅਸਰ ਅਗਲਾ ਗੁਣ ਕਿਹੜਾ ਰੱਬ ਦਾ ਅਜੂਨੀ ਰੱਬ ਜੂਨਾਂ ਵਿੱਚ ਨਹੀਂ ਪੈਂਦਾ ਅਜੂਨੀ ਅਗਲਾ ਜਿਹੜਾ ਲਾ ਅੱਠਵਾਂ ਗੁਣ ਹੈ ਸਹਿ ਭੰਗ ਆਪਣੇ ਸਹਾਰੇ ਤੇ ਆ ਉਹ ਕਿਸੇ ਦੇ ਸਹਾਰੇ ਨਹੀਂ ਪਰਮਾਤਮਾ ਨੂੰ ਕਿਸੇ ਨੇ ਬਣਾਇਆ ਨਹੀਂ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਰੱਬ ਨੂੰ ਬਣਾਇਆ ਨਹੀਂ ਕਿਸੇ ਇਹ ਹੋ ਗਏ ਜੀ ਗੁਣ ਉਸ ਤੋਂ ਬਾਅਦ ਇਹ ਮਿਲਦਾ ਕਿਵੇਂ ਹੈ ਪਰਮਾਤਮਾ ਦੇ ਇਹ ਗੁਣ ਦੱਸਦੇ ਉਸ ਤੋਂ ਬਾਅਦ ਮਿਲਦਾ ਕਿਵੇਂ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਚਲੋ ਹੁਣ ਗੱਲ ਅੱਗੇ ਕਰੀਏ ਹੁਣ ਇਹ ਜਿਹੜੇ ਗੁਣ ਦੱਸੇ ਹੈ ਹੁਣ ਮੈਨੂੰ ਸਾਰੇ ਜਣੇ ਸੋਚ ਕੇ ਜਵਾਬ ਦਿਓ ਵੀ ਇਹ ਗੱਲ ਕਿਹਦੀ ਚੱਲਦੀ ਸੀ ਰੱਬ ਦੀ ਰੱਬ ਬਾਰੇ ਦੱਸਿਆ ਵੀ ਰੱਬ ਦੇ ਵਿੱਚ ਆਹ ਆਹ ਗੁਣ ਨੇ ਹੁਣ ਮੈਨੂੰ ਦੱਸੋ ਵੀ ਰੱਬ ਰਹਿੰਦਾ ਕਿੱਥੇ ਕਿਤੇ ਉੱਪਰ ਰਹਿੰਦਾ ਸਾਡੇ ਵਿੱਚ ਰਹਿੰਦਾ ਪਰਮਾਤਮਾ ਕਿੱਥੇ ਰਹਿੰਦਾ ਪਿਆਰਿਓ ਸਾਡੇ ਵਿੱਚ ਫਿਰ ਇਹ ਗੁਣ ਕਿਹਦੇ ਹੋਏ ਇਹ ਗੱਲ ਕਿਹਦੀ ਚੱਲਦੀ ਹੈ ਸਾਡੀ ਗੁਰੂ ਸਾਹਿਬ ਸਾਨੂੰ ਹੀ ਸਾਡੇ ਵਿੱਚੋਂ ਕੱਢਣਾ ਚਾਹੁੰਦੇ ਆ ਬਾਹਰ ਵੇਖਣਾ ਚਾਹੁੰਦੇ ਆ ਜਦੋਂ ਤੈਨੂੰ ਤੇਰੇ ਵਿੱਚੋਂ ਵੇਖਦੇ ਆ ਰੱਬ ਦੇ ਅਸਲ 'ਚ ਤੂੰ ਲੁਕ ਗਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਐਨਰਜੀ ਪੈਦਾ ਹੋਈ ਬਾਡੀ ਵਿੱਚ ਵੱਧ ਗਈ ਇਹ ਗੁਣ ਲੁਕ ਗਏ ਗੁਣ ਪ੍ਰਗਟ ਹੋ ਗਏ ਤੇ ਰੱਬ ਪ੍ਰਗਟ ਹੋ ਗਿਆ ਜਿਹੜਾ ਕਹਿੰਦੇ ਆ ਨਾ ਰੱਬ ਵੇਖਣਾ ਪਿਆਰਿਓ ਆਪਣੇ ਅੰਦਰ ਗੁਣ ਵੇਖਣੇ ਹੈ ਜਿਹੜੇ ਬੰਦੇ ਦੇ ਅੰਦਰ ਇਹ ਗੁਣ ਪ੍ਰਗਟ ਕਰ ਲਏ ਜਿੰਨੇ ਉਹਨੇ ਰੱਬ ਪ੍ਰਗਟ ਕਰ ਲਿਆ ਬਸ ਜਿਹਦੇ ਚ ਅੱਜ ਹੈ ਨੇ ਜਿਹਦੇ ਵਿੱਚ ਇਹ ਗੁਣ ਹੈ ਨੇ ਕਿਵੇਂ ਵੀ ਬੰਦਾ ਸੱਚਾ ਹੈ ਪਹਿਲੇ ਨੰਬਰ ਤੇ ਜਾਤ ਪਾਤ ਕੋਈ ਨਹੀਂ ਮੰਨਦਾ ਸਾਰਿਆਂ ਨੂੰ ਇੱਕੋ ਹੀ ਸਮਝਦਾ ਹੈ ਇੱਕੋ ਅਹੰਕਾਰ ਉਹਦੇ ਚ ਦਿਸਦਾ ਹੈ ਵੀ ਯਾਰ ਕੋਈ ਭੇਦਭਾਵ ਨਹੀਂ ਸਾਰਿਆਂ ਨੂੰ ਇੱਕੋ ਜਿਹਾ ਸਮਝਦਾ ਇਹ ਤੇ ਦਰਖਤ ਕੱਟਣ ਲੱਗਿਆਂ ਵੀ 100 ਵਾਰੀ ਸੋਚਦਾ ਵੀ ਇੱਕ ਕੱਟਣਾ ਚਾਰ ਲਾਵਾਂਗੇ ਯਾਰ ਹੁਣ ਇੱਕ ਦਰਖਤ ਵੱਢਣਾ ਪੈ ਗਿਆ ਮੇਰੇ ਘਰ ਦੇ ਵਿਚਾਲੇ ਆ ਗਿਆ ਮੈਂ ਘਰ ਬਣਾਉਣਾ ਸੀ ਨਵਾਂ ਇਹ ਤੇ ਇੰਨੀ ਇੱਕ ਮਿਕਤਾ ਇਹਦੇ ਵਿੱਚ ਤੇ ਇੱਕ ਮਕ ਇੱਕ ਕੁਦਰਤ ਦੇ ਨਾਲ ਇੰਨਾ ਇੱਕ ਮਿਕ ਹੋਇਆ ਪਿਆ ਸਾਰੇ ਬ੍ਰਹਿਮੰਡ ਦੇ ਨਾਲ ਅਟੈਚ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਇਹਨੇ ਆਪਣੇ ਆਪ ਇਹ 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 ਇੱਕ ਓੰਕਾਰ ਦਾ ਗੁਣ ਹੈ ਜਿਹੜਾ ਇਹਦੇ ਚੋਂ ਪ੍ਰਗਟ ਹੈ ਦਿਸਦਾ ਹੈ ਇਹਦੇ ਚੋਂ ਜਿਹੜਾ ਬੰਦਾ ਤੇਰ ਮੇਰ ਨਾ ਕਰੇ ਇੱਕ ਤੇ ਨਾ ਉਦਾਂ ਹੀ ਕਹੀ ਜਾਵੇ ਮੈਂ ਜਾਤਾਂ ਪਾਤਾਂ ਨੂੰ ਨਹੀਂ ਮੰਨਦਾ ਕਹਿੰਦੇ ਨੇ ਬੜੇ ਬੰਦੇ ਪਰ ਉਦਾਂ ਜੇ ਕੋਈ ਉਹਨੂੰ ਦੱਸਦੇ ਵੀ ਮੈਂ ਫਲਾਣੀ ਫਿਰ ਸੂਗ ਜੀ ਮੰਨੀ ਜਾਂਦੇ ਨੇ ਫਿਰ ਇਦਾਂ ਜੇ ਮੰਨਦੇ ਨੇ ਅੱਛਾ ਯਾਰ ਵੀ ਤੂੰ ਐਸ ਜਾਤ ਦਾ ਯਾਰ ਇਦਾਂ ਕਰਦੇ ਨੇ ਭਾਵ ਮਨ ਦੇ ਤਲ ਤੇ ਜਿਹੜਾ ਨਹੀਂ ਮੰਨਦਾ ਉਹ ਇੱਕ ਓੰਕਾਰ ਲੈ ਲੈ ਮਾਲਾ ਮਾਲਾ ਲੈ ਕੇ ਨਾ ਕਰੀ ਜਾਏਗਾ ਇੱਕ ਓੰਕਾਰ ਸਤਨਾਮ ਕਰਦੇ ਇਹ ਇਹਦਾ ਅਰਥ ਕੀ ਹੈ ਜਦੋਂ ਅੰਦਰ ਇੱਕ ਓੰਕਾਰ ਦਾ ਗੁਣ ਤੇ ਆਇਆ ਤੇਰੇ ਚ ਦਿਸੇ ਵੀ ਇੱਕ ਓੰਕਾਰ ਹੋ ਗਿਆ ਭਾਈ ਪੜ ਪੜ ਕੇ ਇੱਕ ਓੰਕਾਰ ਕਰ ਕਰਕੇ ਤੂੰ ਇੱਕ ਹੋ ਗਿਆ ਸਾਰਿਆਂ ਨੂੰ ਇੱਕ ਸਮਝਦਾ ਹੈ ਸੱਚ ਅਗਲਾ ਗੁਣ ਹੈ ਰੱਬ ਦਾ ਸਤਨਾਮ ਉਹ ਹੋਂਦ ਵਾਲਾ ਹੈ ਅਸੀਂ ਸੱਚੇ ਹੋ ਗਏ ਸਾਡੀ ਜ਼ਿੰਦਗੀ 'ਚ ਸੱਚ ਆ ਗਿਆ ਇਹ ਗੁਣ ਅਸੀਂ ਆਪਣੀ ਜ਼ਿੰਦਗੀ 'ਚੋਂ ਪ੍ਰਗਟ ਕਰ ਲਿਆ ਇਹਨੂੰ ਆਪਣੇ ਆਪ 'ਚੋਂ ਪ੍ਰਗਟ ਕਰਨਾ ਹੈ ਕਰਤਾ ਪੁਰਖ ਜ਼ਿੰਦਗੀ 'ਚ ਕੁਝ ਕਰਨਾ ਹੈ ਕ੍ਰੀਏਟਰ ਬਣਨਾ ਹੈ ਕ੍ਰੀਏਟ ਕਰਨਾ ਕੁਛ ਨਾ ਕੁਛ ਅਸੀਂ ਨਿਰਭਉ ਬਣਨਾ ਹੈ ਦੱਸੋ ਪਿਆਰਿਓ ਰੱਬ ਕਿਸੇ ਤੋਂ ਡਰਦਾ ਹੈ ਬੋਲੋ ਨਹੀਂ ਡਰਦਾ ਤੇ ਆਪਾਂ ਤੇ ਡਰਦੇ ਹਾਂ ਫਿਰ ਸਾਡੇ 'ਚ ਗੁਣ ਪ੍ਰਗਟ ਕਿੱਥੋਂ ਹੋਇਆ ਦੱਸੋ ਪਿਆਰਿਓ ਇੱਕ ਮਿੰਟ ਮੈਨੂੰ ਫੇਰ ਦੱਸੋ ਵੀ ਰੱਬ ਕਿਸੇ ਤੋਂ ਡਰਦਾ ਨਹੀਂ ਆਪਾਂ ਤੇ ਡਰਦੇ ਆ ਐਮਐਲਏ ਤੋਂ ਡਰਦੇ ਆ ਸਰਕਾਰ ਤੋਂ ਡਰਦੇ ਆ ਪੰਚਾਂ ਸਰਪੰਚਾਂ ਤੋਂ ਡਰਦੇ ਆ ਆਪਾਂ ਤੇ ਡਰਦੇ ਆ ਡਰੂਕਲ ਬੰਦੇ ਆ ਆਪਾਂ ਤੇ ਗਵਾਂਢੀਆਂ ਤੋਂ ਡਰੀ ਜਾਂਦੇ ਆਪਾਂ ਤੇ ਸੱਪ ਬਿੱਲੀਆਂ ਤੋਂ ਡਰੀ ਜਾਂਦੇ ਬਿੱਲੀ ਰਾਹ ਕੱਟ ਜਾਂਦੀ ਆ ਆਪਾਂ ਜਾਂਦੇ ਨਹੀਂ ਕੰਮ ਤੇ ਵੀ ਛੱਡੋ ਪਰੇ ਆਪਾਂ ਤੇ ਏਡੇ ਡਰੂਕਲਾਂ ਸਿਰੇ ਦੇ ਅੱਛਾ ਹੁਣ ਦੱਸਿਓ ਗੁਰੂ ਗੋਬਿੰਦ ਸਿੰਘ ਡਰਦੇ ਸੀ ਕਿਸੇ ਤੋਂ ਬੋਲੋ ਬੋਲੋ ਪਿਆਰਿਓ ਨਹੀਂ ਫਿਰ ਗੁਰੂ ਗੋਬਿੰਦ ਸਿੰਘ ਵਿੱਚ ਰੱਬ ਦਿਸਦਾ ਕਿ ਨਹੀਂ ਰੱਬ ਦਾ ਗੁਣ ਦਿਸਦਾ ਕਿ ਨਹੀਂ ਦਿਸਦਾ ਇਦਾਂ ਦਿਸਦਾ ਰੱਬ ਦਾ ਗੁਣ ਗੁਰੂ ਗੋਬਿੰਦ ਸਿੰਘ ਤੋਂ ਦਿਸਦਾ ਤੁਹਾਨੂੰ ਇਦਾਂ ਲੱਗੂ ਵੀ ਜਿਹੜੇ ਰੱਬ ਦੇ ਗੁਣ ਦੱਸੇ ਗਏ ਹੈ ਇਹ ਉਹਨਾਂ 'ਚ ਦਿਸਦੇ ਆ ਪਰ ਸਾਡੇ 'ਚ ਥੋੜਾ ਦਿਸਦੇ ਕਿਉਂ ਰੱਬ ਤੇ ਗੁਰੂ ਗੋਬਿੰਦ ਸਿੰਘ ਇੱਕੋ ਜਿਹੇ ਲੱਗਦੇ ਹੈ ਉਹਨਾਂ 'ਚੋਂ ਗੁਣ ਦਿਸਦੇ ਆ ਜਿਹੜੇ ਗੁਣ ਗੁਰੂ ਗੋਬਿੰਦ ਸਿੰਘ ਨੇ ਆਪਣੀ ਜ਼ਿੰਦਗੀ 'ਚ ਪ੍ਰਗਟ ਕੀਤੇ ਸੀ ਅਸੀਂ ਕੀਤੇ ਨਹੀਂ ਬਸ ਆ ਫਰਕ ਤੇ ਜਿੱਦਣ ਉਹ ਗੁਣ ਪ੍ਰਗਟ ਕਰ ਲੇਗਾ ਫਿਰ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਗੁਰੂ ਅਰਜਨ ਦੇਵ ਜੀ ਵੀ ਉਬਾਲੇ ਖਾ ਗਏ ਉਬਲਦੀ ਦੇਗ ਵਿੱਚ ਤੇ ਭਾਈ ਦਿਆਲਾ ਵੀ ਉਬਾਲੇ ਖਾ ਗਿਆ ਕਰ ਗਿਆ ਨਾ ਬਰਾਬਰ ਦਾ ਕੰਮ ਕਦੋਂ ਕਿਉਂ ਤੇ ਕਿਵੇਂ ਕਿਉਂਕਿ ਉਹ ਗੁਣਾਂ ਨੂੰ ਪ੍ਰਗਟ ਕਰ ਸਮਝ ਗਏ ਜਦੋਂ ਅਸੀਂ ਉਹ ਗੁਣ ਆਪਣੀ ਜ਼ਿੰਦਗੀ 'ਚ ਲੈ ਆਉਂਦੇ ਫਿਰ ਤੇ ਤੈਨੂੰ ਦੱਸਣਾ ਪੈਣਾ ਹੈ ਯਾਰ ਰੱਬ ਤੁਰਿਆ ਫਿਰਦਾ ਐਦਾਂ ਲੱਗੂ ਹੋਰ ਕੋਈ ਰੱਬ ਸਾਡੇ ਤੇ ਵੱਡੇ ਭੁਲੇਖੇ ਵੀ ਬਾਬਾ ਜੀ ਰੱਬ ਬਣ ਗਏ ਜੀ ਬਾਬਾ ਜੀ ਤੋਂ ਰੱਬ ਦਿਸਦਾ ਲੈ ਦੱਸ ਬਾਬਾ ਜੀ ਦੀ ਚਮਕ ਬਹੁਤ ਹੈ ਯਾਰ ਸਾਡੇ ਵਰਗੇ ਵਿਹਲੇ ਰਹਿੰਦੇ ਐ ਤੁਸੀਂ ਖੇਤਾਂ 'ਚ ਕੰਮ ਕਰਦੇ ਹੋ ਧੁੱਪ ਪੈਂਦੀ ਹੈ ਸਾਰਾ ਦਿਨ ਰੰਗ ਕਾਲੇ ਹੋ ਜਾਂਦੇ ਐ ਸਾਡੇ ਵਰਗੇ ਵਿਹਲੇ ਰਹਿੰਦੇ ਐ ਏਸੀਆਂ 'ਚ ਬੈਠੇ ਰਹਿੰਦੇ ਐ ਅੰਦਰ ਕਮਰਿਆਂ 'ਚ ਬੜੇ ਰਹਿੰਦੇ ਐ ਭੋਰਿਆਂ 'ਚ ਬੜੇ ਰਹਿੰਦੇ ਐ ਆਪੇ ਹੀ ਲਾਲ ਹੋਣਾ ਹੈ ਆਪੇ ਹੀ ਰੰਗ ਚਿੱਟਾ ਹੋ ਜਾਂਦਾ ਹੈ ਹੋਰ ਇਹਦੇ ਵਿੱਚ ਵੱਖਰਾ ਕੀ ਹੈ ਪੰਜ ਸੱਤ ਦਿਨ ਕਈ ਬਾਣੀ ਪਵੇ ਮੇਰੇ ਵਰਗੇ ਨੂੰ ਵੇਖਿਓ ਫਿਰ ਕਿਦਾਂ ਦਾ ਬਣਦਾ ਫਿਰ ਵੇਖਿਓ ਰੰਗ ਕਿੱਥੇ ਕਿੱਥੇ ਰਹਿ ਗਿਆ ਰੰਗ ਇਹਨੂੰ ਲਾਲੀਆਂ ਸਮਝੀ ਜਾਂਦੇ ਤੁਸੀਂ ਕਿਹੜੀ ਗੱਲ ਕਰਦੇ ਆ ਇਹ ਗੁਣ ਨੇ ਇਹ ਚਿਹਰੇ ਦੀ ਗੱਲ ਨਹੀਂ ਇੱਥੇ ਰੰਗ ਦੀ ਗੱਲ ਨਹੀਂ ਪਿਆਰਿਓ ਇਹ ਤੇ ਗੁਣ ਨੇ ਜੋ ਤਨ ਤੇ ਨਹੀਂ ਮਨ ਵਿੱਚ ਪ੍ਰਗਟ ਹੁੰਦੇ ਸੁਰਤ ਵਿੱਚ ਹੁੰਦੇ ਸਿੱਖ ਸਰੀਰ ਹੈ ਕਿ ਸੁਰਤ ਹੈ ਬੋਲੋ ਜੀ ਸੁਰਤ ਤੇ ਸੁਰਤ ਦੇ ਵਿੱਚ ਇਹ ਗੁਣ ਆ ਜਾਂਦੇ ਹੈ ਅਨਪੜ੍ਹ ਵੀ ਹੋਵੇ ਭਾਵੇਂ ਬੰਦਾ ਬੇਬੇ ਇੱਕ ਬੇਬੇ ਨਾ ਪਿਆਰਿਓ ਕੋਈ ਜ਼ਿਮੀਂਦਾਰ ਪਰਿਵਾਰ ਹੈ ਉਹ ਸਭਾਤ ਹੁੰਦੀ ਹੈ, ਸਭਾਤਾਂ ਹੁੰਦੀਆਂ ਵੱਡੀਆਂ ਵੱਡੀਆਂ ਪੁਰਾਣੇ ਪਿੰਡਾਂ 'ਚ ਹੁੰਦੀਆਂ, ਹੁਣ ਤੇ ਘੱਟ ਗਈਆਂ ਨਾ, ਹੁਣ ਕੋਠੀਆਂ ਪੈ ਗਈਆਂ। ਸਭਾਤ ਸੀ ਉੱਤੇ, ਸਭਾਤ ਤੇ ਲੱਗੀ ਲੇਪ ਕਰਨ, ਮਿੱਟੀ ਲਾ ਰਹੀਆਂ ਨੇ ਤੇ ਇੱਕ ਇੱਕ ਬੀਬੀ ਵਿਹੜੇ 'ਚੋਂ, ਗਰੀਬਣੀ ਜੀ ਬੀਬੀ ਵਿਹੜੇ 'ਚੋਂ ਉਹਦੇ ਨਾਲ ਲੱਗੀ ਹੋਈ ਹੈ, ਦੋਨੇ ਜਣੀਆਂ ਕੰਮ ਕਰਦੀਆਂ ਨੇ ਛੱਤ ਤੇ, ਆਪ ਵੀ ਲੱਗੀ ਹੈ ਉਹ ਬੀਬੀ ਵੀ ਲੱਗੀ ਹੈ। ਵੀ ਸ਼ਾਮ ਨੂੰ ਭਾਈ ਜਾਂਦੀ ਹੋਈ ਨਾਲੇ ਤੇ ਦੁੱਧ ਦਾ ਗਲਾਸ ਲੈ ਜੀ, ਨਾਲੇ ਚੱਲ ਤੈਨੂੰ ਮੈਂ ਇੱਕ ਸੂਟ ਦੇ ਦੂੰ ਜਾਂ ਖੇਸ ਦੇ ਦੂੰ, ਅੱਜ ਮੇਰੇ ਨਾਲ ਸਾਰਾ ਦਿਨ ਕੰਮ ਕਰਾ ਦੇ, ਚੱਲ ਵੀ ਉਹ ਨਾਲ ਲੱਗੀ ਹੋਈ ਹੈ, ਰਲ ਮਿਲ ਕੇ ਕਰ ਲਈਏ। ਉਹ ਹੁਣ ਜਦੋਂ ਉੱਤੇ ਕੰਮ ਕਰਦੀਆਂ ਨੇ ਤੇ ਇੱਕ ਬਾਲਾ ਟੁੱਟ ਗਿਆ, ਸਭਾਤ ਦਾ ਇੱਕ ਬਾਲਾ ਜਿਹਾ ਟੁੱਟ ਗਿਆ। ਉਹ ਬੇਬੇ ਜਿਹੜੀ ਸੀ ਠਾ ਵੱਜੀ, ਥੱਲੇ ਖੜਾ ਸੀ ਟਰੈਕਟਰ, ਟਰੈਕਟਰ ਦੇ ਬੋਨਟ ਦੇ ਉੱਤੇ ਜਦੋਂ ਆ ਕੇ ਡਿੱਗੀ ਤੇ ਚੂਲਾ ਟੁੱਟ ਗਿਆ। ਹੋਰ ਵੀ ਸੱਟਾਂ ਵੱਜੀਆਂ, ਬੇਬੇ ਨੂੰ ਲੈ ਗਏ ਹਸਪੀਟਲ, ਹਸਪੀਟਲ ਬੇਬੇ ਨੂੰ ਮਸਾਂ ਹੋਸ਼ ਆਈ ਤੇ ਹੋਸ਼ ਆਉਣ ਸਾਰ ਪੁੱਛਦੀ ਹੈ, ਭਾਈ ਉਹ ਵੀਰੋ ਦਾ ਕੀ ਹਾਲ ਹੈ ਜਿਹੜੀ ਨਾਲ ਲੱਗੀ ਸੀ? ਕਹਿੰਦੇ ਉਹ ਤੇ ਬਚ ਗਈ। ਕਹਿੰਦੇ ਸ਼ੁਕਰ ਹੈ ਕੱਲੀ ਹੋਈ ਵਿਚਾਰੀ, ਗਰੀਬਣੀ ਸੀ ਕਮਾਉਣ ਵਾਲੀ ਘਰ ਦੇ ਵਿੱਚ ਤੇ ਮਾੜਾ ਮੋਟਾ ਪਹਿਲਾਂ ਹੀ ਵਿਧਵਾ ਹੈ, ਤੇ ਸ਼ੁਕਰ ਹੈ ਮਾਲਕ ਦਾ ਉਹ ਬਚ ਗਈ। ਚੱਲ ਮੇਰਾ ਕੀ ਹੈ, ਬੁੱਢੜੀ ਦਾ ਚੂਲਾ ਟੁੱਟ ਗਿਆ ਆਪੇ ਕਰਦੀ ਰਹੂੰ, ਸ਼ੁਕਰ ਹੈ ਵੀਰੋ ਬਚ ਗਈ। ਕਹਿਣ ਦਾ ਮੇਰੇ ਕਹਿਣ ਦਾ ਭਾਵ ਸਮਝਿਓ, ਵਿਹੜੇ ਵਿੱਚੋਂ ਆਈ ਬੀਬੀ ਨਾਲ ਕੰਮ ਕਰਦੀ ਹੈ, ਪਰ ਉਹ ਜਿਹੜੀ ਭੈਣ ਹੈ ਨਾ ਵੇਖੋ, ਉਹਨੂੰ ਆਪਣੇ ਚੂਲੇ ਦਾ ਬੇਬੇ ਨੂੰ ਫਿਕਰ ਨਹੀਂ, ਉਸ ਗਰੀਬਣੀ ਦਾ ਫਿਕਰ ਕਰਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਦਿਸਦਾ ਹੈ ਰੱਬ, ਆਹ ਹੈ ਗੁਣ ਦਇਆ, ਆਹ ਗੁਣ ਹੈ, ਇਹਨੂੰ ਕਹਿੰਦੇ ਨੇ। ਉੱਥੇ ਹੁਣ ਪੜ੍ਹੇ ਲਿਖੇ ਦੀ ਕਿਹੜੀ ਗੱਲ ਹੈ ਪਿਆਰਿਓ? ਬੰਦਾ ਐਮਏ ਪਾਸ ਹੈ, ਪੜ੍ਹਿਆ ਲਿਖਿਆ, ਉਹ ਵੇਖੋ ਇੱਕ ਗਰੀਬੜੇ ਜੇ ਬੰਦੇ ਨੂੰ ਐਵੇਂ ਹੀ ਕੁੱਟੀ ਜਾਂਦਾ ਫੜ ਕੇ, ਤੇ ਉਹਨੂੰ ਕੀ ਕਹੋਗੇ? ਇਹਦੇ 'ਚ ਕਿਹੜਾ ਗੁਣ ਹੈ? ਕਿਸੇ ਤੇ ਤਰਸ ਦਇਆ ਨਹੀਂ ਇਹਦੇ ਅੰਦਰ, ਨਿਰਦਈ ਬੰਦਾ। ਇਹਦੇ 'ਚੋਂ ਦਿਸਦਾ ਰੱਬ, ਜਿਹੜੇ ਰੱਬੀ ਗੁਣ ਨੇ ਸੱਤ ਸੰਤੋਖ ਦਇਆ ਧਰਮ ਧੀਰਜ, ਇਹ ਜਿਹਦੀ ਜ਼ਿੰਦਗੀ 'ਚ ਝਲਕਦੇ ਹੈ ਉਹ ਦਿਸਦਾ ਰੱਬ ਉਹਨਾਂ 'ਚ। ਜਿਹੜੇ ਸੱਚੇ ਨੇ, ਜਿਹੜੇ ਕ੍ਰੀਏਟ ਕਰਦੇ ਨੇ ਕੁਛ ਨਾ ਕੁਛ ਆਪਣੀ ਜ਼ਿੰਦਗੀ ਚੋਂ, ਜਿਹੜੇ ਨਿਰਭਉ ਨੇ, ਡਰਦੇ ਨਹੀਂ ਕਿਸੇ ਤੋਂ। ਆਪਾਂ ਪੈਰ ਪੈਰ ਤੇ ਡਰਦੇ ਹਾਂ, ਸਾਡੇ 'ਚ ਰੱਬ ਦਾ ਗੁਣ ਕਿੱਥੇ ਹੈ? ਨਿਰਵੈਰ ਕਿੱਥੇ ਆ? ਗੁਰੂ ਗੋਬਿੰਦ ਸਿੰਘ ਦਾ ਪਿਆਰਿਓ ਦੱਸਿਓ, ਪਿਆਰਿਓ ਵੀ ਗੁਰੂ ਗੋਬਿੰਦ ਸਿੰਘ ਦਾ ਕਿਸੇ ਨਾਲ ਵੈਰ ਸੀ? ਨਹੀਂ। ਪਰ ਇੱਕ ਸਵਾਲ ਕਈ ਵਾਰੀ ਖੜਾ ਹੋ ਸਕਦਾ ਮਨ ਵਿੱਚ ਸਾਡੇ, ਹੋ ਸਕਦਾ ਵੀ ਫਿਰ ਜੇ ਵੈਰ ਨਹੀਂ ਸੀ ਤੇ ਜੰਗ ਕਿਵੇਂ ਕਰਦੇ ਸੀ? ਜੇ ਸਿੰਘਾਂ ਨੇ ਕਈ ਬੰਦੇ ਝਟਕਾਏ ਹੈ, ਕਈ ਬੰਦਿਆਂ ਨੂੰ ਸਿੰਘਾਂ ਨੇ ਝਟਕਾਇਆ ਹੈ, ਵੀ ਬੰਦੇ ਨੂੰ ਮਾਰੂ ਕਿਵੇਂ ਜੇ ਬੰਦਾ ਵੈਰ ਨਹੀਂ ਕਰੂ? ਬੰਦੇ ਦਾ ਕਤਲ ਕਰਨਾ ਸੌਖਾ ਕਿਤੇ? ਵੀ ਜੇ ਤੁਸੀਂ ਕਿਸੇ ਬੰਦੇ ਨੂੰ ਮਾਰਦੇ ਹੋ, ਮਾਰਾਂਗੇ ਕਿਵੇਂ ਵੈਰ? ਜੇ ਵੈਰ ਨਹੀਂ ਤੇ ਮਾਰਾਂਗੇ ਕਿੱਦਾਂ? ਇਹ ਇਹ ਵੈਰ ਦੀ ਗੱਲ ਨਹੀਂ ਇੱਥੇ। ਜਿਵੇਂ ਹੁਣ ਐਗਜ਼ੈਂਪਲ ਹੈ, ਵੇਖੋ ਸਮਝਿਓ, ਮੇਰੇ ਅੰਗੂਠੇ ਦੇ ਉੱਤੇ ਕੋਡ ਹੋ ਜੇ, ਧਿਆਨ ਨਾਲ ਸੁਣਿਓ, ਮੇਰੇ ਅੰਗੂਠੇ ਤੇ ਕੋਡ ਹੋ ਜੇ, ਡਾਕਟਰ ਕਹਿੰਦਾ ਵੀ ਇਹ ਅੰਗੂਠਾ ਹੁਣ ਕੱਟਣਾ ਪਵੇਗਾ, ਜੇ ਨਾ ਕੱਟਿਆ ਤੇ ਬਾਕੀ ਦੇ ਸਾਰੇ ਸਰੀਰ ਉੱਤੇ ਕੋਡ ਫੈਲ ਜੂ, ਇਦਾਂ ਕਹਿੰਦਾ ਹੈ। ਮੈਂ ਕਹਿੰਦਾ ਫਿਰ ਮੈਂ ਕੀ ਕਹੂੰਗਾ? ਕੱਟ ਦਿਓ, ਆਪਰੇਸ਼ਨ ਕਰਕੇ ਅੰਗੂਠਾ ਕੱਟ ਦਿਓ ਤਾਂ ਜੋ ਮੇਰੇ ਬਾਕੀ ਦੇ ਸਰੀਰ ਦੇ ਉੱਤੇ ਕੋੜ ਨਾ ਚੱਲਿਆ ਜਾਵੇ। ਮੈਨੂੰ ਦੱਸੋ ਪਿਆਰਿਓ, ਅੰਗੂਠਾ ਕਟਾਉਣ ਦੀ ਮੈਂ ਹਾਂ ਕਰ ਦਿੱਤੀ, ਕੀ ਮੇਰਾ ਮੇਰੇ ਅੰਗੂਠੇ ਨਾਲ ਕੋਈ ਵੈਰ ਹੈ? ਬੋਲੋ, ਨਹੀਂ ਹੈ ਤੇ ਆਪਣਾ ਹੀ ਹੈ, ਆਪਣਾ ਹੀ ਅੰਗੂਠਾ ਹੈ, ਵੈਰ ਮੇਰਾ ਕੋਈ ਨਹੀਂ। ਪਰ ਕਰਾਂ ਕੀ ਹੁਣ? ਮਜਬੂਰੀ ਹੈ ਵੀ ਜੇ ਨਾ ਵੱਢਿਆ ਤੇ ਬਾਕੀ ਦਾ ਹੱਥ ਗਲ ਜੂ, ਸਮਝਿਓ। ਜੇ ਗੁਰੂ ਸਾਹਿਬ ਨੇ ਕਿਹਾ ਵੀ ਸਿੰਘੋ ਹੁਣ ਘਰ ਚ ਆ ਕੇ ਚੱਲ ਕੇ, ਯਾਰ ਆਪਾਂ ਤੇ ਕਿਸੇ ਨੂੰ ਕਹਿੰਦੇ ਨਹੀਂ ਕੁਛ, ਧੱਕਾ ਕਰਦੇ ਐ, ਚੜ੍ਹ ਕੇ ਆ ਗਏ, ਹਥਿਆਰ ਲਈ ਫਿਰਦੇ ਐ, ਬੀਬੀਆਂ ਕੋਲ ਨੇ, ਬੱਚੇ ਕੋਲ ਨੇ, ਮਾਰ ਦੇਣਗੇ ਕੱਲੇ ਕੱਲੇ ਨੂੰ, ਜਾਓ ਫਿਰ। ਹੈ ਤੇ ਆਪਣੇ ਨੇ ਵੈਰ ਕੋਈ ਨਹੀਂ, ਪਰ ਕੋੜੀਆਂ ਨੂੰ ਵੱਢਣਾ ਹੀ ਪੈਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਰੀਏ ਕੀ? ਜੇ ਨਾ ਵੱਢਿਆ ਫਿਰ ਕੀ ਹੋਊ? ਫਿਰ ਬਾਕੀ ਦੇ ਸਰੀਰ ਤੇ ਕੋੜ ਫੈਲ ਜੂ। ਹੁਣ ਜਦੋਂ ਧੱਕਾਈ ਬੰਦਾ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ ਫਿਰ ਬਈ ਹੁਣ ਅੱਜ ਲਾ ਲਓ ਵੀ ਜੇ ਬੰਦਾ ਸਾਰੇ ਪਿੰਡ ਨੂੰ ਸਮੈਕ ਤੇ ਲਾ ਦੇ, ਇਸੜੂ ਤੁਹਾਡਾ ਪਿੰਡ ਹੈ ਨਾ, ਤੁਹਾਡੇ ਸਾਰੇ ਪਿੰਡ ਨੂੰ ਸਮੈਕ ਤੇ ਲਾ ਦੇ ਬੰਦਾ, ਮੰਨ ਲਓ ਵੀ ਇੱਕ ਨਿਆਣੇ ਨੂੰ ਬਰਬਾਦ ਕਰਤਾ, ਦੂਜੇ ਦਾ ਘਰ, ਤੀਜੇ ਦਾ ਘਰ, ਚੌਥੇ ਦਾ, ਸਾਰਿਆਂ ਨੂੰ ਸਮੈਕ ਤੇ ਲਾਤਾ ਬੰਦੇ ਨੇ, ਤੇ ਜੇ ਇਹੋ ਜਿਹੇ ਬੰਦੇ ਦਾ ਕਿਸੇ ਬੰਦੇ ਨੇ ਕਤਲ ਕਰਤਾ, ਮੰਨ ਲਓ ਸਮੈਕ ਤੇ ਲਾਤਾ, ਤੇ ਜੇ ਨਾ ਇਹੋ ਜਿਹਾ ਮਰਦਾ, ਪਤਾ ਨਹੀਂ ਉਹਨੇ ਕਿੰਨੇ ਘਰ ਪੱਟ ਦੇਣੇ, ਕਿੰਨੇ ਗੁੱਜੜਦੇ। ਤੇ ਇੱਕ ਬੰਦਾ ਸੋਚਦਾ ਚੱਲ ਯਾਰ ਜੇਲ੍ਹ 'ਚ ਚਲੇ ਜਾਾਂਗੇ, 20 ਸਾਲ ਹੀ ਕੱਟ ਲਾਂਗੇ, 20 ਸਾਲ ਹੀ ਕੱਟ ਲਾਂਗੇ ਚਾਹੇ ਫਾਹੇ ਲਾ ਦੇਣ, ਪਰ ਇਹਨੂੰ ਨਹੀਂ ਛੱਡਣਾ ਕਿਉਂਕਿ ਸਾਰਾ ਪਿੰਡ ਬਰਬਾਦ ਕਰਤਾ। ਸਮਝੋ ਉਹਦੇ ਅੰਦਰ ਭਾਵ ਨਹੀਂ ਮਾੜਾ ਭਾਈ, ਜਿਵੇਂ ਹਲਕਾ ਕੁੱਤਾ ਹੁੰਦਾ ਯਾਰ, ਹਲਕਾ ਕੁੱਤਾ ਮਾਰਨਾ ਹੀ ਪੈਂਦਾ, ਫਿਰ ਕਰੋਗੇ ਕੀ? ਹੁਣ ਜੇ ਮੰਨ ਲਓ ਹਲਕਾ ਹੋਵੇ ਕੁੱਤਾ ਤੇ ਪਿੰਡ 'ਚ ਆ ਜਾਏ, ਫਿਰ ਉੱਥੇ ਸਾਧ ਬੈਠਾ ਹੋਵੇ ਸਾਡੇ ਪਿੰਡ ਦੇ ਬਾਹਰ, ਵਾਰ ਕਈ ਬੰਦੇ ਹੈ ਨਹੀਂ ਵੀ ਐਵੇਂ ਹੀ ਤਲਵਾਰਾਂ ਚੱਕੀ ਫਿਰਦੇ ਨੇ, ਸਿੱਖ ਲੈ ਇਹਨਾਂ ਨੇ ਜੰਗਾਂ ਦੀ ਕੀ ਲੋੜ ਪਈ ਸੀ, ਗੁਰੂ ਗੋਬਿੰਦ ਸਿੰਘ ਨੇ ਜੰਗ ਕਿਉਂ ਕੀਤੇ ਹੈ? ਤੇ ਜੇ ਸਾਧ ਹੋਵੇ ਭਗਵੇਂ ਪਾਏ ਹੋਣ ਕੱਪੜੇ, ਚੱਲ ਚਿੱਟੇ ਪਾਏ ਹੋਣ, ਮੇਰੇ ਵਰਗਾ ਬਾਹਰ ਬੈਠਾ ਹੋਵੇ ਕਿਤੇ ਪਿੰਡ ਦੇ ਵਿੱਚ, ਅਸੀਂ ਦੀ ਭਲਾ ਕਰਦੇ ਹਾਂ, ਧੂਣਾ ਲਾ ਕੇ ਬੈਠ ਬਹਿ ਗਿਆ ਪਿੰਡ ਦੇ ਵਿੱਚ, ਉਧਰੋਂ ਆ ਗਿਆ ਹਲਕਾ ਕੁੱਤਾ, ਪਤਾ ਹੈ ਵੀ ਹਲਕਾ ਕੁੱਤਾ ਪਿੰਡ 'ਚ ਵੜ ਜਾਣਾ, ਡੰਗਰਾਂ ਨੂੰ ਵੱਢ ਜੂ, ਨਿਆਣਿਆਂ ਨੂੰ ਵੱਢ ਜੂ, ਹਲਕਾ ਕੁੱਤਾ ਸਾਧ ਦੇ ਕੋਲੋਂ ਦੀ ਲੱਗਿਆ ਲੰਘਣ, ਐ ਐ ਕੋਲੋਂ ਦੀ ਲੰਘਿਆ ਜਾਂਦਾ ਹੈ, ਤੇ ਸਾਧ ਉਸ ਵੇਲੇ ਕਹਿੰਦਾ ਵੀ ਚੱਲ ਭਾਈ ਆਪਾਂ ਪਾਪ ਨਹੀਂ ਕਰਨਾ, ਆਪਾਂ ਪਾਪ ਨਹੀਂ ਕਰਨਾ, ਆਪਾਂ ਨਹੀਂ ਮਾਰਦੇ। ਲਓ ਉਹਨੇ ਪਾਪ ਨਹੀਂ ਕੀਤਾ, ਉਹਨੇ ਕੁੱਤੇ ਤੇ ਤਰਸ ਕਰ ਲਿਆ, ਕੁੱਤਾ ਲੰਘ ਗਿਆ ਪਿੰਡ 'ਚ, ਤੇ ਪਿੰਡ 'ਚ 100 ਮੱਝ ਨੂੰ ਵੱਢ ਗਿਆ, 5-7 ਨਿਆਣਿਆਂ ਨੂੰ ਵੱਢ ਗਿਆ, ਹਲਕ ਕੇ ਪਿੰਡ ਦੀ 100 ਮੱਝ ਮਰ ਗਈ, ਨਿਆਣੇ ਮਰ ਗਏ। ਫਿਰ ਆਪਣੇ ਵਰਗਾ ਫਿਰ ਜਾ ਕੇ ਕੀ ਕਹੂ? ਫਿਰ ਬਾਬਾ ਜੀ ਬਹੁਤ ਧੰਨਵਾਦ, ਤੁਸੀਂ ਤੇ ਪਾਪ ਕਰਦੇ ਨੇ, ਤੁਸੀਂ ਤੇ ਬਾਹਲੇ ਚੰਗੇ ਹੋ, ਕਹੋਗੇ ਤਾਂ ਦੱਸੋ, ਤੁਸੀਂ ਕਹੋਗੇ ਬੂਬਣਿਆ ਤੇਰੇ ਤੋਂ ਚਿਮਟਾ ਨਹੀਂ ਵੱਜਿਆ ਉਹਦੇ ਸਿਰ 'ਚ, ਐਂ ਕਹੋਗੇ ਵੀ ਤੇਰੇ ਤੋਂ ਡਾਂਗ ਵੱਜੀ ਨਹੀਂ ਉਹਦੇ ਸਿਰ 'ਚ, ਜਦੋਂ ਤੈਨੂੰ ਪਤਾ ਸੀ ਕੁੱਤਾ ਹਲਕਿਆ ਤੇ ਤੂੰ ਪਿੰਡ 'ਚ ਬੈਠਾ, ਤੇਰੇ ਤੋਂ ਇੰਨਾ ਕੰਮ ਨਹੀਂ ਹੋਇਆ। ਗੁਰੂ ਸਾਹਿਬ ਨੇ ਫਿਰ ਉਹ ਡਾਂਗ ਤਾਂ ਚੁੱਕ ਲਈ ਸੀ ਭਾਈ, ਉਹ ਤਾਂ ਕੋਈ ਪ੍ਰੋਬਲਮ ਨਹੀਂ ਸੀ, ਕੋਈ ਧੱਕਾ ਥੋੜਾ, ਉਹ ਇਦਾਂ ਦੇ ਸਾਧ ਸੀ ਕਿਤੇ ਵੀ ਚੱਲ ਮੈਂ ਬੈਠਾ ਧੂਣਾ ਲਾ ਕੇ, ਚੱਲ ਯਾਰ ਮੰਗ ਕੇ ਖਾ ਲਾਂਗੇ, ਗੱਲ ਖਤਮ ਹੈ, ਐ ਸੀ ਕਿਤੇ। ਸਾਡੇ ਗੁਰੂ ਜੀ ਇਦਾਂ ਦੇ ਨਹੀਂ ਸੀ ਭਾਈ, ਉਹ ਸਮਾ ਉਹ ਦਰਦੀ ਸੀ, ਦਰਦੀ ਉਹਨਾਂ ਦਾ ਦਰਦਾਂ ਦਾ ਭਰਿਆ ਦਿਲ ਸੀ ਉਹਨਾਂ ਦੇ ਕੋਲ, ਉਹ ਜਜ਼ਬਾਤ ਸੀ, ਕਠੋਰ ਨਹੀਂ ਸੀ ਅੰਦਰੋਂ, ਉਹ ਅੰਦਰੋਂ ਕਠੋਰ ਥੋੜੀ ਸੀ, ਉਹ ਤੇ ਇੰਨਾ ਇੰਨਾ ਪਿਆਰ ਕਰਦੇ ਸੀ ਸਾਰਿਆਂ ਨਾਲ, ਉਹ ਕਹਿੰਦੇ ਸੀ ਇਹ ਵਸਣ ਮੈਂ ਉੱਜੜ ਜਾਂ ਕੋਈ ਗੱਲ ਨਹੀਂ, ਉਹਦੇ ਇਦਾਂ ਦੇ ਸੀ। ਜੇ ਮੇਰੇ ਬੱਚੇ ਕੁਰਬਾਨ ਹੋ ਕੇ ਇਹਨਾਂ ਦੇ ਬੱਚਿਆਂ ਦੇ ਚਿਹਰਿਆਂ ਤੇ ਹਾਸਾ ਆਉਂਦਾ ਤੇ ਆ ਜਾਣ ਦਿਓ, ਫਿਰ ਕੀ ਹੋ ਗਿਆ? ਜੇ ਮੇਰਾ ਘਰ ਲੁੱਟਿਆ ਜਾਣ ਦੇ ਨਾਲ ਇਹਨਾਂ ਦਾ ਘਰ ਵਸਦਾ ਹੈ ਤੇ ਲੁੱਟਿਆ ਜਾਣ ਦਿਓ, ਉਹ ਤੇ ਇਦਾਂ ਦੇ ਸੀ। ਕਿਰਪਾ ਕਰਕੇ ਇਹ, ਕਿਉਂਕਿ ਨਾ ਇਹ ਗੱਲਾਂ ਕਰਨੀਆਂ ਕਈ ਵਾਰੀ ਪੈਂਦੀਆਂ। ਮੈਂ ਇੱਕ ਵਾਰੀ ਇੱਧਰ ਬੰਬੇ ਦੇ ਨੇੜੇ ਨਾ ਪ੍ਰੋਗਰਾਮ ਕਰਨ ਗਿਆ ਸੀ, ਉੱਥੇ ਟਾਈਮ ਲੈ ਲਿਆ ਮੇਰੇ ਤੋਂ, ਸਵੇਰੇ ਗੁਰਦੁਆਰਾ ਸਾਹਿਬ ਪ੍ਰੋਗਰਾਮ ਕਰਨਾ ਸੀ, ਮੈਨੂੰ ਕਹਿੰਦੇ ਜੀ ਸਵੇਰੇ ਤੁਸੀਂ ਆਇਓ, ਮੈਂ ਹਾਂ ਕਰਤੀ, ਮੈਨੂੰ ਬਹੁਤੀ ਨੌਲੇਜ ਨਹੀਂ ਸੀ। ਉੱਥੇ ਮੈਨੂੰ ਫਿਰ ਜਦੋਂ ਆ ਕੇ ਦੱਸਿਆ, ਕਹਿੰਦੇ ਜੀ ਇਹ ਪਿੰਡ 'ਚ ਇਹ ਜਿਹੜਾ ਗੁਰਦੁਆਰਾ ਹੈ ਨਾ, ਇੱਥੇ ਤੁਹਾਨੂੰ ਗੁਰੂ ਨਾਨਕ ਦੀ ਕਥਾ ਕਰਨੀ ਪੈਣੀ ਹੈ ਕੋਈ। ਮੈਂ ਕਿਹਾ ਕਿਉਂ? ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਤੇ ਨਾਮ ਹੀ ਨਹੀਂ ਲੈਣ ਦਿੰਦੇ, ਅਗਲੇ ਫਤਿਹ ਵੀ ਨਹੀਂ ਬੁਲਾਉਂਦੇ, ਤੇ ਧੰਨ ਗੁਰੂ ਨਾਨਕ ਕਹਿੰਦੇ ਆ ਜਦੋਂ ਇੱਕ ਦੂਜੇ ਨੂੰ ਮਿਲਦੇ ਆ, ਇਹ ਕਹਿੰਦੇ ਧੰਨ ਗੁਰੂ ਨਾਨਕ, ਐ ਨਹੀਂ ਕਹਿੰਦੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਹਾ ਕਿਉਂ? ਇਹਦਾ ਕਾਰਨ ਕੀ ਹੈ? ਉਹ ਕਹਿੰਦੇ ਇਹ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਨੇ ਜੰਗ ਕਿਉਂ ਕੀਤੇ, ਗੁਰੂ ਨਾਨਕ ਕਿੱਥੇ ਕਿੱਥੇ ਗੁਰੂ ਗੋਬਿੰਦ ਸਿੰਘ। ਫਿਰ ਮੈਂ ਦੀਵਾਨ ਤੋਂ ਜਵਾਬ ਦਿੱਤਾ ਸੀ, ਮੈਂ ਕਿਹਾ ਜੀ ਜੇ ਕਰਾਉਣਾ ਹੈ ਤੇ ਮੈਂ ਗੱਲ ਗੁਰੂ ਗੋਬਿੰਦ ਸਿੰਘ ਦੀ ਕਰਨੀ ਹੈ, ਜਿਹੜੇ ਬੰਦੇ ਗੁਰੂ ਗੋਬਿੰਦ ਤੇ ਗੁਰੂ ਨਾਨਕ ਵਿੱਚ ਫਰਕ ਸਮਝਦੇ ਆ, ਅਸੀਂ ਤੁਹਾਡੇ ਕੋਲ ਆ ਕੇ ਲੈਣਾ ਕੀ ਹੈ? ਗੁਰੂ ਨਾਨਕ ਨਹੀਂ ਹੈ ਸਿੱਖ ਧਰਮ ਦੀ, ਤੇ ਗੁਰੂ ਗੋਬਿੰਦ ਸਿੰਘ ਉਹ ਚੁਬਾਰਾ ਹੈ, ਉਹ ਛੱਤ ਹੈ, ਬਨੇਰੇ ਹੈ, ਉਹਨਾਂ ਦੇ ਵਿਚਾਰ ਉਹਨਾਂ ਦੀ ਸੋਚ ਇਹ ਇੱਕ ਦੂਜੇ ਦੇ ਪੂਰਕ ਹਨ। ਤੁਸੀਂ ਅੱਡ ਅੱਡ ਨਹੀਂ ਕਰ ਸਕਦੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਨੂੰ। ਰਬਾਬ ਨਾਲ ਵੀ ਕ੍ਰਾਂਤੀ ਲਿਆਂਦੀ ਹੈ ਤੇ ਤਲਵਾਰ ਨਾਲ ਵੀ ਕ੍ਰਾਂਤੀ ਲਿਆਂਦੀ ਹੈ, ਫਰਕ ਨਾ ਸਮਝੋ। ਨਾ ਸਮਝੀ ਸਾਡੀ ਹੈ, ਨਾ ਸਮਝੀ ਸਾਡੀ ਹੈ, ਮੂਰਖ ਅਸੀਂ ਆ ਵੀ ਸਾਡੇ ਗੱਲ ਪਕੜ ਵਿੱਚ ਨਹੀਂ ਆਉਂਦੀ। ਪਰ ਇਹ ਨਹੀਂ ਵੀ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਵਿੱਚ ਫਰਕ ਹੈ ਕੋਈ। ਉਹ ਰਬਾਬ ਲੈ ਕੇ ਲੋਕਾਂ ਨੂੰ ਸੁਧਾਰਨ ਤੁਰੇ ਆ, ਲੋਕਾਂ ਦਾ ਭਲਾ ਮੰਗਦੇ ਆ, ਤੇ ਗੁਰੂ ਗੋਬਿੰਦ ਸਿੰਘ ਤਲਵਾਰ ਲੈ ਕੇ ਤੁਰੇ ਆ, ਕਹਿੰਦੇ ਕੋਈ ਨਹੀਂ ਭਾਈ। ਜਿਹੜਾ ਵੀ ਸਮਾਜ ਵਿੱਚ ਸ਼ਰਾਰਤੀ ਮਿਲਿਆ ਨਾ, ਇਹਨੂੰ ਵੱਢ ਦਈਏ, ਨਹੀਂ ਤੇ ਇਹਨੇ ਜਿਵੇਂ ਅੰਗੂਠਾ ਨਾ ਵਢਾਇਆ, ਜੇ ਆਪਣਾ ਅੰਗੂਠਾ ਆਪਰੇਸ਼ਨ ਕਰਕੇ ਨਾ ਵਢਾਇਆ ਸਾਰਾ ਸਰੀਰ ਕੋੜੀ ਹੋ ਜੂ। ਗੁਰੂ ਨਾਨਕ ਕਹਿੰਦੇ, ਗੁਰੂ ਗੋਬਿੰਦ ਸਿੰਘ ਕਹਿੰਦੇ ਆ ਵੀ ਜੇ ਇਹੋ ਜਿਹੇ ਬੰਦਿਆਂ ਦਾ ਨਾ ਸੋਧਾ ਲਾਇਆ ਫਿਰ ਇਹ ਤੇ ਸਾਰਾ ਸਮਾਜ ਕੋੜੀ ਹੋ ਜੂ, ਸਾਰੇ ਸਮਾਜ ਨੂੰ ਮਾਰ ਦੇਣਗੇ ਬੰਦੇ, ਧੱਕਾ ਕਰਨਗੇ। ਕਿਉਂਕਿ ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਮਹਾਪਾਪ ਹੈ। ਜੇ ਭਾਈ ਡਰਾਉਣਾ ਪਾਪ ਹੈ ਤੇ ਡਰਨਾ ਮਹਾਪਾਪ ਹੁੰਦਾ ਹੈ।
ਭੈ ਕਾਹੂ ਕੋ ਦੇਤ ਨਹਿ ਪੈਮਾਨ ਤੂੰ ਕਹੂ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਗਿਆਨੀ ਤਾਹੇ ਬਖਾਨ।
ਇਹਦਾ ਅਰਥ ਚੰਗੀ ਤਰ੍ਹਾਂ ਸਮਝ ਲਿਓ। ਵੈਸੇ ਗੋਰਿਆਂ ਨੇ ਜ਼ਿਆਦਾ ਸਮਝਿਆ, ਸਾਡੇ ਸਮਝ ਚ ਨਹੀਂ ਆਉਂਦਾ। ਆ ਪੰਗਤੀਆਂ ਨੂੰ ਇਹੋ ਜਿਹੀਆਂ ਪੰਗਤੀਆਂ ਗੋਰੇ ਲਾਗੂ ਕਰੀ ਫਿਰਦੇ ਆ ਆਪਣੇ ਸਮਾਜ ਵਿੱਚ। ਉਹ ਕਹਿੰਦੇ ਇੱਥੇ ਲਿਖਿਆ ਵੀ ਕਿਸੇ ਤੋਂ ਡਰਨਾ ਨਹੀਂ, ਕਿਸੇ ਨੂੰ ਡਰਾਉਣਾ ਨਹੀਂ। ਜੇ ਡਰਾਉਣਾ ਪਾਪ ਹੈ ਤੇ ਡਰਨਾ ਮਹਾਪਾਪ ਹੈ। ਡਰਨਾ ਕਿਉਂ ਮਹਾਪਾਪ ਹੈ? ਜੇ ਤੁਸੀਂ ਉਹਨੂੰ ਚੁੱਪ ਕਰ ਗਏ ਅੱਗੋਂ ਤੇ ਅਗਲੇ ਨੇ ਫਿਰ ਵੇਖਿਓ, ਤੁਹਾਡੇ ਤੋਂ ਕੋਈ ਬੰਦਾ ਰਿਸ਼ਵਤ ਮੰਗਦਾ, ਤੁਸੀਂ ਚੁੱਪ ਕਰ ਜਾਓ, ਚੁੱਪ ਕਰਕੇ ਰਿਸ਼ਵਤ ਦੇ ਦਿਓ। ਜੇ ਤੇਰੇ ਤੋਂ 200 ਮੰਗੀ, ਅਗਲੇ ਨੇ ਦੂਜੇ ਤੋਂ 400 ਮੰਗਣੀ ਹੈ। ਜੇ ਖੱਡੇ ਵਿੱਚ ਵੱਜ ਕੇ ਤੁਹਾਡੇ ਰਿਸ਼ਤੇਦਾਰ ਦੀ ਮੌਤ ਹੋ ਗਈ, ਉਹ ਛੜਕ ਤੇ ਬਹਿ ਕੇ ਧਰਨਾ ਲਾ ਕੇ ਰੌਲਾ ਪਾ, ਇਹਨੂੰ ਬਣਾਓ, ਇਹਨੂੰ ਇਹਨੂੰ ਬਣਾਓ ਛੇਤੀ ਤੋਂ ਛੇਤੀ। ਜੇ ਨਹੀਂ ਬਣਾਵਾਂਗੇ ਹੋਰ ਕਿਸੇ ਦਾ ਜੀ ਮਰੂ ਕੋਈ, ਇੱਥੇ ਆ ਪੂਲੀ ਦੇ ਵਿੱਚ ਡਿੱਗ ਕੇ ਹੋਰ ਮਰੂ ਕੋਈ। ਪਰ ਸਾਡੀ ਸਾਡੀ ਸਾਡਾ ਹਾਲ ਪਤਾ ਕੀ ਹੈ? ਆਪਾਂ ਕਹਿੰਦੇ ਆ ਚੱਲ ਯਾਰ ਸਾਡੇ ਵਾਲੇ ਨੇ ਕਿਹੜਾ ਮੋੜ ਆਉਣਾ ਹੈ, ਹੁਣ ਕੀ ਹੋ ਜੂ, ਚੱਲ ਆਪਾਂ ਇਦਾਂ ਦੇ। ਬਾਹਰਲੇ ਲੋਕ ਇਦਾਂ ਦੇ ਨਹੀਂ। ਜਦੋਂ ਕੋਈ ਉਹਨਾਂ ਦੇ ਸਮਾਜ ਵਿੱਚ ਗਲਤ ਹੁੰਦਾ ਹੈ ਉਸੇ ਦਿਨ ਆਵਾਜ਼ ਉਠਾਉਂਦੇ ਆ ਉਹ ਬੰਦੇ, ਆਵਾਜ਼ ਉਠਾਉਂਦੇ ਆ। ਜਿੱਦਣ ਆਪਾਂ ਸਾਰੇ ਜਣੇ ਨਾ ਆਹ ਨੁਕਤਾ ਜੇ ਕਿਤੇ ਸਾਡੇ ਦਿਮਾਗ 'ਚ ਆ ਜੇ ਵੀ ਡਰਨਾ ਨਹੀਂ ਕਿਸੇ ਤੋਂ, ਤੇ ਡਰਾਉਣਾ ਤੇ ਹੈ ਹੀ ਨਹੀਂ ਪਰ ਡਰਨਾ ਵੀ ਨਹੀਂ। ਇਹਦਾ ਅਰਥ ਇਹ ਹੈ ਵੀ ਜਦੋਂ ਨਾ ਗਲਤ ਕਰਨਾ ਹੈ ਤੇ ਨਾ ਗਲਤ ਹੋਣ ਦੇਣਾ। ਜੇ ਤੁਸੀਂ ਗਲਤ ਹੋਣ ਦਿੰਦੇ ਹੋ ਨਾ ਤੇ ਫਿਰ ਅਸੀਂ ਵਿੱਚ ਹਿੱਸੇਦਾਰ ਬਣ ਜਾਂਦੇ ਹਾਂ। ਹੁਣ ਸਾਨੂੰ ਸਾਰਿਆਂ ਨੂੰ ਪਤਾ ਲੈ ਦੱਸੋ, ਤੁਹਾਨੂੰ ਪਤਾ ਨਹੀਂ? ਕਈ ਬੰਦਿਆਂ ਨੂੰ ਜਾਣ ਦਿਓ ਵੀ ਇਹ ਗਰੰਟਾਂ ਖਾ ਗਿਆ, ਤੁਹਾਨੂੰ ਪਤਾ ਹੈ ਵੀ ਖਾ ਗਿਆ। ਪਰ ਜੇ ਆਪਾਂ ਕਹੀਏ ਵੀ ਬੋਲਦਾ ਕਿਉਂ ਨਹੀਂ, ਉਹ ਛੱਡ ਪਰੇ ਯਾਰ, ਖਾ ਗਿਆ, ਅਗਲਾ ਚੁੱਪ ਕਰੂ। ਆਪਾਂ ਐ। ਪਰ ਬਾਣੀ ਕਹਿੰਦੀ ਹੈ ਵੀ ਨਾ ਗਲਤ ਕਰਨਾ ਤੇ ਨਾ ਗਲਤ ਹੋਣ ਦੇਣਾ, ਹੋਣ ਵੀ ਨਾ ਦਿਓ। ਤੇ ਜੇ ਤੁਸੀਂ ਗਲਤ ਹੋਣ ਦਿੰਦੇ ਹੋ ਬਸ ਐਸਾ ਸਮਾਜ ਗੰਦਾ ਹੋ ਜਾਂਦਾ ਹੈ, ਮੈਲਾ ਹੋ ਜਾਂਦਾ ਹੈ, ਇੱਥੇ ਇੰਨਾ ਖਲਾਰਾ ਪੈ ਜੂ ਮੁੜ ਕੇ ਸਮੇਟਿਆ ਨਹੀਂ ਜਾਣਾ। ਹੁਣ ਹਾਲ ਉਹੀ ਹੈ। ਜਦੋਂ ਆਪਾਂ ਸਮਾਜ ਦੀ ਗੰਦਗੀ ਦੂਰ ਕਰਨੀ ਹੈ ਤੇ ਸਾਨੂੰ ਹਰ ਫੀਲਡ ਦੇ ਵਿੱਚ ਅੱਗੇ ਆਵਾਜ਼ ਉਠਾਉਣੀ ਪੈਣੀ, ਹਰੇਕ ਫੀਲਡ ਵਿੱਚ। ਧਰਮ ਵਾਲੇ ਪਾਸੇ ਜਿਹੜੇ ਬੰਦੇ ਕੰਮ ਕਰਦੇ ਨੇ ਉਹ ਆਵਾਜ਼ ਉਠਾਉਣ ਵੀ ਗਲਤ ਹੋ ਰਿਹਾ, ਕੁਛ ਸਮਾਜ ਦੇ ਵਿੱਚ ਜਿਹੜਾ ਗਲਤ ਹੋ ਰਿਹਾ ਆਵਾਜ਼ ਉਠਾਓ, ਰਾਜਨੀਤੀ ਵਿੱਚ ਜਿਹੜਾ ਕੁਝ ਗਲਤ ਹੋ ਰਿਹਾ ਆਵਾਜ਼ ਉਠਾਓ। ਤੁਸੀਂ ਵੇਖੋਗੇ ਜਦੋਂ ਆਵਾਜ਼ ਉਠਾਉਣ ਵਾਲੇ ਬੰਦੇ ਸਾਡੇ ਚ ਪੈਦਾ ਹੋ ਜਾਣਗੇ ਤੇ ਸਾਰਾ ਗੰਦ ਸਾਫ਼ ਹੋ ਸਕਦਾ। ਆਵਾਜ਼ ਉਠਾਓ ਵੀ ਆਹ ਗਲਤੀ ਕਰ ਗਿਆ ਬੰਦਾ, ਖਾ ਗਿਆ ਆਹ, ਖਾ ਗਿਆ ਨਹੀਂ ਖਾਣ ਦੇਣਾ ਤੈਨੂੰ। ਜਦੋਂ ਆਪਾਂ ਇਦਾਂ ਆਵਾਜ਼ ਉਠਾਵਾਂਗੇ ਭਾਈ, ਉਹਦੇ ਨਾਲ ਜਾਗਰਤੀ ਆਏਗੀ, ਇੱਕ ਲਹਿਰ ਬਣੇਗੀ। ਗੁਰੂ ਸਾਹਿਬ ਕਹਿੰਦੇ ਸੀ ਭਾਈ ਅਸੀਂ ਧੱਕਾ ਨਾ ਕਿਸੇ ਤੇ ਕਰਨਾ ਤੇ ਨਾ ਧੱਕਾ ਹੋਣ ਦੇਣਾ। ਉਹ ਜਿਹੜਾ ਚਿਮਟੇ ਲੈ ਕੇ, ਉਹ ਬਾਬਾ ਜਿਹੜਾ ਉੱਥੇ ਬੈਠਾ ਹੈ ਪਾ ਕੇ ਭਗਵੇ ਲਾ ਕੇ ਧੂਣਾ, ਅਸੀਂ ਤੇ ਪਾਪ ਨਹੀਂ ਜੀ ਕਰਦੇ। ਉਹ ਖਲਕੇ ਕੁੱਤੇ ਨੂੰ ਮਾਰਨਾ ਪਾਪ ਨਹੀਂ ਹੁੰਦਾ ਭਾਈ, ਵੇਖਣ ਨੂੰ ਤੇ ਮਾਰ ਦਿੱਤਾ ਪਰ ਸੋਚ ਤੇ ਪਿੱਛੇ ਚੰਗੀ ਹੈ। ਜੇ ਤੁਸੀਂ ਕੁੱਤਾ ਹਲਕਾ ਮਾਰਤਾ ਭਾਈ, ਤੇਰੀ ਸੋਚ ਤੇ ਚੰਗੀ ਹੈ, ਇਰਾਦਾ ਤੇ ਚੰਗਾ ਹੈ। ਹਲਕਾ ਕੁੱਤਾ ਮਾਰਤਾ, ਇਰਾਦਾ ਤੇ ਚੰਗਾ ਹੈ ਭਾਈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਦੇ ਜੰਗ ਕੀਤੇ ਨਾ ਵੇਖਿਓ, ਇਰਾਦੇ ਵੇਖਿਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਰਾਦਾ, ਇਰਾਦਾ ਕਿਵੇਂ ਦਾ ਪਿਆਰਿਓ, ਜਰਾ ਧਿਆਨ ਨਾਲ ਸੁਣਿਓ। ਜੇ ਫਿਜ਼ੀਕਲੀ ਪਾਪ ਪੁੰਨ ਮੰਨੋਗੇ ਫਿਰ ਤੇ ਬੜੇ ਬੜੇ ਪਸੂਤੇ ਫਸੋਗੇ। ਕਿਉਂ? ਕਿਉਂਕਿ ਚੂਹੇ ਵੀ ਤੁਸੀਂ ਮਾਰਨੋਂ ਨਹੀਂ ਹਟਣਾ, ਖੇਤਾਂ 'ਚ ਸਪਰੇਆਂ ਕਰਨੋਂ ਨਹੀਂ ਹਟਣਾ। ਕਿੰਨੇ ਕੀੜੇ ਮਾਰ ਦਿੰਦੇ ਅਸੀਂ, ਕਿੰਨੇ ਕੀੜੇ ਮਾਰਦੇ ਹੋ, ਕਿੰਨੇ ਚੂਹੇ ਮਾਰਦੇ ਹੋ। ਆਹ ਹੁਣ ਗਰਮੀਆਂ ਜਦੋਂ ਆਉਂਦੀਆਂ ਨੇ ਕਿੰਨੀਆਂ ਮੱਖੀਆਂ ਮਾਰਦੇ ਆ ਫਿਰ ਆਪਾਂ, ਆ ਰਾਤ ਨੂੰ ਟਿੱਕੀ ਦੀ ਲਾ ਦਿੰਦੇ ਆ, ਮੱਛਰ ਕਿੰਨਾ ਮਾਰ ਦਿੰਦੇ ਆ। ਫਿਰ ਤੇ ਇਹੀ ਕਰੀ ਜਾਇਆ ਕਰੋ, ਹਾਏ ਪਾਪ ਲੱਗ ਗਿਆ, ਹੋ 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 ਪਾਪ ਹੋ ਗਿਆ। ਮੱਛਰ ਨਾ ਮਾਰੇਗਾ ਮਲੇਰੀਏ ਨਾਲ ਤੇਰਾ ਨਿਆਣਾ ਬਿਮਾਰ ਹੋ ਜੂ ਫਿਰ ਚੁੱਕੀ। ਫਿਰ ਚੂਹੇ ਨਾ ਮਾਰ, ਫਸਲ ਗਈ, ਖੇਤ 'ਚ ਸਪਰੇਅ ਨਾ ਕਰ, ਫਿਰ ਨਿਆਣੇ ਭੁੱਖੇ ਮਾਰ ਲੈ। ਇੱਕ ਚੀਜ਼ ਹੀ ਮਰਨੀ ਹੈ ਫਿਰ, ਜਾਂ ਫਿਰ ਉਹ ਮਾਰ ਲੈ ਜਾਂ ਫਿਰ ਇਹਨਾਂ ਨੂੰ ਮਾਰ ਲੈ, ਇੱਕ ਪਾਸਾ ਕਰੂ। ਏਦਾਂ ਹੀ ਹੈ ਨਾ ਭਾਈ, ਨਹੀਂ ਤੇ ਨਾ ਜਿਵੇਂ ਹੁਣ ਮੰਨ ਲਓ ਵੇਖੋ, ਕਈ ਬੰਦੇ ਇੱਥੇ ਇਦਾਂ ਦੇ ਆ ਜਿਹੜੇ ਕਹਿੰਦੇ ਆ ਵੀ ਯਾਰ ਮੱਖੀ ਵੀ ਨਹੀਂ ਮਰਨ ਦੇਣੀ, ਨੰਗੇ ਪੈਰੀ ਤੁਰਦੇ ਆ ਜੀ। ਜਦੋਂ ਸੜਕ ਤੇ ਤੁਰਦੇ ਆ ਨਾ, ਤੁਸੀਂ ਲੰਘਦੇ ਦੇਖਿਆ ਨਾ ਕਈ ਵਾਰੀ ਸੜਕਾਂ ਦੇ ਉੱਤੇ ਲੰਘਦੇ ਆ, ਏਦਾਂ ਕੂਚਾ ਜਿਹਾ ਮਾਰਦੇ ਜਾਂਦੇ ਆ ਵੀ ਕਿਤੇ ਕੀੜੀ ਨਾ ਪੈਰ ਥੱਲੇ ਆ ਜੇ, ਕੀੜੀ ਨਾ ਪੈਰ ਥੱਲੇ ਆ ਜੇ। ਜਿਵੇਂ ਗਾਂਧੀ ਇਹੀ ਕਹਿੰਦਾ ਸੀ ਵੀ ਅਹਿੰਸਾ ਪਰਮੋ ਧਰਮ, ਹਿੰਸਾ ਨਹੀਂ ਕਰਨੀ, ਕਿਸੇ ਬੰਦੇ ਨਾਲ ਧੱਕਾ ਨਹੀਂ ਕਰਨਾ, ਹਿੰਸਾ ਨਹੀਂ ਕਰਨੀ। ਉਹ ਕਹਿੰਦਾ ਹੁੰਦਾ ਸੀ ਵੀ ਜੇ ਇੱਕ ਚਪੇੜ ਮਾਰੇ ਨਾ, ਤੁਸੀਂ ਦੂਜੀ ਗੱਲ ਸਾਹਮਣੇ ਕਰਦਿਆ ਕਰੋ ਵੀ ਇੱਕ ਹੋਰ ਮਾਰ ਦੇ। ਇਹ ਕਹਿੰਦੇ ਚਪੇੜ ਜੇ ਇੱਕ ਮਾਰੇ ਤੇ ਦੂਜੀ ਗੱਲ ਕਰਦਿਆ ਕਰੋ ਵੀ ਮਾਰ ਇੱਕ ਹੋਰ। ਸਾਡੇ ਗੁਰੂ ਸਾਹਿਬ ਕਹਿੰਦੇ ਵੀ ਜੇ ਅਗਲਾ ਇੱਕ ਚਪੇੜ ਮਾਰੇ ਤੂੰ ਘਸੁੰਨ ਮਾਰਦੀ ਅਗਲੇ ਦੇ। ਕਿਉਂ? ਵੀ ਕਿਸੇ ਹੋਰ ਦੇ ਨਹੀਂ ਮਾਰੂ। ਆਖੋ
ਸਤਨਾਮ,
ਕਿਸੇ ਹੋਰ ਦੇ ਨਹੀਂ ਮਾਰੂ। ਫਿਰ ਜੇ ਅਗਲੇ ਨੇ ਤੇਰੇ ਚਪੇੜ ਮਾਰਤੀ ਐਸੀ ਉਹਦੇ ਲਾ, ਫਿਰ ਉਹਦੇ ਮੁੜ ਕੇ ਨਾ ਕਿਸੇ ਦੇ ਮਾਰ ਸਕੇ। ਸਾਡੇ ਗੁਰੂ ਜੀ ਨੇ ਸਾਨੂੰ ਇਦਾਂ ਸਿਖਾਇਆ, ਸਮਾਜ ਫਿਰ ਇਦਾਂ ਮੈਲਾ ਨਹੀਂ ਹੋਣਾ ਫਿਰ ਭਾਈ, ਇਦਾਂ ਬਚਾ ਹੋਣਾ ਹੈ। ਜੇ ਵੇਖੋ ਨਾ ਪਿਆਰਿਓ, ਜੇ ਫਿਜ਼ੀਕਲ ਪਾਪ ਪੁੰਨ ਮੰਨੋਗੇ, ਪਾਪ ਪੁੰਨ ਫਿਜ਼ੀਕਲ ਨਹੀਂ ਹੁੰਦਾ, ਇਰਾਦਿਆਂ ਤੇ ਹੁੰਦਾ ਹੈ। ਮਨ ਵਿੱਚ ਕੀ ਚੱਲਦਾ ਵੇਖਿਓ, ਜਦੋਂ ਹਲਕਾ ਕੁੱਤਾ ਮਾਰਿਆ ਮਨ ਵਿੱਚ ਤੇਰੇ ਕੀ ਚੱਲਦਾ ਹੈ, ਮਨ ਵਿੱਚ ਕੀ ਚੱਲਦਾ ਹੈ ਵੀ ਪਿੰਡ ਦੇ ਬੰਦਿਆਂ ਨੂੰ ਬਚਾਉਣਾ ਹੈ, ਜਰ ਮੱਝਰ ਮੱਝਾਂ ਡੰਗਰ ਬਚਾ ਲਓ, ਲੋਕਾਂ ਨੂੰ ਬੱਚਿਆਂ ਲੋਕਾਂ ਦੇ ਨਿਆਣੇ ਬਚਾ ਦਿਓ। ਮਨ ਵਿੱਚ ਕੀ ਚੱਲਦਾ ਹੈ? ਚੰਗਾ, ਮਨ ਵਿੱਚ ਚੰਗਾ ਭਾਵ ਹੈ। ਤੇ ਕੁੱਤਾ ਮਾਰਤਾ ਫਿਰ ਕੀ ਹੋ ਗਿਆ? ਹਲਕਾ ਕੁੱਤਾ ਮਾਰਤਾ। ਹੁਣ ਜੇ ਮੰਨ ਲਓ ਅਗਲਾ ਕਵੇ ਵੀ ਮੈਂ ਤੇ ਪਾਪ ਮੈਂ ਨਹੀਂ ਜੀ ਕਦੇ, ਮੈਂ ਤੇ ਕੀੜੀ ਨਹੀਂ ਮਾਰੀ, ਤੇ ਜੇ ਭਾਈ ਤੇਰੇ ਘਰੇ ਰੱਖੀ ਹੋਵੇ ਮੱਝ, ਤੇ ਮੱਝ ਦੇ ਸਿੰਗਾਂ 'ਚ ਪੈ ਜਾਣ ਕੀੜੇ, ਫਿਰ ਕੀ ਕਰੇਗਾ? ਸੋਚ ਕੇ ਦੱਸੋ ਕੀ ਕਰੇਗਾ? ਕੀੜੇ ਮਾਰਨੇ ਪੈਣਗੇ, ਜੇ ਨਾ ਮਾਰੇ ਤੇ ਮੱਝ ਮਰ ਜੂ। ਆਖੋ ਸਤਨਾਮ, ਨਾ ਮਾਰੇਗਾ ਮੱਝ ਮਰ ਜੂ। ਤੇ ਜੇ ਕੀੜੇ ਪੈ ਜਾਣ, ਮੱਝ ਮਾਰਨੀ ਪੈਂਦੀ ਹੈ ਵਾਹਿਗੁਰੂ, ਕੀੜੇ ਮਾਰਨੇ ਪੈਂਦੇ ਹੈ, ਤੇ ਜੇ ਮੱਝ ਨੂੰ ਹਲਕ ਚੜ ਜੇ ਫਿਰ ਮੱਝ ਵੀ ਮਾਰਨੀ ਪੈਂਦੀ ਹੈ। ਜਦੋਂ ਜਿਹੜੀ ਸਜ਼ਾ ਹੈ ਨਾ, ਉਹ ਮਨ ਮਨ ਵਿੱਚ ਕੀ ਚੱਲਦਾ, ਇੱਥੇ ਇੱਥੇ ਚੱਲਣੀ ਹੈ, ਮਨ 'ਚ ਕੀ ਚੱਲਦਾ। ਤਾਂ ਕਰਕੇ ਗੁਰੂ ਗੋਬਿੰਦ ਸਿੰਘ ਨਿਰਵੈਰ ਹਨ, ਉਹਨਾਂ 'ਚ ਵੈਰ ਨਹੀਂ। ਗੁਰੂ ਗੋਬਿੰਦ ਰੱਬ ਨਿਰਵੈਰ ਹੈ, ਤੇ ਗੁਰੂ ਗੋਬਿੰਦ ਸਿੰਘ ਵੀ ਅੰਦਰੋਂ ਨਿਰਵੈਰ ਹੈ। ਇਹ ਗੁਣ ਉਹਨਾਂ ਵਿੱਚ ਦਿਸਦਾ ਹੈ, ਪ੍ਰਗਟ ਹੈ। ਨਿਰਭਉ ਨਿਰਵੈਰ ਅਕਾਲ ਮੂਰਤ, ਸਮੇਂ ਦਾ ਕੋਈ ਅਸਰ ਨਹੀਂ। ਇੱਕ ਰਸ ਰਹੀਏ ਭਾਵ ਕਹਿਣ ਦਾ ਵੀ ਜੇ ਅੱਜ ਇੱਥੇ ਬੈਠੇ ਹਾਂ ਤਾਂ ਵੀ ਉਦਾਂ ਦੇ, ਜੇ ਵਿਆਹ 'ਚ ਚਲੇ ਜਾਈਏ ਉੱਥੇ ਵੀ ਉਦਾਂ ਦੇ। ਵਿਆਹਾਂ ਸ਼ਾਦੀਆਂ ਵਿੱਚ ਵੀ ਫਰਕ ਨਾ ਪਵੇ, ਪਰ ਬੜਾ ਪੈ ਜਾਂਦਾ ਜੀ ਸਾਡੇ ਕਿੱਥੇ ਸਾਡਾ ਹਾਲ। ਸਾਡੇ ਤੇ ਗੁਰਦੁਆਰੇ ਅਰਦਾਸ ਕਰਾਉਂਦੇ ਆ, ਵੈਸੇ ਤੇ ਬਹੁਤੇ ਲੋਕ ਜਾਂਦੇ ਹੀ ਨਹੀਂ ਨੰਦਾਂ ਦੇ, ਆਨੰਦ ਕਾਰਜਾਂ ਦੇ ਕਿਹੜਾ ਜਾਂਦਾ, ਪੈਲਸ 'ਚ ਹੀ ਜਾਂਦਾ, ਅਗਲਾ ਪੈਲਸ 'ਚੋਂ ਹੀ ਮੁੜ ਆਉਂਦਾ। ਵੈਸੇ ਤਾਂ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਕਿਹਾ ਜਾਂਦਾ ਨਾ ਵੀ ਅਰਦਾਸ ਵਿੱਚ ਸ਼ਾਮਲ ਹੋਇਓ, ਤੇ ਉੱਥੇ ਗ੍ਰੰਥੀ ਨੂੰ ਕਹਿਣਗੇ ਬਾਬਾ ਜੀ ਅਰਦਾਸ ਕਰੋ ਸੱਚੇ ਪਾਤਸ਼ਾਹ, ਅੰਗ ਸੰਗ ਰਿਹੋ, ਸੇਵਕਾਂ ਦੇ ਕਾਰਜ ਕਰਿਓ। ਐਂ ਕਹਿੰਦਾ ਨਾ ਗ੍ਰੰਥੀ ਸਿੰਘ, ਰਮਾਲਾ ਵੀ ਦਿੰਦੇ ਹੋ ਤੇ ਅਰਦਾਸ ਕਰਦੇ ਹੋ ਸੱਚੇ ਪਾਤਸ਼ਾਹ ਅੰਗ ਸੰਗ ਰਿਹੋ, ਸੇਵਕਾਂ ਦੇ ਕਾਰਜ ਕਰਿਓ। ਲਓ ਜੀ ਜੇ ਕਿਤੇ ਏਦਾਂ ਹੋਵੇ ਵੀ ਗੁਰੂ ਸਾਹਿਬ ਕਹਿਣ ਗੁਰੂ ਗੋਬਿੰਦ ਸਿੰਘ ਤੇਰੀ ਅਰਦਾਸ ਸੁਣ ਲੈਣ ਏਦਾਂ, ਤੇ ਫਿਰ ਕਹਿਣ ਵੀ ਇਹ ਕਹਿੰਦਾ ਵੀ ਅੰਗ ਸੰਗ ਰਿਹੋ, ਚਲੋ ਫਿਰ ਨਾਲ ਹੀ ਚੱਲਦੇ, ਚੱਲ ਸਿੱਖਾਂ ਨਾਲ ਹੀ ਚੱਲਦੇ ਵੀ ਗੁਪਤ ਹੋ ਕੇ ਸਾਡੇ ਨਾਲ ਹੀ ਆ ਜਾਣ, ਚੱਲ ਬਈ ਸਿੱਖਾਂ ਜੇ ਤੇ ਸਾਹਮਣੇ ਹੀ ਆ ਜਾਣ, ਮੰਨ ਲਓ ਵੀ ਚਲੋ ਫਿਰ ਚੱਲੀਏ, ਆ ਗਿਆ ਮੈਂ ਚਲੋ ਚੱਲੀਏ। ਹੁਣ ਕਾਰਜ ਤੇਰੇ ਕਿਹੜੇ ਕਿਹੜੇ ਰਹਿੰਦੇ ਨੇ, ਫਿਰ ਤੇ ਸਾਨੂੰ ਬਿਪਤਾ ਛਿੜ ਜਾਣੀ ਵੀ ਪੈਲਸ ਵਿੱਚ ਤੇ ਬੋਤਲਾਂ ਲੈਣ 'ਚ ਜਿਣੀਆਂ ਪਈਆਂ, ਵੀ ਇਹ ਤੇ ਮੇਰੇ ਨਾਲ ਜਾਣ ਨੂੰ ਕਹਿੰਦੇ ਆ, ਗਾਂ ਮੈਂ ਤੇ ਦਾਜ ਲੈਣ ਦੀ ਵੀ ਤਿਆਰੀ ਕਰੀ ਬੈਠਾ, ਕਲੈਚੀਆਂ ਦੇ ਡੂੰਘੇ ਭਰੇ ਪਏ ਆ ਯਾਰ, ਮੱਛੀ ਵਾਲੇ ਪਕੌੜੇ ਬਣਵਾਏ ਆ, ਫਿਰ ਉੱਥੇ ਚੱਕਰ ਨਹੀਂ ਪੈ ਜੂ ਵੀ ਅਸੀਂ ਤੇ ਕਹੀ ਜਾਂਦੇ ਆ ਵੀ ਸਤਿਗੁਰੂ ਜੀ ਆ ਜਾਓ, ਮਹਾਰਾਜ ਆ ਜਾਣ, ਸੱਚੀ ਮੁੱਚੀ ਆ ਜਾਣ, ਫਿਰ ਬਣੂ ਕੀ ਸਾਡਾ। ਪੈਲਸ ਦੇ ਵਿੱਚ ਆ ਕੇ ਵੇਖਣਗੇ ਵੀ ਆਹ ਕੀ ਲਾਈ ਬੈਠਾ, ਆਰਕੈਸਟਰਾ ਵਾਲੀਆਂ ਬੀਬੀਆਂ ਤਿਆਰ ਬੈਠੀਆਂ ਵੀ ਭਾਈ ਆ ਜਾਓ ਛੇਤੀ ਆਨੰਦ ਕਰਾ ਕੇ, ਅਸੀਂ ਤੇ ਤਿਆਰ ਹਾਂ, ਫਿਰ ਜੂਤ ਨਹੀਂ ਫਿਰੂ ਸਾਡੇ, ਬਣੂ ਸਾਡਾ ਕੀ ਫਿਰ। ਗੁਰਦੁਆਰੇ ਕਹੀ ਜਾਂਦਾ ਸੱਚੇ ਪਾਤਸ਼ਾਹ ਸੇਵਕਾਂ ਦੇ ਕਾਰਜ ਅੰਗ ਸੰਗ ਵਰਤ ਕੇ ਲੈ ਨਾ, ਜੇ ਸੱਚਮੁੱਚ ਤੇਰੇ ਅੰਗ ਸੰਗ ਆ ਜਾਣ ਬਣੂ ਫਿਰ ਕੀ। ਕਿੱਡਾ ਮਜ਼ਾਕ ਕਰਦੇ ਹਾਂ ਅਸੀਂ ਪਿਆਰੇ ਗੁਰੂ ਸਾਹਿਬ। ਤਾਂ ਕਰਕੇ ਮੈਂ ਬੇਨਤੀ ਕਰਦਾ ਕਿ ਭਾਈ ਗੁਰਬਾਣੀ ਨੂੰ ਸਮਝੀਏ। ਇੱਕ ਅਕਾਲ ਮੂਰਤ ਮਤਲਬ ਸਮੇਂ ਦਾ ਕੋਈ ਅਸਰ ਨਾ ਹੋਵੇ ਸਾਡੇ ਉੱਤੇ, ਇੱਕੋ ਜਿਹਾ ਰਹੀਏ, ਕੋਈ ਅਸਰ ਨਾ ਹੋਵੇ। ਆਪਣੀ ਜ਼ਿੰਦਗੀ ਚੋਂ ਇਹ ਗੁਣ ਪ੍ਰਗਟ ਕਰੋ। ਅੱਗੇ ਕਿਹੜਾ ਗੁਣ ਹੈ ਅਕਾਲ ਮੂਰਤ, ਅਗਲਾ ਕਿਹੜਾ ਹੈ ਅਜੂਨੀ, ਜੂਨਾਂ 'ਚ ਨਾ ਪਈਏ, ਬੰਦੇ ਬਣ ਕੇ ਰਹੀਏ, ਬੰਦੇ ਇਨਸਾਨ ਜੰਮੇ ਆ, ਇਨਸਾਨ ਬਣੀਏ, ਇਨਸਾਨੀਅਤ ਪੈਦਾ ਹੋਵੇ ਸਾਡੇ ਅੰਦਰ, ਇਨਸਾਨ ਬਣ ਕੇ ਵਿਖਾਈਏ। ਹੁਣ ਕੀ ਹੈ ਸਰੀਰ ਬੰਦੇ ਦਾ ਹੈ, ਬਿਰਦੀ ਕਰਕੇ ਕੁੱਤੇ ਗਧੇ ਬਣੇ ਰਹਿੰਦੇ ਆ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਅਜੂਨੀ ਬਣੀਏ, ਇਨਸਾਨ ਬਣੀਏ, ਜੂਨਾਂ 'ਚ ਨਾ ਪਈਏ, ਬਿਰਦੀ ਕਰਕੇ ਮਨ ਕਰਕੇ। ਤੇ ਅਗਲਾ ਗੁਣ ਕਿਹੜਾ ਰੱਬ ਦਾ, ਸਹਿ ਭੰਗ। ਪਰਮਾਤਮਾ ਨੂੰ ਕਿਸੇ ਨੇ ਬਣਾਇਆ ਨਹੀਂ ਭਾਈ, ਉਹ ਆਪਣੇ ਆਪ ਬਣਿਆ ਹੈ, ਉਹ ਸੁਤੇ ਸਿੱਧ ਪ੍ਰਕਾਸ਼ ਹੈ, ਆਪਣੇ ਆਪ ਬਣਿਆ ਹੈ। ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਆਪਣੇ ਪੈਰਾਂ ਤੇ ਖੜੇ ਹੋਈਏ, ਆਪਣੀ ਮਿਹਨਤ ਕਰੀਏ, ਆਪਣੇ ਘਰ ਬਣਾਈਏ, ਆਪਣੇ ਸਹਾਰੇ, ਕਿਸੇ ਦੇ ਸਹਾਰੇ ਨਹੀਂ ਆਪਣੇ ਸਹਾਰੇ, ਇਹ ਰੱਬੀ ਗੁਣ ਨੇ, ਆਪਣੀ ਜ਼ਿੰਦਗੀ ਵਿੱਚੋਂ ਪ੍ਰਗਟ ਕਰੀਏ। ਜਿਹੜੇ ਬੰਦੇ 'ਚ ਇਹ ਗੁਣ ਦਿਸਦੇ ਐ ਸਮਝ ਲਓ ਰੱਬ ਦਿਸਦਾ। ਜਿਹੜਾ ਅਸੀਂ ਕਹਿੰਦੇ ਹਾਂ ਨਾ ਵੀ ਰੱਬ ਦੇ ਦਰਸ਼ਨ ਹੋਣ, ਭਾਈ ਰੱਬ ਦੇ ਦਰਸ਼ਨ ਆਪਣੇ ਆਪ 'ਚੋਂ ਹੋਣੇ ਐ। ਜੇ ਵੈਰ ਰੱਖਦਾ ਤੇਰੇ 'ਚ ਕਦੇ ਰੱਬ ਨਹੀਂ, ਜੇ ਡਰਦਾ ਤੇਰੇ 'ਚ ਕਦੇ ਰੱਬ ਨਹੀਂ, ਜੇ ਤੇਰ ਮੇਰ ਕਰਦਾ ਇੱਕ ਓੰਕਾਰ ਦਾ ਗੁਣ ਨਹੀਂ ਆਇਆ ਕਦੇ ਰੱਬ ਨਹੀਂ। ਰੱਬ ਦੇ ਗੁਣ ਨੇ ਸਾਡੀ ਜ਼ਿੰਦਗੀ ਵਿੱਚ ਦਿਸਣ ਲੱਗ ਜਾਣ, ਬਸ ਫਿਰ ਬੰਦਾ ਰੱਬ ਵਰਗਾ ਲੱਗਦਾ, ਰੱਬ ਵਰਗਾ ਉਹ ਦਿਸ ਝਲਕਾਰਾ ਪੈਂਦਾ। ਹੋਰ ਕੋਈ ਰੱਬ, ਕੋਈ ਚਾਨਣ ਹੁੰਜ ਹੋ ਜਾਂਦਾ ਹੈ ਜਾਂ ਇੱਦਾਂ ਕਿਤੇ ਆ ਕੇ ਇੱਦਾਂ ਹੱਥ ਕਰਦਾ, ਰੱਬ ਰੱਬ ਤੇਰੇ ਅੰਦਰ ਹੀ ਤੈਨੂੰ ਹੀ ਫੀਲ ਹੋਣਾ। ਉਹ ਗੁਣ ਨੇ ਤੇ ਜਿਹੜੇ ਬੰਦੇ ਦੇ ਵਿੱਚ ਪ੍ਰਗਟ ਨੇ ਉਹ ਬੜੇ ਆਨੰਦ ਵਿੱਚ ਰਹਿੰਦਾ ਬਾਕੀ ਤੇ ਸਾਰੀ ਜਿਹੜੀ ਕੁਦਰਤ ਹੈ ਨਾ ਜੀ ਪਿਆਰਿਓ ਗਵਾਚੇ ਹੋਰ ਕਿਸੇ ਚੋਂ ਨਹੀਂ ਗੁਣ ਦੇਖਿਓ ਗੰਨਾ ਮਿੱਠਾ ਹੈ ਗੰਨੇ ਦਾ ਗੁਣ ਕੀ ਹੈ ਮਿੱਠਾ ਤੇ ਮਿੱਠਾ ਹੀ ਹੈ ਮਿਰਚ ਦਾ ਗੁਣ ਕੀ ਹੈ ਭਲਾ ਕੌੜੀ ਹੈ ਤੇ ਕੌੜੀ ਹੋਈ ਹੈ ਨਿੰਮ ਕੀ ਹੈ ਨਿੰਮ ਦਾ ਗੁਣ ਉਹ ਕੜਵਾਹਟ ਹੈਗੀ ਹੈ ਨਾ ਸੂਰਜ ਦਾ ਗੁਣ ਕੀ ਹੈ ਤਪਦਾ ਚੰਦਰਮਾ ਦਾ ਗੁਣ ਕੀ ਹੈ ਠੰਡਕ ਦੇ ਰਿਹਾ ਇਹ ਆਪੋ ਆਪਣੇ ਗੁਣ ਨੇ ਨਾ ਕਰੇਲੇ ਦਾ ਆਪਣਾ ਗੁਣ ਹੈ ਕੇਲੇ ਦਾ ਆਪਣਾ ਗੁਣ ਹੈ ਆਇਰਨ ਹੈ ਉਹਦੇ ਵਿੱਚ ਇਸੇ ਤਰ੍ਹਾਂ ਔਰੇਂਜ ਦਾ ਆਪਣਾ ਗੁਣ ਹੈ ਵੀ ਸੰਤਰੇ ਦਾ ਗੁਣ ਕੀ ਹੈ ਵਿਟਾਮਿਨ ਸੀ ਹੈ ਉਹਦੇ ਵਿੱਚ ਇਹ ਉਹਦਾ ਗੁਣ ਹੈ ਹਰੇਕ ਬੰਦੇ ਹਰੇਕ ਚੀਜ਼ 'ਚੋਂ ਉਹਦਾ ਗੁਣ ਦਿਸਦਾ ਹੈ ਹਰੇਕ ਕੁਦਰਤ ਦੀ ਜਿਹੜੀ ਜਿਹੜੀ ਚੀਜ਼ਾਂ ਬਣਾਈਆਂ ਮਾਲਕ ਨੇ ਉਹਨਾਂ 'ਚੋਂ ਉਹਨਾਂ ਦੀ ਕੁਆਲਿਟੀ ਦਿਸਦੀ ਹੈ ਪਰ ਜੇ ਦਿਸਦੀ ਨਹੀਂ ਬਸ ਇੱਕ ਬੰਦੇ 'ਚ ਨਹੀਂ ਦਿਸਦੀ ਹਰੇਕ ਚੀਜ਼ 'ਚ ਕੁਆਲਿਟੀ ਦਿਸਦੀ ਹੈ ਮਤਲਬ ਕੁਆਲਿਟੀ ਮੀਨਸ ਰੱਬ ਗੁਣ ਦਿਸਦਾ ਹਰੇਕ ਚੀਜ਼ ਦਾ ਗੁਣ ਹਰੇਕ ਚੀਜ਼ 'ਚੋਂ ਦਿਸਦਾ ਇਹਦਾ ਮਤਲਬ ਰੱਬ ਦਿਸਦਾ ਹਰੇਕ ਚੀਜ਼ ਕੁੱਤਾ 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 ਵਫਾਦਾਰ ਹੁੰਦਾ ਕੁੱਤੇ ਦਾ ਗੁਣ ਤੁਹਾਨੂੰ ਦਿਸਦਾ ਹਰੇਕ ਚੀਜ਼ ਜਿੱਦਾਂ ਦੀ ਬਣਾਈ ਹੈ ਉਵੇਂ ਦੀ ਹੋਈ ਹੈ ਸੱਪ ਡੰਗ ਮਾਰਦਾ ਤੁਹਾਨੂੰ ਸੱਪ ਦਾ ਗੁਣ ਦਿਸਦਾ ਹੈ ਜ਼ਹਿਰ ਹੈ ਉਹਦੇ ਵਿੱਚ ਉਹ ਡੰਗ ਮਾਰਦਾ ਹੈ ਸ਼ੇਰ ਜਿਵੇਂ ਝਪਟ ਮਾਰਦਾ ਤੁਹਾਨੂੰ ਸ਼ੇਰ ਦੇ ਵਿੱਚ ਉਹਦੀ ਕੁਆਲਿਟੀ ਦਿਸਦੀ ਹੈ ਬਸ ਇਹ ਜਿਹੜੇ ਗੁਣ ਨੇ ਗਵਾਚੇ ਕਿਹਦੇ ਚ ਨੇ ਭਲਾ ਸਿਰਫ ਤੇ ਸਿਰਫ ਇੱਕ ਬੰਦੇ ਚ ਜਿਹੜਾ ਆਪਾਂ ਕਹਿੰਦੇ ਵੀ ਹਰੇਕ ਚੀਜ਼ 'ਚੋਂ ਰੱਬ ਦਿਸਦਾ ਇਹਦਾ ਮਤਲਬ ਹਰੇਕ ਚੀਜ਼ 'ਚੋਂ ਉਸ ਚੀਜ਼ ਦੀ ਕੁਆਲਿਟੀ ਦਿਸਦੀ ਹੈ ਗੁਣ ਦਿਸਦੇ ਹਰ ਚੀਜ਼ 'ਚੋਂ ਗੁਣ ਦਿਸਦਾ ਜਿੱਦਾਂ ਦਾ ਰੱਬ ਨੇ ਬਣਾਇਆ ਹਰੇਕ ਚੀਜ਼ ਉਦਾਂ ਦੀ ਹੋਈ ਹੈ ਜਿੱਦਾਂ ਕੁੱਤਾ ਬਣਾਇਆ ਹੁੰਦਾ ਕੁੱਤਾ ਕੁੱਤੇ ਵਰਗਾ ਹੀ ਹੁੰਦਾ ਹੈ ਜਿਹੜੀ ਚੀਜ਼ ਬਣਾਈ ਹੈ ਉਵੇਂ ਦੀ ਹੋਈ ਹੈ ਕੱਲਾ ਬੰਦਾ ਹੀ ਹੈ ਬੰਦਾ ਬੰਦੇ 'ਚ ਉਹਦੀ ਕੁਆਲਿਟੀ ਗਵਾਚੀ ਹੈ ਬਸ ਬਾਕੀ ਸਾਰਿਆਂ 'ਚੋਂ ਗੁਣ ਦਿਸਦੇ ਨੇ ਬੰਦੇ 'ਚੋਂ ਗੁਣ ਨਹੀਂ ਦਿਸਦੇ ਪਰ ਜਦੋਂ ਬੰਦੇ 'ਚੋਂ ਵੀ ਗੁਣ ਦਿਸਣ ਲੱਗ ਗਏ ਹਰੇਕ ਪਾਸੇ ਰੱਬ ਹੈ ਮਤਲਬ ਪ੍ਰਮਾਤਮਾ ਹੈ ਤੇ ਜਦੋਂ ਬੰਦੇ ਦੇ ਵਿੱਚੋਂ ਵੀ ਬੰਦੇ ਵਾਲੇ ਗੁਣ ਦਿਸਣ ਲੱਗ ਗਏ ਸਮਝ ਲਓ ਬੰਦੇ 'ਚੋਂ ਵੀ ਰੱਬ ਦਿਸਣ ਲੱਗ ਪਿਆ ਪਰ ਇੰਨਾ ਹੀ ਫਰਕ ਹੈ ਨਾ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਵੇਖੋਗੇ ਤੁਸੀਂ ਮੰਨ ਲਓ ਵੀ ਇਹਦੇ 'ਚੋਂ ਵੀ ਰੱਬ ਦਿਸਦਾ ਹੈ ਇਹਦੇ 'ਚੋਂ ਵੀ ਕੁਆਲਿਟੀ ਦਿਸਦੀ ਹੈ ਇਹਦੇ 'ਚੋਂ ਵੀ ਕੁਆਲਿਟੀ ਦਿਸਦੀ ਹੈ ਕੱਲੀ ਕੱਲੀ ਚੀਜ਼ ਨੂੰ ਵੇਖਿਆ ਜਦੋਂ ਵੇਖਿਆ ਕਲਗੀਧਰ ਨੂੰ ਉਹਦੇ 'ਚੋਂ ਵੀ ਫਿਰ ਗੁਣ ਦਿਸਦੇ ਨੇ ਸਾਰੇ ਬੰਦਿਆਂ ਵਾਲੇ ਇਹ ਵੀ ਫਿਰ ਕੁਦਰਤ ਨਾਲ ਇੱਕ ਮਿੱਕ ਹੈ ਜਿੱਦਾਂ ਦਾ ਰੱਬ ਨੇ ਬਣਾਇਆ ਉਦਾਂ ਦਾ ਹੀ ਸਾਡੇ ਵਾਲੇ ਗਵਾਚ ਗਏ ਬਸ ਗੁਣ ਜਿਹਦਾ ਜਿਹਦੇ ਗੁਣ ਗਵਾਚ ਗਏ ਸਮਝ ਲਓ ਉਹਦੇ ਲਈ ਰੱਬ ਗਵਾਚ ਗਿਆ ਤੇ ਜਿਹਦੇ ਗੁਣ ਪ੍ਰਗਟ ਨੇ ਸਮਝ ਲਓ ਉਹਦੇ ਲਈ ਰੱਬ ਪ੍ਰਗਟ ਇਹ ਕਿਰਪਾ ਕਰਕੇ ਨੁਕਤਾ ਮੇਰਿਓ ਵੀਰੋ ਭਾਈਓ ਜਿਹੜੇ ਲੱਭਦੇ ਹੋ ਨਾ ਰੱਬ ਉਹ ਜ਼ਰੂਰ ਜਿਹੜੇ ਰੱਬ ਲੱਭਦੇ ਫਿਰਦੇ ਹੋ ਵੀ ਰੱਬ ਕਿਵੇਂ ਦਿਸੂ ਕਿੱਥੇ ਕੁ ਧਿਆਨ ਲਾਈਏ ਜੀ ਇੱਥੇ ਕਿੱਥੇ ਕੁ ਲਾਈਏ ਕਿਵੇਂ ਅੱਖਾਂ ਪੁੱਠੀਆਂ ਕਰੀਏ ਕਿ ਕਿਹੜਾ ਜਾਪ ਕਰੀਏ ਗੁਣ ਲੱਭੋ ਤੇ ਗੁਣ ਪ੍ਰਗਟ ਕਿਵੇਂ ਹੁੰਦੇ ਆ ਜੀ ਗੁਰਬਾਣੀ ਦਾ ਗਿਆਨ ਲੈ ਕੇ ਉਹ ਗਵਾਚੇ ਹੋਏ ਗੁਣ ਆ ਜਾਂਦੇ ਆ ਬਾਹਰ ਆ ਜਾਂਦੇ ਹੈ ਤੇ ਵਿੱਚੇ ਹੀ ਨੇ ਬਾਹਰ ਥੋੜਾ ਕਿਤੇ ਦਇਆ ਤੇ ਤੇਰੇ ਅੰਦਰੋਂ ਹੀ ਆ ਜਾਣੀ ਹੈ ਫਿਰ ਹੁਣ ਆਪਣੇ ਨਿਆਣਿਆਂ ਤੇ ਵੀ ਦਇਆ ਕਰਦਾ ਹੀ ਹੈ ਫਿਰ ਸਾਰਿਆਂ ਦੇ ਕਰਨ ਲੱਗ ਜਾਏਗਾ ਬਾਹਰੋਂ ਥੋੜਾ ਆਉਣੇ ਨੇ ਕਿਤੋਂ ਅੰਦਰੇ ਹੀ ਪਏ ਆ ਤੇਰੇ ਭਾਈ ਮੇਰੇ ਤੇਰੇ ਸਾਰਿਆਂ ਦੇ ਆਪਣੇ ਅੰਦਰ ਪਏ ਆ ਇਹ ਗੁਣ ਇਹ ਬਾਹਰੋਂ ਨਹੀਂ ਆਉਣੇ ਟਾਈਮ ਨਹੀਂ ਲੱਗਣਾ ਅੱਜ ਇੱਥੇ ਬੈਠਿਆਂ ਇਹ ਸਾਰੀ ਕੁਆਲਿਟੀ ਬਾਹਰ ਆ ਜਾਏ ਅੱਜ ਤੇਰੇ 'ਚੋਂ ਰੱਬ ਦੇ ਸਿਰ ਲੱਗ ਪਿਆ ਅੱਜ ਇਹਨੂੰ ਕਹਿੰਦੇ ਨੇ ਆਜ ਮਲਾਵਾ ਸੇ ਤਾਕਿਮ ਖੁੰਜੜੀਆਂ ਮਨੋਹੋ ਮਚਿੰਦ ਅੱਜ ਹੁਣੇ ਹੀ ਸਾਰੀ ਕੁਆਲਿਟੀ ਬਾਹਰ ਲੈ ਆ ਹੈ ਤੇਰੇ ਵਿੱਚ ਹੈ ਦਇਆ ਤੇਰੇ ਵਿੱਚ ਹੈ ਸਤ ਸੰਤੋਖ ਤੇਰੇ ਵਿੱਚ ਹੈ ਧੀਰਜ ਤੇਰੇ ਵਿੱਚ ਹੈ ਪਰ ਲੁਕੋ ਕੇ ਬਹਿ ਗਿਆ ਇਹ ਪ੍ਰਗਟ ਕਰ ਇਹਨਾਂ ਨੂੰ ਇਹਨੂੰ ਕਹਿੰਦੇ ਨੇ ਹਰੇਕ 'ਚ ਵੱਸਦਾ ਹੈ ਰੱਬ ਪ੍ਰਗਟ ਨਹੀਂ ਇਹਨੂੰ ਸਭੈ ਘੱਟ ਰਾਮ ਬੋਲ ਪੂਰਾ ਪੂਰਾ ਸ਼ਬਦ ਇੱਕ ਵਾਰ ਸਭੈ ਘੱਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਪਰ ਸ਼ਬਦ ਆ ਗਾਓ ਸ਼ਬਦ ਆ ਗਾਓ ਵੀ ਉਦਾਂ ਸਾਰੇ ਕਹੀ ਜਾਂਦੇ ਨੇ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਭਾਵ ਗੁਣ ਤੇ ਪ੍ਰਗਟ ਕਰਦੇ ਨਹੀਂ ਜੀਭ ਤੋਂ ਕਹੀ ਜਾਂਦੇ ਰਾਮ 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 ਐ ਨਹੀਂ ਜੇ ਗੰਨਾ ਕਹੀ ਜਾਵੇ ਮਿੱਠਾ 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 ਹੋ ਕੇ ਵਿਖਾ ਤਾਂ ਪਤਾ ਲੱਗਣਾ ਉਹ ਗੁਣ ਪ੍ਰਗਟ ਕਰ ਆਪਣੀ ਜ਼ਿੰਦਗੀ ਚੋਂ ਜੇ ਰਾਮ ਰਾਮ ਕਹੀ ਜਾਂਦਾ ਰੱਬ ਦੇ ਗੁਣ ਆਪਣੀ ਜ਼ਿੰਦਗੀ ਚੋਂ ਪ੍ਰਗਟ ਕਰ ਤੇ ਕਿਵੇਂ ਹੁੰਦੇ ਨੇ ਗੁਰੂ ਸਾਹਿਬ ਕਹਿੰਦੇ ਕਹਿ ਕਹਿ ਕੇ ਨਹੀਂ ਬੋਲ ਬੋਲ ਕੇ ਨਹੀਂ ਹੋਣੇ ਉਹ ਪ੍ਰਗਟ ਕਰਕੇ ਵਿਖਾਉਣੇ ਪੈਣੇ ਆ ਸੁਣਿਓ ਪੂਰਾ ਸ਼ਬਦ
ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ
ਪੜੋ ਪੜੋ ਜੀ
ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ
ਤਰੀਕਾ ਗਾਉਂਦਾ ਨਾ ਰੱਬ ਉਹ ਲੱਭਣਾ ਹੀ ਜਿਹੜਾ ਗੁਰੂ ਨਾਨਕ ਨੇ ਦੱਸਿਆ ਅਸੀਂ ਹੋਰ ਹੀ ਲੱਭੀ ਜਾਂਦੇ ਜੋਗੀਆਂ ਵਾਲਾ ਰੱਬ ਪੁਜਾਰੀਆਂ ਵਾਲਾ ਰੱਬ ਬ੍ਰਾਹਮਣ ਨੇ ਹੋਰ ਰੱਬ ਘੜਿਆ ਜੋਗੀ ਨੇ ਹੋਰ ਰੱਬ ਘੜਿਆ ਗੁਰੂ ਨਾਨਕ ਦਾ ਰੱਬ ਗੁਣ ਹਰੇਕ ਕੁਆਲਿਟੀ ਅੱਗੇ ਜੀ
ਅਗੁਮ ਅਗੋਚਰ ਅਤ ਵੱਡਾ ਅਤੁਲ ਨਾ ਤੁਲਿਆ ਜਾਏ ਕੀਮਤ ਕਿਨੈ ਨਾ ਪਾਇਆ ਕਿਤੇ ਨਾ ਲਿਆ ਜਾਏ ਗੁਰ ਕੇ ਸ਼ਬਦ ਇਨ ਬਿਨ ਵਸਿਆ ਮਨ
ਆ ਤਰੀਕਾ ਆ ਤਰੀਕਾ ਆ ਤਰੀਕਾ ਜੀ ਗੁਰੂ ਦੇ ਗਿਆਨ ਨਾਲ ਮਨ ਬਿੰਨਿਆ ਜਾਏਗਾ ਕਹਿ ਕਹਿ ਕੇ ਨਹੀਂ ਅਕਲ ਲੈ ਕੇ ਸਮਝ ਕੇ ਗੁਰਬਾਣੀ ਨੂੰ ਜਦੋਂ ਸਮਝਾਂਗੇ ਫੇਰ ਪ੍ਰਗਟ ਹੋਣਗੇ ਗੁਣ ਤਰੀਕਾ ਗੁਰੂ ਜੀ ਦਾ ਚੇਤਾ ਰੱਖਿਓ ਜੀਭ ਤੋਂ ਕਹੀ ਜਾ ਵਾਹਿਗੁਰੂ 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 ਜੀਭ ਤੋਂ ਕੱਲਾ ਰਾਮ 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 ਪਰ ਗੁਰੂ ਦਾ ਗਿਆਨ ਲੈ ਕੇ ਆਪਣੀ ਜ਼ਿੰਦਗੀ ਚੋਂ ਪ੍ਰਗਟ ਕਰਨਾ ਬਾਹਰ ਕੱਢ ਕੇ ਵਿਖਾਏ ਗੁਣ ਇਹ ਕੁਆਲਿਟੀ ਹੈ ਤੇਰੇ ਵਿੱਚ ਹੀ ਇਹ ਬਾਹਰ ਨਹੀਂ ਕਿਤੇ ਹੈ ਗਵਾਚ ਗਈ ਭਾਈ ਬੜਿਆਂ ਦੀ ਗਵਾਚੀ ਕੁਆਲਿਟੀ ਗੁਰੂ ਜੀ ਨੇ ਬਾਹਰ ਕੱਢਤੀ ਸੀ ਚਲੋ ਫਿਰ ਗੱਲ ਕਰਦੇ ਹਾਂ ਸ਼ਬਦ ਪੂਰਾ ਸੁਣੀਏ
ਗੁਰ ਕੇ ਸ਼ਬਦ ਭੇਦਿਆ
ਬਿੰਨਿਆ ਜਾਣਾ ਇਹਨੇ ਇਹਨੇ ਬਿੰਨਿਆ ਜਾਣਾ ਹੈ ਭੇਦਿਆ ਗੁਰੂ ਦੇ ਗਿਆਨ ਨਾਲ ਹੋਰ ਕੋਈ ਤਰੀਕਾ ਨਹੀਂ
ਗੁਰ ਕੇ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ
ਮਨ ਵਿੱਚ ਉਹਨੇ ਵਸ ਜਾਣਾ ਕਿੰਨੇ ਭਲਾ ਰੱਬ ਨੇ ਤੇ ਰੱਬ ਕੀ ਮਤਲਬ ਰੱਬ ਗੁਣ ਵਸ ਜਾਣੇ ਮੇਰੀ ਜ਼ਿੰਦਗੀ ਚ ਗੁਣ ਆ ਗਏ ਤੇ ਰੱਬ ਆ ਗਿਆ ਵਸ ਜਾਣਾ ਤੇਰੀ ਤੇਰੇ ਚ ਦਇਆ ਸੰਤੋਖ ਧੀਰਜ ਸਭ ਗੁਣ ਆ ਜਾਣਾ ਵਸ ਜਾਣਾ ਇਹਨੂੰ ਕਹਿੰਦੇ ਸੁਰਤ ਵਿੱਚ ਵਸਣੇ ਨੇ ਜੀ ਮਨ ਮਨ ਚ ਵਸਣੇ ਨੇ ਅੰਦਰ ਹੀ ਆਉਣੇ ਆ ਜਾਣੇ ਲੋਕ
ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਿਆ ਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ ਆਪੇ ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ
ਪੜੋ ਜੀ ਪੜੋ
ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ
ਸਾਰੇ ਹੀ ਗਾਈ ਸਾਰੇ ਲੱਗੇ ਪਏ ਵੀ ਰੱਬ ਮਿਲ ਜੇ ਰੱਬ ਕਿਵੇਂ ਮਿਲੇ ਰੱਬ ਕਿਵੇਂ ਮਿਲੇ ਆ ਵੇਖੋ ਤੇ ਸੀ ਕਿੰਨੇ ਸੌਖੇ ਸੌਖੇ ਤਰੀਕੇ ਦੱਸੇ ਕੌਣ ਇੱਕ ਛਿੰਨ ਦਰਸ਼ ਦਿਖਾਏ ਜੀ ਜਦੋਂ ਕਹਿੰਦੇ ਨਾ ਸਗਲ ਭਵਨ ਕੇ ਨਾਇਕਾ ਇੱਕ ਛਿੰਨ ਦਰਸ਼ ਉਹ ਐ ਅੱਖਾਂ ਬੰਦ ਬੰਦ ਕਰ ਕਰਕੇ ਲੱਭਦਾ ਵੀ ਪਤਾ ਨੀ ਛਿੰਨ ਆਉਣਾ ਹੈ ਜਿੱਦਣ ਕੁਆਲਿਟੀ ਦਿਸ ਗਈ ਤੇਰੇ ਚੋਂ ਬਸ ਆ ਗਿਆ ਵਿੱਚੋਂ ਤੈਨੂੰ ਨਹੀਂ ਦਿਸਣਾ ਫਿਰ ਤੇ ਸਾਰਿਆਂ ਨੂੰ ਦਿਸਣਾ ਤੇਰੇ ਚੋਂ ਸਾਰਿਆਂ ਨੂੰ ਦਿਸਣਾ ਤੇਰੇ ਗਵਾਚਿਆ ਹੋਇਆ ਜੀ ਗਵਾਚਿਆ ਹੋਇਆ ਉਹਨੂੰ ਪ੍ਰਗਟ ਕਰਨਾ ਹੈ ਬਿਲਕੁਲ ਨਾਲ ਹੈ ਕੋਈ ਦੂਰ ਨਹੀਂ ਸਾਜਣਾ ਮੇਰਾ ਸਾਜਣਾ ਲਵੇ ਵੀ ਪੜ ਦੋ ਨਿਕਟ ਖਲੋਇਆ ਮੇਰਾ ਬਿਲਕੁਲ ਨੇੜੇ ਹੈ ਕਿਹੜੇ ਰੂਪ ਵਿੱਚ ਗੁਣਾਂ ਦੇ ਬਾਹਰ ਕੱਢਦੇ ਸਾਡੇ ਗੁਰੂ ਜੀ ਦੀ ਬਾਣੀ ਨਾਲ ਬਾਹਰ ਆ ਜਾਂਦੇ ਆ ਜੀ ਗੁਣ ਗੋਰਿਆਂ ਦੀ ਐਜੂਕੇਸ਼ਨ ਹੀ ਇਦਾਂ ਦੀ ਹੈ ਪੜ੍ਹਾਈ ਗੋਰਿਆਂ ਦੀ ਜ਼ਿੰਦਗੀ ਵਿੱਚ ਜਿਹੜੇ ਗੁਣ ਨੇ ਸਾਡੇ ਨਾਲੋਂ ਕਿਤੇ ਜ਼ਿਆਦਾ ਪ੍ਰਗਟ ਨੇ ਸਤ ਸੰਤੋਖ ਦਇਆ ਧਰਮ ਧੀਰਜ ਉਹਨਾਂ ਵਿੱਚ ਸਾਡੇ ਨਾਲੋਂ ਜ਼ਿਆਦਾ ਪ੍ਰਗਟ ਨੇ ਜੇ ਗੁਣਾਂ ਦੀ ਗੱਲ ਕਰਦੇ ਹੋ ਵੀ ਗੁਣ ਰੱਬ ਹੈ ਫਿਰ ਗੋਰਿਆਂ 'ਚ ਰੱਬ ਜ਼ਿਆਦਾ ਦਿਸਦਾ ਹੈ ਆਖੋ ਸਤਨਾਮ
ਸ੍ਰੀ ਵਾਹ
ਬਿਲਕੁਲ ਪਿਆਰਿਓ ਸੱਚ ਹੈ ਕਈ ਅਨਪੜ੍ਹ ਬੰਦੇ ਹੈ ਜੀ ਬਿਲਕੁਲ ਪਿੰਡਾਂ 'ਚ ਰਹਿਣ ਵਾਲੇ ਸਾਦ ਮਰਾਦੇ ਜੇ ਬੰਦਿਆਂ 'ਚੋਂ ਰੱਬ ਦਿਸਦਾ ਗੁਣ ਦਿਸਦੇ ਆ ਕੁਆਲਿਟੀ ਦਿਸਦੀ ਹੈ ਹੁਣ ਅਸੀਂ ਭੁਲੇਖਾ ਵੇਖੋ ਕਿੱਡਾ ਹੈ ਬੰਦੇ ਨੂੰ ਤਨ ਵੇਖ ਕੇ ਕਹੀ ਜਾਂਦੇ ਹੈ ਵੀ ਇਹ ਤੇ ਰੱਬ ਨਾਲ ਜੁੜੀ ਰੂਹ ਹੈ ਕਿਉਂ ਬਈ ਇਹ ਤੇ ਦਾੜੀ ਰੱਖੀ ਇਹਨੇ ਗਾਤਰਾ ਪਾਇਆ ਇਹਨੇ ਕਿਰਪਾਨ ਪਾਈ ਹੈ ਇਹਨੇ ਕੇਸ ਰੱਖੇ ਹੈ ਇਹਨੇ ਪੱਗ ਬੰਨੀ ਹੈ ਉਹ ਇਹ ਤੇ ਜ਼ਰੂਰੀ ਹੈ ਠੀਕ ਹੈ ਕਰ ਲਓ ਪਰ ਅਸਲ ਵਿੱਚ ਦਿਸਣਾ ਕੀ ਚਾਹੀਦਾ ਸੀ ਕੁਆਲਿਟੀ ਦਿਸਣਾ ਤੇ ਇਹ ਚਾਹੀਦਾ ਸੀ ਤੇ ਜੇ ਭਾਈ ਤੇਰੇ ਵਿੱਚ ਇਨਸਾਨੀਅਤ ਨਹੀਂ ਹੈ ਆਪਾਂ ਸ਼ਬਦ ਪੜਿਓ ਆ ਨਰੂ ਮਰੈ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਬਾਬਾ ਰੇ ਆਪਣੇ ਉਹ ਸ਼ਬਦ ਇੱਕ ਵਾਰ ਸੁਣਿਓ ਸਾਰਾ
ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਮੈਂ ਕਿਆ ਜਾਣੋ ਬਾਬਾ ਰੇ ਹਾਡ ਜਲੇ ਜੈਸੇ ਲੱਕੜੀ ਕਾ ਤੁਲਾ ਕੇਸ ਜਲੇ ਜੈਸੇ ਘਾਸ ਕਾ ਪੁਲਾ ਕਹੋ ਕਬੀ ਕਹੋ ਕਬੀ ਤਬ ਹੀ ਨਰ ਜਾਗੇ ਜਮ ਕਾ ਡੰਡ ਮੂੰਡ ਮੈਂ ਲਾਗੇ ਨਰੂ ਮਰੇ
ਹੁਣ ਵੇਖਿਓ ਪਹਿਲਾਂ ਪਹਿਲਾਂ ਨਾ ਜੀ ਅਸੀਂ ਵੀ ਮੈਨੂੰ ਵੀ ਇਦਾਂ ਹੀ ਲੱਗਦਾ ਸੀ ਵੀ ਕਈ ਵਾਰੀ ਜਦੋਂ ਇਦਾਂ ਧਾਰਨਾ ਪੜ੍ਹਨੀ ਸੁਣਨਾ ਇਦਾਂ ਹੀ ਸੁਣਿਆ ਬਾਬਿਆਂ ਤੋਂ ਬਹੁਤਾ ਇਦਾਂ ਹੀ ਸੁਣਿਆ ਬਈ ਤੇਰੇ ਤੇਰਾ ਤੇਰੇ ਚੰਮ ਨਾ ਕਿਸੇ ਕੰਮ ਆਉਣਾ ਪਸ਼ੂਆਂ ਦੇ ਹੱਡ ਵਿਖਦੇ ਵੀ ਤੇਰਾ ਤੇ ਚੰਮ ਕਿਸੇ ਕੰਮ ਆਉਂਦਾ ਨਹੀਂ ਭਾਈ ਬੰਦਾ ਮਰ ਗਿਆ ਕਿਸੇ ਕੰਮ ਨਹੀਂ ਆਉਂਦਾ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਰ ਵੀ ਪਸ਼ੂ ਤੇ ਜਿਹੜੇ ਆ ਕੰਮ ਆ ਜਾਂਦੇ ਆ ਚਮੜੀ ਅੱਡ ਵਿਕ ਜਾਂਦੀ ਹੈ ਹੱਡ ਅੱਡ ਵਿਕ ਜਾਂਦੇ ਆ ਪਸ਼ੂ ਤੇ ਕੰਮ ਆਉਂਦੇ ਆ ਬੰਦਾ ਤੇ ਕੰਮ ਨਹੀਂ ਆਉਂਦਾ ਆ ਜਿਹੜੇ ਪੈਲਸਾਂ ਦੇ ਵਿੱਚ ਬੱਕਰਿਆਂ ਦੀਆਂ ਕਲੇਜੀਆਂ ਨੇ ਮੱਝਾਂ ਦੇ ਹੀ ਹੁੰਦੇ ਨੇ ਹੋਰ ਉੱਥੇ ਬੱਕਰੇ ਇੰਨੇ ਕਿੰਨੇ ਕੁ ਵੱਡੋ ਹਰੇਕ ਹੁਣ ਗਾਂ ਵਿਆਹਾਂ ਦਾ ਸੀਜ਼ਨ ਆ ਜਾਣਾ ਸੋਚ ਕੇ ਵੇਖੋ ਵੀ ਜਿਹੜਾ ਵਿਆਹਾਂ ਦਾ ਸੀਜ਼ਨ ਆਊ ਹਰੇਕ ਵਿਆਹ ਵਾਲੇ ਨੇ ਹਰੇਕ ਵਿਆਹ ਦੇ ਵਿੱਚ 50-50 ਕਿਲੋ ਕਲੇਜੀ ਆਰਡਰ ਕੀਤੀ ਹੈ ਇੱਕ ਬੱਕਰੇ 'ਚੋਂ ਅੱਧਾ ਕਿਲੋ ਨਿਕਲੂ ਵੀ 100 ਬੱਕਰਾ ਵੱਢੂ ਤੇਰੇ ਲਈ ਅਗਲਾ 50 ਕਿਲੋ ਲਈ ਉਹ ਫਿਰ ਕਿੱਥੋਂ ਆਉਂਦੀ ਹੈ ਉਹ ਇੱਥੋਂ ਹੀ ਆਉਂਦੀ ਹੈ ਇਹ ਕਲੇਜੀਆਂ ਜਿਹੜੀਆਂ ਇਦਾਂ ਹੀ ਆਉਂਦੀਆਂ ਫਿਰ ਹੋਰ ਕਿੱਥੋਂ ਆਉਣੀਆਂ ਮੱਝਾਂ ਦੀ ਹੋਏਗੀ ਜਾਂ ਗਾਵਾਂ ਦੀ ਹੋਏਗੀ ਪਸ਼ੂ ਪਸ਼ੂ ਮਰਦੇ ਹੋ ਉੱਥੋਂ ਲਈ ਜਾਂਦੀ ਹੈ ਅੱਛਾ ਸੁਣਿਓ ਇੱਥੇ ਲਿਖਿਆ ਹੈ ਵੀ ਬੰਦਾ ਮਰ ਜੇ ਕਿਸੇ ਕੰਮ ਨਹੀਂ ਆਉਂਦਾ ਪਸ਼ੂ ਮਰੇ ਕੰਮ ਆ ਜਾਂਦਾ ਹੈ ਪਰ ਇਹ ਆਉਣ ਵਾਲੀ ਪੀੜ੍ਹੀ ਨੇ ਸਵਾਲ ਕਰਨਾ ਹੈ ਵੀ ਕਬੀਰ ਜੀ ਕਹਿੰਦੇ ਹੈ ਪਰ ਯਾਰ ਬੰਦਾ ਵੀ ਤੇ ਕੰਮ ਆਉਂਦਾ ਹੈ ਅੱਖਾਂ ਵੀ ਕੰਮ ਆ ਜਾਂਦੀਆਂ ਬੰਦੇ ਦੇ ਹੁਣ ਕਈ ਪਾਰਟ ਬਾਡੀ ਦੇ ਜਿਹੜੇ ਹੈ ਨਾ ਕਈ ਪਾਰਟ ਜਿਹੜੇ ਹੈ ਕੰਮ ਆਉਣ ਲੱਗ ਪਏ ਬੰਦਾ ਮਰ ਜੇ ਅੱਖਾਂ ਵੀ ਕੰਮ ਆ ਜਾਂਦੀਆਂ ਜੀ ਹੋਰ ਵੀ ਕਈ ਚੀਜ਼ਾਂ ਬਾਡੀ ਦੀਆਂ ਕੰਮ ਆਉਣ ਲੱਗ ਪਈਆਂ ਹਨ ਫਿਰ ਇੱਥੇ ਆਏਗਾ ਵੀ ਬਾਣੀ 'ਚ ਤਾਂ ਲਿਖਿਆ ਬੰਦਾ ਕੰਮ ਨਹੀਂ ਆਉਂਦਾ ਇਹਦਾ ਅਰਥ ਇਹ ਹੈ ਜੇ ਇਨਸਾਨ ਵਿੱਚੋਂ ਇਨਸਾਨੀਅਤ ਮਰ ਜੇ ਨਰੂ ਮਰੇ ਜੇ ਇਨਸਾਨ ਵਿੱਚੋਂ ਇਨਸਾਨੀਅਤ ਮਰ ਜੇ ਫਿਰ ਕਿਸੇ ਕੰਮ ਨਰੂ ਮਰੈ ਨਰ ਕਾਮਨਾ ਵੈ ਪਰ ਜਿਹੜਾ ਪਸ਼ੂ ਪੁਣਾ ਚੁੱਕੀ ਫਿਰਦਾ ਹੈ ਕੁੱਤਾ ਗਧਾ ਬਣਿਆ ਫਿਰਦਾ ਜਿਹੜਾ ਜੂਨਾ ਵਿੱਚ ਪਿਆ ਹੋਇਆ ਹੈ ਜੇ ਕਿਤੇ ਜੂਨਾ ਪਸ਼ੂ ਪੁਣਾ ਇਹਦਾ ਮਰ ਜੇ ਬੰਦੇ ਦਾ ਪਸ਼ੂ ਪੁਣਾ ਮਰ ਜੇ ਫਿਰ ਕਹਿੰਦੇ ਕਿਸੇ ਕੰਮ ਆਉਂਦਾ ਹੈ ਜੇ ਇਨਸਾਨੀਅਤ ਮਰ ਜੇ ਕਿਸੇ ਕੰਮ ਨਹੀਂ ਤੇ ਪਸ਼ੂ ਪੁਣਾ ਮਰ ਜੇ ਫਿਰ ਸਾਰੇ ਕੰਮ ਕਰੂ ਆਖੋ ਸਤਨਾਮ ਇਨਸਾਨੀਅਤ ਮਰ ਜੇ ਕਿਸੇ ਕੰਮ ਨਹੀਂ ਤਾਂ ਕਰਕੇ ਭਾਈ ਇਨਸਾਨੀਅਤ ਨਾ ਸਾਡੇ ਚੋਂ ਮਰੇ ਤੇ ਜਿਹੜਾ ਆਪਾਂ ਕਹਿੰਦੇ ਆ ਸਜਣੜਾ ਮੇਰਾ ਸਜਣੜਾ ਮਤਲਬ ਉਹ ਗੁਣ ਸਾਡੀ ਜ਼ਿੰਦਗੀ 'ਚ ਪ੍ਰਗਟ ਹੋ ਜਾਣ ਅਲੋਪ ਹੋ ਗਏ ਗਵਾਚ ਗਏ ਤੇ ਜਦੋਂ ਗੁਰਬਾਣੀ ਦੀਆਂ ਸੱਟਾਂ ਵੱਜਦੀਆਂ ਜੀ ਇਤਿਹਾਸ 'ਚ ਆਉਂਦਾ ਹੈ ਗੁਰੂ ਸਾਹਿਬ ਦਾ ਬੜਾ ਪਿਆਰਾ ਸਿੱਖ ਹੈ ਭਾਈ ਪ੍ਰਾਣਾ ਗੁਰੂ ਅਰਜਨ ਦੇਵ ਜੀ ਦੇ ਵੇਲੇ ਉਹ ਨਾ ਜੀ ਜੰਗਲ ਵਿੱਚੋਂ ਲੱਕੜਾਂ ਕੱਟਣ ਜਾਇਆ ਕਰੇ ਤੇ ਲੱਕੜਾਂ ਕੱਟਣ ਜਾਂਦਾ ਉੱਥੇ ਦੁਪਹਿਰੇ 5-7-10 ਮਿੰਟ ਉਹਨੂੰ ਟਾਈਮ ਲੱਗਣਾ ਉੱਥੇ ਅੱਖਾਂ ਬੰਦ ਕਰਕੇ ਬਹਿ ਜਾਇਆ ਕਰੇ ਆਨੰਦ ਜੇ ਦੇ ਵਿੱਚ ਆਪਣੀ ਮਸਤੀ ਦੇ ਵਿੱਚ ਉਹ ਮਸਤੀ ਕੋਈ ਘੰਟੇ ਅੱਧੇ ਘੰਟੇ ਦੀ ਅੱਖਾਂ ਬੰਦ ਕਰਕੇ ਨਹੀਂ ਹੁੰਦੀ ਭਾਈ ਇਹ ਨਕਲੀ ਮਸਤੀਆਂ ਹੁੰਦੀਆਂ ਅਸਲੀ ਮਸਤੀ ਹੈ ਜਿਹੜੀ ਉਹ ਹਰੇਕ ਕੰਮ ਵਿੱਚ ਝਲਕਣੀ ਚਾਹੀਦੀ ਹੈ ਅੱਖਾਂ ਬੰਦ ਕਰਕੇ ਬੈਠਾ ਤਾਂ ਵੀ ਮਸਤ ਹੈ ਅੱਖਾਂ ਖੁੱਲੀਆਂ ਨੇ ਤਾਂ ਵੀ ਮਸਤ ਹੈ ਕਈ ਚਲਾਉਂਦਾ ਤਾਂ ਵੀ ਮਸਤ ਹੈ ਘਰ ਦੇ ਕੰਮ ਕਾਰ ਕਰਦਾ ਤਾਂ ਵੀ ਮਸਤ ਹੈ ਮੁੰਡੇ ਦਾ ਵਿਆਹ ਕਰਦਾ ਤਾਂ ਵੀ ਮਸਤ ਹੈ ਜਿੱਦਣ ਲਾਸ਼ ਘਰ 'ਚ ਪਈ ਹੈ ਉਦੋਂ ਵੀ ਮਸਤ ਹੈ ਇਹ ਮਨ ਨੂੰ ਨਸ਼ਾ ਚੜ੍ਹਦਾ ਜਿਹਨੂੰ ਕਹਿੰਦੇ ਹੈ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ ਭਾਠੀ ਭਵਨ ਪ੍ਰੇਮ ਕਾ ਪੋਚਾ ਇਹ ਤਰਸ ਅਵਿਓ ਚਵਾਈਐ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਓਏ ਜੋਗੀ ਓ ਸ਼ਰਾਬਾਂ ਪੀਂਦੇ ਹੋ ਨਸ਼ੇ ਚਾੜਦੇ ਹੋ ਕਹਿੰਦੇ ਮੈਂ ਜਿਹੜਾ ਨਸ਼ਾ ਕੀਤਾ ਨਾ ਸੁਣਿਓ ਪਿਆਰਿਓ ਪਿੰਡਾਂ ਵਾਲੇ ਬੈਠੇ ਹੋ ਗੁੜ ਕਰ ਗਿਆਨ ਕਹਿੰਦੇ ਗਿਆਨ ਦਾ ਗੁੜ ਬਣਾਇਆ ਮੈਂ ਸ਼ਰਾਬ ਕੱਢਣ ਵਾਸਤੇ ਕੀ ਚਾਹੀਦਾ ਹੁੰਦਾ ਪਹਿਲੇ ਨੰਬਰ ਤੇ ਗੁੜ ਦੂਜੇ ਨੰਬਰ ਤੇ ਸੱਕ ਮਹੂਏ ਦੇ ਫੁੱਲ ਖੁਸ਼ਬੂ ਆਉਣ ਲਈ ਤੀਜੇ ਨੰਬਰ ਤੇ ਚਾਹੀਦੀ ਹੈ ਭੱਠੀ ਚੌਥੇ ਨੰਬਰ ਤੇ ਚਾਹੀਦਾ ਪੋਚਾ ਜਿਹੜਾ ਪੋਚਾ ਜਿਹਾ ਫੇਰਨਾ ਪੈਂਦਾ ਵੀ ਭਾਫ ਨਾ ਬਾਹਰ ਨਿਕਲ ਜੇ ਉਹ ਪੋਚਾ ਜਿਹਾ ਨਹੀਂ ਫੇਰਦੇ ਹੁੰਦੇ ਡਰੰਮ ਦੇ ਆਲੇ ਦੁਆਲੇ ਉਹ ਪੋਚਾ ਜਿਹਾ ਫੇਰਨਾ ਪੈਂਦਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕਹਿੰਦੇ ਇਹ ਬਾਹਰ ਕੱਢਦੇ ਹੋ ਇੱਕ ਅੰਦਰ ਭੱਠੀ ਤਿਆਰ ਹੋ ਜਾਂਦੀ ਹੈ, ਸ਼ਰਾਬ ਅੰਦਰ ਹੀ ਨਿਕਲਦੀ ਹੈ। ਗੁੜ ਕਰ ਗਿਆਨ, ਲਓ ਇਹ ਪੰਕਤੀਆਂ ਗਾ ਕੇ ਪੜਿਓ।
ਗੁਣ ਕਰ ਗਿਆਨ ਧਿਆਨ ਕਰ ਪਾਵੇ, ਕਰ ਕਰਨੀ ਕਸ ਪਾਏ, ਭੱਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਹਮੇ ਉਹ ਚੋ ਆਈਏ।
ਗੁਰੂ ਨਾਨਕ ਜੀ ਕਹਿੰਦੇ ਆ ਨਸ਼ਾ, ਐਸਾ ਨਸ਼ਾ ਕੀਤਾ ਹੈ, ਕਹਿੰਦੇ ਗਿਆਨ ਦਾ ਗੁੜ ਤੇ ਧਿਆਨ ਦੇ ਬਹੂਏ ਦੇ ਫੁੱਲ, ਜੋ ਸੁਣਦੇ ਆ ਉਹਨੂੰ ਜ਼ਿੰਦਗੀ 'ਚ ਲਾਗੂ ਕਰਦੇ ਆ, ਸੱਕ ਪੈ ਗਿਆ। ਕਰ ਕਰਨੀ ਕਸ ਪਾਈ, ਭੱਠੀ ਭਵਨ ਸਰੀਰ ਦਾ ਮੋਹ ਤਿਆਗ ਤਾਂ ਭੱਠੀ ਬਣ ਗਈ, ਤੇ ਗੁਰੂ ਦੇ ਬਚਨਾਂ ਨਾਲ ਪਿਆਰ ਕਰਦੇ ਆ ਪ੍ਰੇਮ ਕਾ ਪੋਚਾ, ਪੋਚਾ ਵੀ ਫਿਰ ਗਿਆ, ਫਿਰ ਇਤ ਰਸ ਅਮਿਓ ਚਵਾਈਏ। ਬੰਦੇ ਦੇ ਅੰਦਰ ਹੀ ਨਸ਼ਾ ਜਿਹਾ ਚੜ੍ਹਦਾ, ਨਸ਼ਾ ਜਿਹਾ। ਫਿਰ ਮਹਾਰਾਜ ਕਹਿੰਦੇ ਹੋ ਜੋਗੀ ਹੋ ਤੁਸੀਂ ਪੀਂਦੇ ਹੋ ਬਾਹਰੋਂ, ਮੈਂ ਪੀਂਦਾ ਅੰਦਰੋਂ। ਤੁਹਾਡੀ ਭੱਠੀ ਲੱਗੀ ਹੈ ਬਾਹਰ, ਮੇਰੀ ਭੱਠੀ ਲੱਗੀ ਹੈ ਅੰਦਰ। ਤੇ ਗੁਰੂ ਜੀ ਕਹਿੰਦੇ ਤੁਹਾਡਾ ਨਸ਼ਾ ਰਹਿੰਦਾ ਦੋ ਚਾਰ ਘੰਟੇ, ਮੇਰੇ ਵਾਲਾ ਤੇ ਲੈਂਦਾ ਹੀ ਨਹੀਂ। ਬਾਬਾ ਕਿਹਨੂੰ ਕਿਹਾ? ਜੋਗੀ ਨੂੰ। ਇੱਥੇ ਬਾਬਾ ਕਿਹਨੂੰ ਕਿਹਾ? ਜਿਹੜਾ ਸ਼ਰਾਬ ਪੀਂਦਾ ਬਾਬਾ। ਭਲਾ ਬਾਬੇ ਸ਼ਰਾਬ ਪੀਂਦੇ ਆ ਜੀ? ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵਰਗੇ ਬਾਬਿਆਂ ਦੀ ਗੱਲ ਨਹੀਂ। ਇੱਥੇ ਥੋੜੇ ਬਾਬੇ ਨਹੀਂ, ਪੰਜਾਬ ਦੇ ਵਿੱਚ ਬੜੇ ਬਾਬੇ ਆ, ਜੈ ਮਸਤਾਂ ਦੀ ਜੈ ਮਸਤਾਂ ਦੀ ਜਿਨ੍ਹਾਂ ਦੀ ਕਰਦੇ ਆ ਉਹ ਸਾਰੇ ਹੀ ਪੀਂਦੇ ਆ, ਜਿਨ੍ਹਾਂ ਦੇ ਗਾਉਣ ਵਾਲੇ ਤੁਰੇ ਫਿਰਦੇ ਆ ਸਾਰੇ ਪੀਂਦੇ ਆ ਨਾ, ਉਹ ਪੀਂਦੇ ਆ ਬਾਹਰੋਂ। ਪਰ ਗੁਰੂ ਨਾਨਕ ਕਿਹੜੀ ਪੀਂਦੇ ਸੀ? ਅੰਦਰੋਂ। ਸਾਨੂੰ ਕਿਹੜੀ ਪੀਣੀ ਚਾਹੀਦੀ ਸੀ ਫਿਰ? ਅੰਦਰ ਵਾਲੀ। ਆਪਾਂ ਫਿਰ ਚੇਲੇ ਮਸਤਾਂ ਦੇ ਆ ਕਿ ਗੁਰੂ ਨਾਨਕ ਦੇ ਬੋਲੋ ਕਰਦੇ ਫਿਰ ਕੀ ਆ? ਉਹ ਪੀਓ ਜਿਹੜੀ ਗੁਰੂ ਨਾਨਕ ਪੀਂਦਾ। ਕਹਿੰਦੇ ਹੀ ਹੋ ਵੀ ਗੁਰੂ ਨਾਨਕ ਦੇ ਚੇਲੇ ਆ ਅਸੀਂ, ਗੁਰੂ ਨਾਨਕ ਦੇ ਕਹਿੰਦੇ ਮੈਂ ਅੰਦਰੋਂ ਪੀਂਦਾ, ਸਾਨੂੰ ਨੀਂਦ ਨਹੀਂ ਆਉਣੀ। ਕਈ ਤੁਹਾਡੇ 'ਚ ਹੋ ਸਕਦਾ ਹੋਵੇ ਹੀ ਕੋਈ ਬੰਦਾ ਏਦਾਂ ਦਾ ਜਿਹੜਾ ਕਵੇ ਵੀ ਯਾਰ ਉੱਥੇ ਪਊਆ ਪਿਆ ਪੀ ਕੇ ਨੀਂਦ ਆਊ, ਹੋ ਸਕਦਾ ਇੱਥੋਂ ਜਾ ਕੇ ਵੀ ਅਗਲਾ ਘੁੱਟ ਲਾ ਕੇ ਸੌਵੇ, ਹੋ ਸਕਦਾ ਭਾਈ। ਪਰ ਜੇ ਅਸੀਂ ਸਿੱਖ ਗੁਰੂ ਨਾਨਕ ਦੇ ਆ ਤੇ ਗੁਰੂ ਨਾਨਕ ਦੇ ਅੰਦਰੋਂ ਪੀਂਦਾ ਹੈ, ਉਹ ਤੇ ਗੁਰੂ ਜੀ ਸਾਡੇ ਬਾਹਰੋਂ ਨਹੀਂ ਪੀਂਦੇ, ਜਿਹੜੀ ਮੇਰੇ ਗੁਰੂ ਨਾਨਕ ਪੀਂਦੇ ਉਹ ਅਸੀਂ ਪੀਏ। ਬਣਾਉਣ ਬਣਦੀ ਕਿਵੇਂ ਹੈ ਤੁਹਾਨੂੰ ਦੱਸਤਾ, ਤਰੀਕਾ ਦੱਸਿਆ ਪੂਰਾ ਵੀ ਐ ਬਣਦੀ ਹੈ। ਗੁੜ ਦਾ ਗਿਆਨ ਦਾ ਗੁੜ ਬਣਦਾ, ਗਿਆਨ ਕਿਵੇਂ? ਐ ਸਮਝ ਲਿਆ ਕਰੋ, ਅਕਲ ਲੈਣੀ ਹੈ, ਇਕੱਲੀ ਇਕੱਲੀ ਗੱਲ ਸਮਝੀ ਦੀ ਹੈ, ਗੁੜ ਬਣ ਗਿਆ ਬਸ। ਜਿਹੜਾ ਗਿਆਨ ਲਿਆ ਇਹਦੇ ਵਿੱਚ ਧਿਆਨ ਟਿਕਾ ਕੇ ਰੱਖਿਓ, ਲੈ ਮਹੂਏ ਦੇ ਫੁੱਲ ਪੈ ਗਏ, ਕਮਾਈ ਕਰ ਲਿਓ ਉਹਨੂੰ ਜ਼ਿੰਦਗੀ 'ਚ ਲਾਗੂ ਕਰ ਲਿਓ, ਸੱਕ ਪੈ ਗਿਆ, ਆਹ ਮੋਹ ਸਰੀਰ ਦਾ ਛੱਡ ਦੇ ਬਸ, ਭੱਠੀ ਵੀ ਤਿਆਰ ਹੈ, ਹਰ ਬਚਨ ਨਾਲ ਪਿਆਰ ਕਰਿਆ ਕਰ, ਲੈ ਪੋਚਾ ਵੀ ਫਿਰ ਗਿਆ, ਫਿਰ ਅੰਦਰ ਹੀ ਬਣੂ। ਮਹਾਰਾਜ ਕਹਿੰਦੇ ਉਹ ਬਾਬਾ ਓਏ ਪੀਣ ਵਾਲਿਆ ਬਾਬਾ, ਨਕਲੀ ਬਾਬਾ, ਅਸਲੀ ਨਹੀਂ ਨਕਲੀ ਬਾਬਾ, ਆ ਚਾੜੀ ਫਿਰਦਾ ਮਸਤੀਆਂ, ਅਖੇ ਜੀ ਸ਼ਰਾਬਾਂ ਪੀ, ਆ ਸ਼ਰਾਬ ਪੀ ਕੇ ਕਿਹੜੀ ਮਸਤੀ ਚੜ੍ਹਦੀ ਹੈ? ਤੂੰ ਪੀਂਦਾ ਬਾਹਰੋਂ, ਨਸ਼ਾ ਚੜ੍ਹਦਾ ਦੋ ਚਾਰ ਘੰਟਿਆਂ ਲਈ, ਪੰਜ ਸੱਤ ਘੰਟਿਆਂ ਲਈ, ਪਰ ਜਿਹੜਾ ਮੈਨੂੰ ਚੜ੍ਹਦਾ ਹੈ ਤੇ ਲੈਂਦਾ ਹੀ ਨਹੀਂ। ਬਾਬਾ ਮਨ ਬਤਵਾਰ, ਬਾਬਾ ਮਨ ਬਤਵਾਰ,
ਬਾਬਾ ਮਨ ਬਤਵਾਰ, ਬਾਬਾ ਮਨ ਬਤਵਾਰ, ਬਾਬਾ ਮਨ ਬਤਵਾਰ, ਮਨ ਮਤਵਾਰ, ਦਾਦਾ ਮਨ ਮਤਵਾਰ, ਦਾਦਾ ਮਨ ਮਤਵਾਰ, ਬਾਬਾ ਮਨ ਮਤਵਾਰ, ਬਾਬਾ ਮਨ ਮਤਵਾਰ, ਬਾਬਾ ਮਨ ਮਤਵਾਰ।
रस पीवे नाम रस पीवे
नाम 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 रस पीवे राम रस पीवे
राधा मन मतवाल राधा मन मतवाल
राधा मन मतवाल राधा मन मतवाल
राधा मन मतवाल बाबा मन मतवारो
गुरु नानक कहंदे है आ चढ़ता है जी नशा बाबा मन मतवारो नाम रस सहज रंग रच रहे एहनस बनी प्रेम लिव लागी शब्द अनाहद
कहे है
कहंदे दिन रात ही लिव लगी रहंदी मेरा ते मन दिन रात ही मस्ती जी च रहंदा है गुरु नानक कहंदे है प्यारे ਇਹ ਨਸ਼ਾ ਕਰਨਾ ਸੀ ਗਿਆਨ ਨਾਲ ਇਹ ਇਹ ਗੁਣ ਆਪਣੀ ਜ਼ਿੰਦਗੀ ਚੋਂ ਲੱਭਦੇ ਆ ਭਾਈ ਜਿਹਦੇ ਗੁਣ ਗਵਾਚੇ ਪਏ ਆ ਬੜੀ ਕਨਫਿਊਜ਼ ਪਰਸਨੈਲਿਟੀ ਹੈ ਭਾਈ ਉਹ ਤੇ ਦੁਖੀ ਰਹਿੰਦਾ ਹਰ ਵੇਲੇ ਸਭ ਕੁਝ ਮਿਲ ਗਿਆ ਜੇ ਗੁਣ ਨਹੀਂ ਨਾ ਮਿਲੇ ਅੰਦਰੋਂ ਸੰਤੁਸ਼ਟੀ ਇਹਦੇ ਨਾਲ ਹੁੰਦੀ ਹੈ ਜਿਹੜੇ ਬੰਦੇ ਨੇ ਗੁਣ ਪ੍ਰਗਟ ਕਰਨੇ ਨੇ ਆਪਣੇ ਆਪ ਚੋਂ ਸੰਤੁਸ਼ਟ ਉਹਨੇ ਹੋਣਾ 100% ਪੈਸਾ ਸੰਤੁਸ਼ਟ ਨਹੀਂ ਕਰ ਸਕਦਾ ਜੋ ਮਰਜ਼ੀ ਇਕੱਠਾ ਕਰ ਲਓ ਜੇ ਗੁਣ ਨਾ ਲੱਭ ਲਏ ਆਪਣੇ ਚ ਪਰ ਫਿਰ ਸੰਤੁਸ਼ਟੀ ਆਪਣੇ ਆਪ ਚੋਂ ਹੋਣੀ ਕੁਆਲਿਟੀ ਚਾਹੀਦੀ ਹੈ ਜਿਵੇਂ ਹੁਣ ਔਰਤ ਦੀ ਕੁਆਲਿਟੀ ਹੈ ਨਾ ਇਹ ਮਾਂ ਬਣਦੀ ਹੈ ਔਰਤ ਦਾ ਗੁਣ ਹੈ ਵੀ ਬੱਚੇ ਨੂੰ ਜਨਮ ਦਿੰਦੀ ਹੈ ਤੇ ਦੱਸੋ ਜਰਾ ਸੋਚ ਕੇ ਦੱਸੋ ਵੀ ਨਾਲੇ ਤੁਸੀਂ ਇਹ ਵੇਖ ਲਓ ਵੀ ਜਿਹੜੀ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਬੱਚੇ ਦੀਆਂ ਗੱਲਾਂ ਬਾਹਰ ਆਈ ਜਾਂਦੀਆਂ ਹੁੰਦੀਆਂ ਨੇ ਮਾਂ ਦੀਆਂ ਗੱਲਾਂ ਵਿੱਚ ਨੂੰ ਧਸੀ ਜਾਂਦੀਆਂ ਹੁੰਦੀਆਂ ਨੇ ਬੱਚਾ ਲਾਲ ਹੋਈ ਜਾਂਦਾ ਹੈ ਮਾਂ ਦਾ ਰੰਗ ਪੀਲਾ ਪੀਲਾ ਹੋਈ ਜਾਂਦਾ ਹੈ ਮਾਂ ਦੇ ਚਿਹਰੇ ਤੇ ਛਾਈਆਂ ਪੈ ਜਾਂਦੀਆਂ ਬੱਚਾ ਫੁੱਲੀ ਜਾਂਦਾ ਹੈ ਪਰ ਦੱਸੋ ਮਾਂ ਦੁਖੀ ਹੁੰਦੀ ਹੈ ਵੇਖ ਵੇਖ ਕੇ ਆਪਣਾ ਚਿਹਰਾ ਕਹਿੰਦੀ ਹੋਰ ਸੁੱਕ ਜਾ ਭਾਵੇਂ ਪਰ ਮੇਰੇ ਬੱਚੇ ਦੇ ਚਿਹਰੇ ਤੇ ਲਾਲੀ ਆ ਇਹ ਕੁਆਲਿਟੀ ਹੈ ਉਹ ਗੁਣ ਹੈ ਔਰਤ ਦਾ ਉਹ ਪ੍ਰਗਟ ਹੁੰਦਾ ਹੈ ਜਦੋਂ ਉਹ ਖੁਸ਼ੀ ਚੜ੍ਹਦੀ ਹੈ ਭਾਵੇਂ ਆਪ ਕਮਜ਼ੋਰ ਪੈ ਜਾਏ ਪਰ ਉਹਨੂੰ ਚੰਗਾ ਹੀ ਉਦੋਂ ਲੱਗਣਾ ਜਦੋਂ ਅਸੀਂ ਆਪਣੀ ਜ਼ਿੰਦਗੀ ਚੋਂ ਗੁਣ ਪ੍ਰਗਟ ਕਰਾਂਗੇ ਚੰਗਾ ਹੀ ਉਦੋਂ ਲੱਗਣਾ ਸਾਨੂੰ ਉਹਨਾਂ ਚਿਰ ਸੰਤੁਸ਼ਟੀ ਨਹੀਂ ਹੁੰਦੀ ਕੁਆਲਿਟੀ ਨਹੀਂ ਲੱਭ ਰਹੀ ਆਪਣੀ ਅਸੀਂ ਕੀ ਅਸੀਂ ਹੈ ਕੀ ਹੈ ਕਾਹਦੇ ਲਈ ਹੈ ਉਹ ਕੁਆਲਿਟੀ ਜਦੋਂ ਲੱਭ ਲਈ ਮੰਨ ਲਓ ਉਹ ਉਦੋਂ ਸੰਤੁਸ਼ਟ ਹੁੰਦਾ ਹਰੇਕ ਚੀਜ਼ ਦੀ ਹੁਣ ਮੰਨ ਲਓ ਮਿਰਚ ਲੈਣ ਚੱਲ ਜਾਓ ਤੁਸੀਂ ਯਾਰ ਕੌੜੀ ਤੇ ਹੈ ਹੀ ਨਹੀਂ ਉਹਦੀ ਮਾਰ ਦਿਓ ਚੱਕ ਕੇ ਵੀ ਕੌੜੀ ਨਹੀਂ ਕਿਉਂਕਿ ਉਹਦੀ ਕੁਆਲਿਟੀ ਨਹੀਂ ਗੰਨਾ ਲੈਣ ਚੱਲ ਜਾਓ ਉਹ ਗੰਨਾ ਮਿੱਠਾ ਤੇ ਹੈ ਹੀ ਨਹੀਂ ਕੁਆਲਿਟੀ ਨਹੀਂ ਉਹਦੇ ਉਹਦੀ ਕੁਆਲਿਟੀ ਉਹਦੀ ਸੰਤੁਸ਼ਟੀ ਹੈ ਅਸੀਂ ਸੰਤੁਸ਼ਟ ਕਿਉਂ ਨਹੀਂ ਕਿਉਂਕਿ ਸਾਡੀ ਕੁਆਲਿਟੀ ਨਹੀਂ ਲੱਭ ਰਹੀ ਉਹ ਗੁਣ ਨਹੀਂ ਲੱਭ ਰਹੇ ਜਿੱਦਣ ਸਾਨੂੰ ਸਾਡੇ ਚੋਂ ਗੁਣ ਲੱਭ ਗਏ ਉਦੋਂ ਬਾਅਦ ਸਾਡੀ ਭਟਕਣਾ ਖਤਮ ਹੋ ਜਾਏਗੀ ਆਪਣੇ ਆਪ ਚੋਂ ਰੱਬ ਲੱਭ ਲਿਆ ਗੁਣ ਲੱਭ ਲਏ ਫਿਰ ਭਟਕਾਂਗੇ ਥੋੜਾ ਭਟਕਣਾ ਤੇ ਖਤਮ ਉਸ ਦਿਨ ਤੋਂ ਬਾਅਦ ਜਿੱਦਣ ਲੱਭ ਲਏ ਗੁਣ ਆਪਣੇ ਫਿਰ ਕੀਮਤ ਪੈ ਜਾਏਗੀ ਜੇ ਬਾਜ਼ਾਰ 'ਚ ਖਰੀਦਣ ਗਏ ਆ ਨਾ ਗੰਨਾ ਤੇ ਗੰਨਾ ਮਿੱਠਾ ਹੈ ਉਹਦੀ ਕੀਮਤ ਤਾਂ ਹੈ ਉਹਦੀ ਕੁਆਲਿਟੀ ਕਰਕੇ ਹਰ ਚੀਜ਼ ਦੀ ਕੁਆਲਿਟੀ ਹੋਣੀ ਚਾਹੀਦੀ ਮਰੂਦ 'ਚੋਂ ਮਰੂਦ ਦਾ ਟੇਸਟ ਆਉਣਾ ਚਾਹੀਦਾ ਸੰਤਰੇ ਚੋਂ ਸੰਤਰੇ ਦਾ ਟੇਸਟ ਆਉਣਾ ਚਾਹੀਦਾ ਉਹਦੀ ਫਿਰ ਕੀਮਤ ਪੈਂਦੀ ਹੈ ਤੇ ਬੰਦੇ ਚੋਂ ਫਿਰ ਬੰਦੇ ਵਾਲਾ ਟੇਸਟ ਆਵੇ ਦਿਸੇ ਵੀ ਕੁਆਲਿਟੀ ਤੇ ਉਹ ਤੇ ਰੱਬ ਦਾ ਟੇਸਟ ਹੈ ਹੋਰ ਰੱਬ ਨੇ ਆਪਣਾ ਟੇਸਟ ਕਿੱਥੋਂ ਦੇਣਾ ਉਹ ਬੰਦੇ ਚੋਂ ਹੀ ਦਿਸਦਾ ਰੱਬ ਦਾ ਟੇਸਟ ਜਿਹੜਾ ਬੰਦੇ ਚੋਂ ਮਿਲਦਾ ਹੋਰ ਕਿਸੇ ਚੀਜ਼ ਚੋਂ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਿਸੇ ਚੀਜ਼ ਤੇ ਗਵਾਚ ਗਿਆ ਉਹ ਚੀਜ਼ ਗਵਾਚ ਗਈ ਉਹਨੂੰ ਪ੍ਰਗਟ ਕਰ ਲੈਣਾ ਬਸ ਪ੍ਰਗਟ ਕਿਵੇਂ ਹੋਣਾ ਜੀ ਬਾਕੀ ਤੇ ਵੇਖੋ ਸਾਡੀਆਂ ਅੱਜ ਕੱਲ ਸਪਰੇਆਂ ਆ ਗਈਆਂ ਕਰੇਲੇ ਦੀ ਕੁਆਲਿਟੀ ਕਰੇਲੇ ਵਾਲੀ ਰਹੀ ਨਹੀਂ ਮਰਚਾਂ ਦੀ ਕੁਆਲਿਟੀ ਨਹੀਂ ਰਹੀ ਸਬਜ਼ੀਆਂ ਦੀ ਕੁਆਲਿਟੀ ਨਹੀਂ ਰਹੀ ਮੈਨੂੰ ਲੱਗਦਾ ਬੰਦਿਆਂ ਤੇ ਵੀ ਸਪਰੇ ਹੋ ਗਈ ਆਖੋ ਸਤਨਾਮ ਐਸੀ ਸਪਰੇ ਹੋ ਗਈ ਵੀ ਕੁਆਲਿਟੀ ਨਹੀਂ ਰਹੀ ਉਹ ਚੀਜ਼ ਨਹੀਂ ਅਸਲ ਟੇਸਟ ਨਹੀਂ ਰਿਹਾ ਬਾਕੀਆਂ ਦਾ ਤੇ ਪਤਾ ਨਹੀਂ ਭਾਈ ਹੋਵੇ ਕਿ ਨਾ ਹੋਵੇ ਪਰ ਗੁਰਬਾਣੀ ਦਾ ਗਿਆਨ ਲੈ ਕੇ ਬੰਦੇ ਦੀ ਕੁਆਲਿਟੀ ਵਾਪਸ ਆ ਸਕਦੀ ਹੈ
ਸ੍ਰੀ ਅਕਾਲ
ਜਿਹਦੀ ਕੁਆਲਿਟੀ ਮੋੜਾ ਹੀ ਸਮਝ ਲਓ ਰੱਬ ਆ ਗਿਆ ਜਿੱਦਾਂ ਦਾ ਬਣਾਇਆ ਸੀ ਉਦਾਂ ਦਾ ਫਿਰ ਜਿਵੇਂ ਮਾਂ ਦੇ ਆਇਆ ਸੀ ਜਿਵੇਂ ਉਵੇਂ ਉਹ ਫਿਰ ਆ ਗਿਆ ਉਹ ਪੜਦੇ ਪਏ ਚੁੱਕੇ ਗਏ ਦਬ ਗਿਆ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਾਵੀ ਹੋ ਕੇ ਉਹ ਦਬ ਗਏ ਸੀ ਗੁਣ ਲਓ ਜੀ ਉਪਰੇ ਸਿੱਟ ਤੇ ਲਾ ਕੇ ਗੁਣ ਹੁਣ ਬਾਹਰ ਬੰਦਾ ਤਾਂ ਉਹੀ ਹੈ ਚੰਮ ਉਹੀ ਹੈ ਹੱਡ ਮਾਸ ਉਹੀ ਹੈ ਉਹੀ ਮੂੰਹ ਮੱਥਾ ਉਹੀ ਨੱਕ ਹੁਣ ਬੰਦਾ ਕਮਾਲ ਦਾ ਬਣ ਗਿਆ ਕਿੰਨੇ ਬਣਾਇਆ ਗੁਰਬਾਣੀ ਗਿਆ ਭਾਈ ਪ੍ਰਾਣਾ ਇੰਨਾ ਬਹਿ ਗਿਆ ਅੱਖਾਂ ਜੀ ਬੰਦ ਕਰਕੇ ਮਸਤ ਜਿਹਾ ਹੋਇਆ ਲੱਕੜਾਂ ਕੱਟਦਾ ਸੀ ਉਹਦੇ ਕੋਲੋਂ ਲੱਗਿਆ ਲੰਘਣ ਇੱਕ ਬੰਦਾ ਹੱਥ ਵਿੱਚ ਟਾਪੂਆ ਮੋਢੇ ਤੇ ਰੱਸਾ ਬੰਨਿਆ ਹੋਇਆ ਉਹ ਜਦੋਂ ਲੱਗਿਆ ਕੋਲ ਦੀ ਲੰਘਣ ਉਹਦੇ ਪੈਰਾਂ ਦਾ ਖੜਕਾ ਹੋਇਆ ਇਹਨੇ ਅੱਖ ਜੀ ਖੋਲ ਲਈ ਕਹਿੰਦੇ ਹਾਂ ਬਈ ਉਹ ਲੰਘਣ ਵਾਲਿਆ ਕਿਹੜਾ ਭਾਈ ਤੂੰ ਗੱਲ ਸੁਣ ਜਰਾ ਆ ਜਾ ਹੁਣ ਉਹਦਾ ਚਿਹਰਾ ਪੂਰਾ ਵੇਖ ਕੇ ਪਤਾ ਲੱਗਦਾ ਵੀ ਲੁਟੇਰਾ ਹੈ ਕੋਈ ਲੱਜ ਲਈ ਫਿਰਦਾ ਟਾਪੂਆ ਲਈ ਫਿਰਦਾ ਵੀ ਲੁਟੇਰਾ ਹੈ ਕੋਈ ਉਹਦਾ ਪਤਾ ਲੱਗਦਾ ਹੈ ਇਹਨੇ ਜਾਣ ਕੇ ਪੁੱਛਿਆ ਉਹ ਭਾਈ ਜਾਣ ਵਾਲਿਆ ਕੌਣ ਹੈ ਤੂੰ ਅੱਗੋਂ ਬੋਲਿਆ ਕਹਿੰਦਾ ਤੈਂ ਕੀ ਲੈਣਾ ਜਿਵੇਂ ਅਸੀਂ ਬੋਲਦੇ ਹਾਂ ਵੀ ਤੈਂ ਕੀ ਲੈਣਾ ਮੇਰੇ ਤੋਂ ਕਹਿੰਦਾ ਆ ਜਾ ਯਾਰ ਕਾਲਾ ਨਾ ਪਏ ਆ ਜਾ ਪੰਜ ਮਿੰਟ ਬਹਿ ਜਾ ਸਾਹ ਲੈ ਪਾਣੀ ਪੀ ਆ ਜਾ ਮਸ਼ਕ ਚੋਂ ਪਾਣੀ ਦਿੱਤਾ ਪਾਣੀ ਪੀ ਬਹਿ ਜਾ ਆ ਜਾ ਗੱਲਾਂ ਕਰੀਏ ਥੋੜਾ ਚਿਰ ਬਹਿ ਉਹ ਬਹਿ ਗਿਆ ਫਿਰ ਐਂ ਜੇ ਗੱਲਾਂ ਚਲਾ ਲਈਆਂ ਹੌਲੀ ਹੌਲੀ ਤੇ ਤੇਰਾ ਨਾਂ ਕੀ ਹੈ ਤੈਂ ਕੀ ਲੈਣਾ ਉਹ ਦੱਸ ਦੇ ਯਾਰ ਐਂ ਕਿਉਂ ਕਰਦਾ ਫਿਰ ਬੋਲ ਪਿਆ ਲੱਖੂ ਲੱਖੂ ਹੈ ਮੇਰਾ ਨਾਂ ਫਿਰ ਉਹਨੇ ਪਤਾ ਦਿਸਦਾ ਤੇ ਪਤਾ ਹੀ ਹੈ ਵੀ ਕੰਮ ਕੀ ਕਰ ਫਿਰ ਕੰਮ ਕੀ ਕਰਦਾ ਹੈ ਕਹਿੰਦਾ ਮੈਂ ਤੇ ਅੱਜ ਤੱਕ ਛੱਡਿਆ ਹੀ ਕੋਈ ਨਹੀਂ ਮੈਂ ਆ ਲੁਟੇਰਾ ਬੰਦੇ ਬੜੇ ਮਾਰੇ ਐ ਤੈਨੂੰ ਬਾਬਾ ਕਰਕੇ ਛੱਡਤਾ ਵੀ ਅੱਖਾਂ ਜੀਆਂ ਬੰਦ ਕਰਕੇ ਬੈਠਾ ਮੈਂ ਹੁਣ ਨੂੰ ਤੇ ਕਦੋਂ ਦਾ ਤੇਰਾ ਵੀ ਕੰਮ ਜਿਹਾ ਕਰ ਦੇਣਾ ਸੀ ਅੱਛਾ ਬੰਦੇ ਮਾਰਦਾ ਹੈ ਕਹਿੰਦਾ ਹਾਂ ਅੱਛਾ ਕਿੰਨੇ ਕੁ ਬੰਦੇ ਮਾਰਦੇ ਕਹਿੰਦਾ ਕੋਈ ਗਿਣਤੀ ਨਹੀਂ ਬਹੁਤ ਕੁਛ ਕੀਤਾ ਅੱਜ ਤੱਕ ਦਇਆ ਤੇ ਹੈ ਹੀ ਨਹੀਂ ਅੰਦਰ ਦੱਸ ਕਿੱਥੇ ਹੈ ਹੀ ਨਹੀਂ ਅੱਛਾ ਉਹ ਭਾਈ ਫਿਰ ਕਿਉਂ ਮਾਰਦਾ ਹੈ ਇਹ ਮਾਰਦਾ ਕਿਉਂ ਹੈ ਕਹਿੰਦਾ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਹੋਰ ਕਿਹਦੇ ਲਈ ਉਹ ਬੱਚੇ ਤੇਰੇ ਅੱਛਾ ਜਿਨ੍ਹਾਂ ਲਈ ਇਹ ਕੁਝ ਕਰਦਾ ਤੇਰੇ ਨਾਲ ਜਾਣਗੇ ਤੇਰੇ ਬੱਚੇ ਤੇਰਾ ਪਰਿਵਾਰ ਤੇਰੇ ਨਾਲ ਤੁਰੂ ਇੱਥੇ ਹੀ ਰਹਿ ਜਾਂਦੇ ਨੇ ਤੂੰ ਰਾਮ ਨਾਮ ਜਪ ਸੋਈ ਇਹ ਸ਼ਬਦ ਸੁਣੀਏ ਜਰਾ ਹੁਣ ਟਕਾਜੇ ਚ ਬੈਠੇ ਆ ਸ਼ਬਦ ਇਹ ਸ਼ਬਦ ਤੂੰ ਰਾਮ ਨਾਮ ਜਪ ਸੋਈ ਉਹਨੂੰ ਜਪ ਉਹ ਭਾਈ ਉਹਨੂੰ ਜਪ ਗੁਰੂ ਜੀ ਕਹਿੰਦੇ ਆ ਭਗਤ ਜੀ ਦਾ ਬਚਨ ਹੈ ਧਿਆਨ ਨਾਲ ਸੁਣਿਓ ਭਾਈ ਐਦਾਂ ਸੱਟਾਂ ਮਾਰੀਆਂ ਸੀ ਉਹਨੇ ਸਾਡੇ ਤੇ ਵੱਜਦੀਆਂ ਨਹੀਂ ਭਾਈ ਪ੍ਰਾਣੇ ਨੇ ਇਦਾਂ ਗੱਲ ਸਟਾਰਟ ਕਰ ਲਈ ਯਾਰ ਕੈਸੀ ਰੂਹ ਹੋਣੀ ਆ ਉਹਦਾ ਅਸਰ ਕਿੰਨਾ ਹੋ ਗਿਆ ਇੱਕਦਮ ਗੁਰਬਾਣੀ ਦਾ ਇੱਕਦਮ ਅਸਰ ਹੋ ਗਿਆ ਅੱਗੇ ਵਾਲਾ ਵੀ ਉਦਾਂ ਦਾ ਹੀ ਸੀ ਚਲੋ ਸੁਣੋ
ਤੂੰ ਰਾਮ ਨਾਮ ਜਪ ਸੋਈ ਤੂੰ ਰਾਮ ਨਾਮ ਜਪ ਸੋਈ ਤੂੰ ਰਾਮ ਨਾਮ ਜਪ ਸੋਈ
ਪੜੋ
ਤੂੰ ਰਾਮ ਨਾਮ ਜਪ जप सोई रे भोरे तोहे करी न रखे रे भोरे तोहे करी न रखे करी न रखे कोई करी न रखे कोई तुम राम नाम जप सोई तू राम नाम जप सोई तू राम नाम जप सोई तू राम नाम जप सोई जब लगते दीवे मुख बाती तब सूचे सब कोई तेल जले बाती ठहरानी सुना मंदर हो
मंदर सुना हो जाना सा चल दे है तेल है बस अगे खत्म है काम अगला भी अंतरा ला दियो
काकी मात पिता कहो काको कवन पुरख की जोई
केड़ी मां केड़ा प्यो ते केड़ी जोई घर वाली ਇੱਥੇ ਬਹਿ ਜਾਣ ਰਹਿ ਜਾਣੇ ਸਾਰੇ ਅੱਗੇ
ਘੱਟ ਫੂਟੇ ਕੋ ਬਾਤ ਨਾ ਪੁੱਛੇ ਕਾਟੋ ਹੋਈ ਕਾਟੋ ਹੋਈ
ਵਾਹ ਵਾਹ
ਕਾਟੋ ਤੂੰ ਰਾਮ ਨਾਮ ਜਪ ਸੋਈ ਤੂੰ ਰਾਮ ਨਾਮ ਜਪ ਸੋਈ ਤੂੰ ਰਾਮ ਨਾਮ ਜਪ ਸੋਈ ਰਾਮ ਨਾਮ ਜਪ ਸੋਈ ਦੇਹੋਰੀ ਬੈਠੀ ਮਾਤਾ ਰੋਵੇ ਖੱਟੀਆਂ ਲੈ ਗਏ ਭਾਈ ਲੱਟ ਛਿਟਕਾ ਤਿਰੀਆਂ ਰੋਵੇ ਹੰਸੂ ਅਕੇਲਾ ਜਾਈ ਹੰਸੂ ਅਕੇਲਾ ਜਾਈ ਹਾਂ ਹੰਸੂ ਅਕੇਲਾ ਜਾਈ ਤੂੰ ਰਾਮ ਨਾਮ ਜਪ ਸੋਈ ਤੂੰ ਰਾਮ ਨਾਮ ਜਪ ਸੋਈ ਰਾਮ ਨਾਮ ਜਪ ਸੋਈ ਰਾਮ ਨਾਮ ਜਪ ਸੋਈ ਕਹਿਤ ਕਬੀਰ ਸੁਨੋ ਰੇ ਸੰਤੋ ਇਸ ਬੰਦੇ ਸਿਰ ਜ਼ੁਲਮ ਹੋ ਤੂੰ ਹੈ ਜਮ ਨਹੀਂ ਵਟੇ ਗੁਸਾਈ ਜਮ ਨਹੀਂ ਹਟੈ ਗੁਸਾਈ ਜਮ ਨਹੀਂ ਹਟੈ ਗੁਸਾਈ ਤੂੰ ਰਾਮ ਨਾਮ ਜਪ ਸੋਈ ਤੂੰ ਰਾਮ ਨਾਮ ਜਪ ਸੋਈ ਰਾਮ ਨਾਮ ਜਪ ਸੋਈ ਰਾਮ ਨਾਮ ਜਪ ਸੋਈ ਰੇ ਬਰੇ ਤੋਹੇ ਕਰੀ ਨਾ ਰੱਖੇ ਰੇ ਬਰੇ ਤੋਹੇ ਕਰੀ ਨਾ ਰੱਖੇ ਕਰੀ ਰੱਖੇ ਕੋਈ ਹਾਂ ਕਰੀ ਨਾ ਰੱਖੇ ਕੋਈ ਤੂੰ ਰਾਮ ਨਾਮ ਜਪ ਸੋਈ ਸੋਈ ਰਾਮ ਨਾਮ ਜਪ ਸੋਈ ਰਾਮ ਨਾਮ ਜਪ ਸੋਈ
ਵਾਹ 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 ਕੈਸੀ ਭਾਈ ਪੁਰਾਣਾ ਰੂਹ ਹੋਏਗੀ ਏਦਾਂ ਦੇ ਸ਼ਬਦ ਇੱਕ ਪੜਿਆ ਦੂਜਾ ਤੀਜਾ ਚੌਥਾ ਐਸੀਆਂ ਚੋਟਾਂ ਮਾਰੀਆਂ ਨਾ ਪਿਆਰਿਓ ਗੁਰਬਾਣੀ ਦਾ ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋਏ ਐਸਾ ਐਸੇ ਬਾਣ ਵੱਜੇ ਨਾ ਸੁਣਦਾ ਰਿਹਾ ਭੋਏ ਤੇ ਡਿੱਗ ਪਿਆ ਕਿੰਨੇ ਡਿੱਗਣਾ ਮਨ ਨੇ ਹੰਕਾਰੀ ਹੋਇਆ ਜਿਹੜਾ ਡਿੱਗ ਪੈਂਦਾ ਉਹ ਚੜਿਆ ਹੁੰਦਾ ਜਿਹੜਾ ਸਿਰ ਨੂੰ ਲੋਪਣ ਕਬੀਰ ਸਤਿਗੁਰ ਉਹ ਡਿੱਗ ਪੈਂਦਾ ਭਾਈ
ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋਏ ਲਾਗਤ ਹੀ ਪੋਏ ਗਿਰ ਪਰਿਆ ਕਰੇ ਜੇ ਛੇਕ
ਹੋ ਗਿਆ ਛੇਕ ਅਸਰ ਹੋ ਗਿਆ ਪਿੰਨਿਆ ਗਿਆ ਅੰਦਰ ਕਹਿੰਦਾ ਬਾਬਾ ਲੱਗਦਾ ਤੇ ਤੂੰ ਮੇਰਾ ਕੁਛ ਨਹੀਂ ਪਰ ਤੇਰੀਆਂ ਗੱਲਾਂ ਬੜੀਆਂ ਪਿਆਰੀਆਂ ਪਿਆਰਾ ਕੀ ਲੱਗਦਾ ਗੁਣ ਕੁਆਲਿਟੀ ਜਿਹੜੀ ਪੁਰਾਣੇ ਚ ਸੀ ਉਹ ਰੱਬ ਦਿਸਦਾ ਮੈਨੂੰ ਤੇਰਾ ਤੇ ਤੂੰ ਪਿਆਰਾ ਲੱਗਦਾ ਬਈ ਤੇਰੇ ਤੂੰ ਚੰਗਾ ਲੱਗਦਾ ਮੈਨੂੰ ਮੈਂ ਕਹਿੰਦਾ ਬਾਹਰ ਜਿੱਥੇ ਵੀ ਕੋਈ ਚੰਗਾ ਲੱਗਦਾ ਨਾ ਤੁਹਾਨੂੰ ਆਪਣੇ ਪਰਿਵਾਰ ਤੋਂ ਕੋਈ ਕੁਆਲਿਟੀ ਦਿਸੀ ਹੋਣੀ ਹੈ ਭੈਣ ਉਹ ਵੇਖੋ ਭਾਣਜੇ ਦਾ ਪਿਆਰ ਤੇ ਤਾਂ ਆਉਂਦਾ ਉਹਦੇ ਚੋਂ ਭੈਣ ਦਿਸਦੀ ਹੈ ਭਤੀਜੇ ਦਾ ਪਿਆਰ ਤਾਂ ਆਉਂਦਾ ਉਹਦੇ ਚੋਂ ਬੋਲੋ ਭਰਾ ਦਿਸਦਾ ਪੋਤੇ ਦਾ ਪਿਆਰ ਕਿਉਂ ਆਉਂਦਾ ਉਹਦੇ ਚੋਂ ਪੁੱਤ ਦਿਸਦਾ ਦੋਤੇ ਦਾ ਕਿਉਂ ਆਉਂਦਾ ਧੀ ਦਿਸਦੀ ਹੈ ਪਰ ਬਾਹਰ ਤੇ ਕਹਿੰਦਾ ਨਾ ਵੀ ਫਲਾਣਾ ਬੰਦਾ ਯਾਰ ਬਾਹਲਾ ਹੀ ਚੰਗਾ ਹੈ ਲਾ ਉਹਦੇ ਚ ਤੈਨੂੰ ਨਹੀਂ ਦਿਸਦਾ ਰੱਬ ਦਿਸਦਾ ਗੁਣ ਦਿਸਦਾ ਕੋਈ ਗੁਣ ਜਿਹੜਾ ਤੂੰ ਆਪਣੇ ਤੋਂ ਬਾਹਰ ਉਹਨੂੰ ਕਹਿੰਦਾ ਵੀ ਬਾਹਲਾ ਹੀ ਵਧੀਆ ਲੱਗਦਾ ਤੈਨੂੰ ਉਹਦੇ ਚੋਂ ਤੈਨੂੰ ਗੁਣ ਦਿਸਦਾ ਕੋਈ ਕੁਆਲਿਟੀ ਹੈ ਉਹਦੇ ਚ ਤਾਂ ਲੱਗਦਾ ਤੈਨੂੰ ਪਿਆਰਾ ਭਾਈ ਪੁਰਾਣਾ ਕਹਿੰਦੇ ਬਾਹਲਾ ਹੀ ਵਧੀਆ ਲੱਗਦਾ ਮੈਨੂੰ ਲਓ ਜੀ ਐਸਾ ਅਸਰ ਹੋਇਆ ਉਹ ਤੇ ਡਾਕੂ ਆ ਜਾ ਥੱਲੇ ਡਿੱਗ ਪਿਆ ਕਹਿੰਦਾ ਬਾਬਾ ਮੈਨੂੰ ਤੇ ਬਸ ਨਾ ਤੂੰ ਨਾਲ ਹੀ ਲੈ ਚੱਲ ਇਹ ਮੈਨੂੰ ਤੇ ਚਰਨਾਂ ਨਾਲ ਹੀ ਜੋੜ ਲੈ ਬਸ ਆਪਣੇ ਚ ਆਪਣੇ ਆਹ ਗੱਲਾਂ ਜੀਆਂ ਸੁਣਾਈ ਜਾਇਆ ਕਰ ਮੈਨੂੰ ਬਾਹਲਾ ਹੀ ਚੰਗਾ ਲੱਗਦਾ ਭਾਈ ਪੁਰਾਣਾ ਕਹਿੰਦਾ ਮੇਰੇ ਨਾਲ ਜੁੜ ਕੇ ਹੀ ਰਹੇਗਾ ਮੈਂ ਜਿੱਥੋਂ ਸਿੱਖਿਆ ਉਹਦੇ ਕੋਲ ਚੱਲੀਏ ਕਿੱਥੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਓ ਜੀ ਪੰਡ ਲੱਗਿਆ ਚੱਕਣ ਸਿਰ ਤੇ ਭਾਈ ਪੁਰਾਣਿਆਂ ਨੂੰ ਕਹਿੰਦਾ ਮੈਨੂੰ ਪੰਡ ਚੁਕਾ ਦੇ ਕਹਿੰਦਾ ਏਦਾਂ ਨਹੀਂ ਇਹ ਤੇ ਮੈਂ ਹੀ ਚੱਕੂ ਸਿਰ ਤੇ ਕੁਆਲਿਟੀ ਵੀ ਦਿਸਣੀ ਚਾਹੀਦੀ ਹੈ ਨਾ ਵੀ ਅੱਧਾ ਆਪਣੇ ਵਰਗਾ ਦਾ ਚੇਲਾ ਬਣ ਜੇ ਸ਼ੂਗਰ ਚੱਕ ਪੰਡ ਤੂੰ ਮੈਂ ਅੱਗੇ ਅੱਗੇ ਵੀ ਮੈਂ ਹੁਣ ਬਾਬਾ ਤੂੰ ਮੇਰੇ ਮਗਰ ਚੱਲ ਉਹ ਕੁਆਲਿਟੀ ਕਿਵੇਂ ਗਵਾਵੇ ਆਪਣੀ ਅਗਲਾ ਸੇਵਾ ਕਰਦਾ ਰੋਜ਼ ਉਹਨੇ ਸਿਰ ਤੇ ਆਪਣੀ ਪੰਡ ਆਪ ਹੀ ਚੱਕੀ ਗੁਰੂ ਅਰਜਨ ਦੇਵ ਜੀ ਦੇ ਜਦੋਂ ਸਾਹਮਣੇ ਗਏ ਮਹਾਰਾਜ ਕਹਿੰਦੇ ਪੁਰਾਣਿਆ ਇਕੱਲਾ ਹੀ ਗਿਆ ਸੀ ਆਹ ਕਿਹਨੂੰ ਲੈ ਆਇਆ ਕਹਿੰਦਾ ਮਹਾਰਾਜ ਇਸੇ ਨੂੰ ਪੁੱਛ ਲਓ ਮਹਾਰਾਜ ਕਹਿੰਦੇ ਤੇਰਾ ਨਾਂ ਕੀ ਹੈ ਕਹਿੰਦੇ ਜੀ ਲੱਖੂ ਕੀ ਕੰਮ ਕਰਦਾ ਹੈ ਕਹਿੰਦਾ ਚੰਗਾ ਨਹੀਂ ਕੋਈ ਕੀਤਾ ਅੱਜ ਤੱਕ ਕੋਈ ਚੰਗਾ ਕੰਮ ਮੈਂ ਨਹੀਂ ਕੀਤਾ ਔਗਣ ਦਿਸਦੇ ਨੇ ਨਾ ਹੁਣ ਆਪਣੇ ਗੁਰਬਾਣੀ ਨੇ ਸ਼ੀਸ਼ਾ ਵਿਖਾਤਾ ਸ਼ੀਸ਼ਾ ਕਾਲਖ ਦਿਸ ਗਈ ਦਾਗ ਦਿਸ ਦਿਸ ਗਏ ਦਾਗ ਔਗਣ ਸ਼ੈਤਾਨ ਦਿਸਦਾ ਅੰਦਰ ਭਗਵਾਨ ਨਹੀਂ ਜਿੱਦਣ ਗੁਣ ਦਿਸਣਗੇ ਤੈਨੂੰ ਤੇਰੇ ਚੋਂ ਭਗਵਾਨ ਦਿਸਣਾ ਰੱਬ ਦਿਸਣਾ ਜਿੱਦਣ ਔਗਣ ਦਿਸਣਗੇ ਤੇਰੇ ਚੋਂ ਸ਼ੈਤਾਨ ਦਿਸਣਾ ਜੇ ਗੁਰਬਾਣੀ ਨੇ ਤੈਨੂੰ ਇੱਕ ਵਾਰੀ ਤੇਰਾ ਸ਼ੈਤਾਨ ਵਿਖਾਤਾ ਤੈਨੂੰ ਤੇਰੇ ਤੋਂ ਹੀ ਸੂਗ ਆਉਣ ਲੱਗ ਜੂ ਤੁਹਾਡੀ ਬੋਲੀ ਹੈ ਨਾ ਮਾਲਵੇ ਦੀ ਅਲਕਤ ਮੰਨੇਗਾ ਆਪਣੇ ਆਪ ਤੋਂ ਵੀ ਮੇਰੇ ਚਾਹ ਕੀ ਹੈ ਔਗਣ ਔਗਣ ਸ਼ੈਤਾਨ ਹੈ ਗੁਣ ਭਗਵਾਨ ਹੈ ਆਪਣੇ ਆਪ ਚੋਂ ਅਲਕਤ ਆਊ ਐਂ ਲੱਗਣਾ ਵੀ ਆਹ ਕੀ ਯਾਰ ਗੰਦ ਮੰਦ ਇਕੱਠਾ ਕਰੀ ਫਿਰਦਾ ਮੈਂ ਹਮਾਰਾ ਕਹਿੰਦੇ ਤੇਰਾ ਨਾਂ ਕੀ ਇਹਨੇ ਲੱਖੂ ਕੰਮ ਕੀ ਕਰਦਾ ਕਹਿੰਦੇ ਚੰਗਾ ਤੇ ਹੋਇਆ ਹੀ ਨਹੀਂ ਕੋਈ ਅੱਜ ਗਲਤੀ ਕੰਮ ਕੀਤੇ ਨੇ ਸਾਰੇ ਫਿਰ ਹੁਣ ਸਲਾਹ ਕੀ ਹੈ ਤੇਰੀ ਕਹਿੰਦਾ ਮਹਾਰਾਜ ਕਿਰਪਾ ਕਰ ਦਿਓ ਜਿਵੇਂ ਆ ਇਹਨਾਂ ਤੇ ਮਿਹਰ ਮੇਰੇ ਤੇ ਵੀ ਕਰ ਕਹਿੰਦੇ ਬਸ ਫਿਰ ਕਰ ਲੈ ਸੇ ਫਿਰ ਭਾਈ ਲੱਖੂ ਸੇਵਾ ਚ ਲੱਗਿਆ ਇਤਿਹਾਸ ਦੱਸਦਾ ਹੈ ਇੰਨੇ ਪਿਆਰ ਨਾਲ ਸੇਵਾ ਕੀਤੀ ਭਾਈ ਔਗਣ ਘਟਦੇ ਗਏ ਤੇ ਗੁਣ ਵੱਧਦੇ ਗਏ ਸ਼ੈਤਾਨ ਅਲੋਪ ਹੋ ਗਿਆ ਪਸ਼ੂ ਪੁਣਾ ਗਿਆ ਇਨਸਾਨੀਅਤ ਜਾਗ ਪਈ ਅੱਗੇ ਕੀ ਸੀ ਨਰੂ ਮਰਿਆ ਹੋਇਆ ਸੀ ਹੁਣ ਪਸ਼ੂ ਪੁਣਾ ਮਰ ਗਿਆ ਨਰੂ ਮਰੈ ਇਨਸਾਨੀਅਤ ਮਰ ਗਈ ਨਰ ਕਾਮਨਾ ਆਵੇ ਹੁਣ ਕੰਮ ਆਉਣ ਕਿਉਂਕਿ ਇਨਸਾਨੀਅਤ ਜਾਗ ਪਈ ਨਾ ਹੁਣ ਪਸ਼ੂ ਪੁਣਾ ਮਰ ਗਿਆ ਹੁਣ ਇਨਸਾਨੀਅਤ ਜਾਗ ਕਈ ਬੀਬੀਆਂ ਵੇਖੋ ਜਿਹੜੀਆਂ ਭੈਣਾਂ ਨੂੰ ਪਤਾ ਹੈ ਜਿਹਨਾਂ ਦੇ ਘਰ ਵਾਲੇ ਪੀਂਦੇ ਖਾਂਦੇ ਸੀ ਬਹੁਤ ਬੁਰਾ ਹਾਲ ਕੁੱਟਦੇ ਸੀ ਮਾਰਦੇ ਸੀ ਕਹਿੰਦੇ ਪਸ਼ੂ ਸੀ ਪਸ਼ੂ ਬੰਦਾ ਤੇ ਹੁਣ ਬਣਿਆ 20 ਸਾਲ ਤੇ ਪਸ਼ੂ ਹੀ ਰਿਹਾ ਐਦਾਂ ਹੁੰਦਾ ਨਹੀਂ ਇਹਦੇ ਪਸ਼ੂ ਪਸ਼ੂਆਂ ਵਰਗਾ ਸੀ ਤਾਂ ਬੰਦਾ ਬਣ ਗਿਆ ਬੰਦਾ ਇਨਸਾਨੀਅਤ ਜਾਗ ਪਈ ਇਹਦੇ ਬਸ ਪਿਆਰਿਓ ਸਾਡੇ ਗੁਣਾਂ ਦਾ ਪ੍ਰਗਟ ਹੋਣਾ ਹੀ ਰੱਬ ਦਾ ਪ੍ਰਗਟ ਹੋਣਾ ਉਹੀ ਭਾਈ ਲੱਖੂ ਲੱਖੂ ਧਾੜਵੀ ਭਾਈ ਲੱਖੂ ਬਣਦਾ ਪ੍ਰਚਾਰਕ ਸੀ ਕਿਸੇ ਵੇਲੇ ਐਡਾ ਵੱਡਾ ਠੱਗ ਗੁਰੂ ਸਾਹਿਬ ਨੇ ਇੱਕ ਮੌਕਾ ਆਇਆ ਪ੍ਰਚਾਰਕ ਥਾਪਿਆ ਕਹਿੰਦੇ ਪ੍ਰਚਾਰ ਕਰਿਆ ਕਰ ਸਿੱਖੀ ਦਾ ਫਿਰ ਫਿਰ ਕੇ ਪ੍ਰਚਾਰ ਕਰਦਾ ਰਿਹਾ ਐਸਾ ਸੇਵਾਦਾਰ ਗੁਰੂ ਘਰ ਦਾ ਚਮਕਿਆ ਨਾ ਫਿਰ ਹੀਰਾ ਬਣ ਗਿਆ ਹੀਰਾ ਕਮਾਲ ਦਾ ਤਰਾਸ਼ਤਾ ਨਾ ਗੁਰੂ ਸਾਹਿਬ ਨੇ ਉਹ ਗੰਦਮੰਦ ਜਿਹਾ ਲਾਭਤਾ ਉੱਤੋਂ ਵਿੱਚ ਤੇ ਕੁਆਲਿਟੀ ਹਰੇਕ ਦੀ ਹੈ ਭਾਈ ਇਹ ਚੀਜ਼ਾਂ ਕੋਈ ਬਾਹਰੋਂ ਨਹੀਂ ਆਉਣੀਆਂ ਦਇਆ ਧਰਮ ਸੰਤੋਖ ਧੀਰਜ ਇਹ ਗੁਣ ਕੋਈ ਬਾਹਰੋਂ ਥੋੜਾ ਪਾ ਦੇਣੇ ਨੇ ਕਿਸੇ ਨੇ ਅੰਦਰ ਹੀ ਪਏ ਨੇ ਬਸ ਤੇਰੇ ਅੰਦਰ ਹੀ ਨੇ ਬਾਹਰ ਕੱਢ ਲੈ ਪ੍ਰਗਟ ਕਰ ਦਿੱਸੇ ਹਰੇਕ ਨੂੰ ਦਿੱਸੇ ਜਿੱਥੇ ਕੰਮ ਕਰਦਾ ਉਹਨੂੰ ਦਿੱਸੇ ਉਹ ਜਿਹਦੀ ਵੱਟ ਵੱਟਦਾ ਉਹਨੂੰ ਦਿੱਸੇ ਹੁਣ ਤੇ ਟਰੈਕਟਰ ਚਾੜ ਦੇਣਾ ਲੰਘਿਆ ਵੀ ਨਹੀਂ ਜਾਂਦਾ ਹਰੇਕ ਸਾਲ ਵੱਢ ਦੇਣਾ ਵੱਟ ਵੱਟਦਾ ਵੱਢਦਾ ਵੱਢਦਾ ਐਡੀ ਪਈ ਸੀ ਐਡੀ ਕਰੇਗੀ ਉਹਨੂੰ ਵੀ ਦਿੱਸੇ ਤੇਰੇ ਗਵਾਂਢੀ ਨੂੰ ਜਿੱਥੇ ਦੁੱਧ ਪਾਉਂਦਾ ਉਹ ਤੂੰ ਉਹਨੂੰ ਵੀ ਦਿੱਸੇ ਵੀ ਪਾਣੀ ਨਹੀਂ ਪਾਉਂਦਾ ਯਾਰ ਇਹ ਬੰਦਾ ਸੱਚਾ ਯਾਰ ਸੱਤ ਇਹ ਸੱਤ ਤੇ ਜਾਣਾ ਕਹਿੰਦਾ ਯਾਰ 60 ਰੁਪਏ ਲੈਣੇ ਨੇ ਮੈਂ ਕਿਲੋ 40 ਦਾ ਨਹੀਂ ਵੇਚਣਾ ਮੈਨੂੰ 60 ਦਾ ਵਾਰਾ ਖਾਊ ਲੈਣਾ ਲੈ ਨਹੀਂ ਲੈਣਾ ਨਾ ਸੀ ਪਾਣੀ ਨਹੀਂ ਪਾਉਂਦੇ ਛਿੱਟ ਨਹੀਂ ਪਾਣੀ ਦੀ ਲੱਭ ਕੇ ਵਖਾ ਜਾਂ ਟੈਸਟ ਕਰਾ ਲਾ ਜਿੱਥੇ ਮਰਜ਼ੀ ਪਾਣੀ ਦੀ ਛਿੱਟ ਨਹੀਂ ਪਰ 60 ਰੁਪਏ ਵਾਰਾ ਖਾਊਗੇ ਵਖਾ ਰੱਬ ਤੇਰੇ ਚੋਂ ਦਿਸੇ ਬੋਲ ਇਹ ਕੁਆਲਿਟੀ ਦਿਸਣੀ ਚਾਹੀਦੀ ਤਨਖਾਹ ਲੈਣਾ 30,000 ਕੰਮ 60,000 ਦਾ ਕਰ ਟਲਦਾ ਨਾ ਫਿਰ ਤਲਦਾ ਨਾ ਦਾ ਸਰਕਾਰੀ ਨੌਕਰੀਆਂ ਕਿਉਂ ਲੱਭਦੇ ਮਾਫ ਕਰਨਾ ਸਾਰੇ ਇਦਾਂ ਦੇ ਨਹੀਂ ਹੁੰਦੇ ਪਤਾ ਕਿਉਂ ਮਿਲਣੀ ਔਖੀ ਹੈ ਸਰਕਾਰੀ ਨੌਕਰੀ ਲੱਭਦੇ ਤਾਂ ਕਰਨੀ ਔਖੀ ਨਹੀਂ ਕਰਨੀ ਕੀ ਔਖੀ ਲੱਭਣੀ ਮਿਲਣੀ ਬਹੁਤ ਔਖੀ ਹੈ ਸਰਕਾਰੀ ਜੋਬ ਤਾਂ ਹੀ ਅਗਲਾ ਫਿਰਦਾ ਪਰ ਸਾਰਿਆਂ ਦੀ ਗੱਲ ਨਹੀਂ ਭਾਈ ਜੇ 30,000 ਲੈਣਾ ਤੇ 60,000 ਦਾ ਕੰਮ ਕਰਕੇ ਵਿਖਾਓ ਇਹ ਕੁਆਲਿਟੀ ਪੈਦਾ ਇਹ ਗੁਣ ਪੈਦਾ ਹਰ ਜਗ੍ਹਾ ਹਰ ਥਾਂ ਆਪਣੇ ਘਰਾਂ ਦੇ ਵਿੱਚ ਬੱਚੇ ਹੋ ਸਾਰਾ ਕੰਮ ਆਪਣਾ ਕੱਪੜੇ ਲੀੜੇ ਆਪ ਚਲੋ ਇਸ ਟੌਪਿਕ ਤੇ ਫਿਰ ਗੱਲ ਕਰਾਂਗੇ ਵੀ ਆਪਣੇ ਆਪਣਾ ਕੰਮ ਆਪ ਕਰੋ ਆਪਣੀ ਆਪਣੀ ਜਿੰਨੀ ਕੁ ਆਪਣੀ ਕੇਅਰ ਹੈ ਆਪ ਕਰੋ ਉੱਠ ਕੇ ਪਾਣੀ ਆਪ ਪੀ ਲੈ ਬੀਬੀ ਨੂੰ ਬੀਬੀ ਪਾਣੀ ਨਹੀਂ ਆਪ ਉੱਠ ਚਾਹ ਆਪ ਧਰ ਲੈ ਆਪਣੀ ਕੋਈ ਫਰਕ ਨਹੀਂ ਪੈਂਦਾ ਆਪ ਬਣਾ ਨਾਲੇ ਮਾਂ ਨੂੰ ਪਿਆ ਲਿਆ ਕੇ ਲੈ ਬੀਬੀ ਦੋ ਬਣਾ ਲੈ ਕੱਪ ਇੱਕ ਮੈਂ ਇੱਕ ਤੂੰ ਪੀ ਲੈ ਬੀਬੀ ਕਹੂਗੀ ਮਾਂ ਤੇਰੀ ਨੇ ਕਹਿਣਾ ਤੇਰੇ ਵਰਗਾ ਮੁੰਡਾ ਰੱਬ ਹਰੇਕ ਨੂੰ ਦੇਵੇ ਉਧਰੋਂ ਸਕੂਲੋਂ ਆ ਕੇ ਤੇਰਾ ਪਿਓ ਕਹਿੰਦਾ ਹੁੰਦਾ ਰੋਟੀ ਨਹੀਂ ਆਈ ਤੂੰ ਕਹਿੰਦਾ ਚਾਹ ਬਣਾ ਦੇ ਮੁੰਡਾ ਦੂਜਾ ਕੁਝ ਹੋਰ ਮੰਗਦਾ ਉਹ ਕਹਿੰਦੀ ਇੰਨਾ ਟੱਬਰ ਮੈਨੂੰ ਤਾਂ ਖਾ ਲਓ ਤੂੰ ਖਾ ਲਿਆ ਵੱਢ ਕੇ ਸਾਰੇ ਲਾਣੇ ਇਦਾਂ ਹੀ ਕਹਿੰਦੀਆਂ ਬੀਬੀਆਂ ਫਿਰ ਕੁਆਲਿਟੀ ਵਿਖਾ ਕੁਆਲਿਟੀ ਕਰਕੇ ਵਿਖਾ ਕੁਛ ਇਨਸਾਨ ਬਣ ਕੇ ਵਿਖਾ ਕਰਨ ਲਈ ਆਇਆ ਭਾਈ ਕਰਾਉਣ ਲਈ ਨਹੀਂ ਸੇਵਾ ਕਰਾਉਣ ਲਈ ਨਹੀਂ ਆਏ ਸੇਵਾ ਕਰਨ ਲਈ ਆ ਵਲੰਟੀਅਰ ਬਣ ਕੇ ਰਹੋ ਵਲੰਟੀਅਰ ਸਦਾ ਹੀ ਵਲੰਟੀਅਰ ਬਣ ਕੇ ਸਦਾ ਹੀ ਆਓ ਬੜੇ ਪਿਆਰ ਨਾਲ ਤਕਰੀਬਨ 2.5 ਘੰਟੇ ਹੋ ਚੱਲੇ ਆ ਤੁਸੀਂ ਟਿਕਾ ਬਣਾ ਕੇ ਰੱਖਿਆ ਬੇਨਤੀ ਪਹਿਲੀ ਇਹ ਹੈ ਵੀ ਗੁਰੂ ਜੀ ਜਾਂਦੇ ਆ ਆਪਾਂ ਫਿਰ ਚੱਲਦੇ ਆ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਦੂਜੀ ਬੇਨਤੀ ਇਹ ਹੈ ਵੀ ਆਪਾਂ 8 ਵਜੇ ਤੋਂ ਪਹਿਲਾਂ ਪਹਿਲਾਂ ਸ਼ੁਰੂ ਕਰਾਂਗੇ ਪੌਣੇ 8 ਦਾ ਟਾਈਮ ਰੱਖੋ ਜਥਾ ਆਏਗਾ ਜੀ 7:15 7:15 ਵਜੇ ਜਥਾ ਸ਼ੁਰੂ ਕਰ ਲੂ ਪੌਣੇ 8 ਤੱਕ ਬਹਿ ਜਿਓ ਕਿਰਪਾ ਕਰਕੇ ਆ ਕੇ ਫਿਰ ਪੌਣੇ 8 ਤੋਂ ਲੈ ਕੇ 10:15 10:30 ਵੀ ਵੱਜ ਜਾਣ ਕੋਈ ਨਹੀਂ ਫਿਰ ਜੇ ਹੁਣ 10:30 ਵੱਜਣਗੇ ਆਪੇ ਪੌਣੇ 3 ਘੰਟੇ ਬਣ ਜਾਣਗੇ ਜੇ ਆਪਾਂ ਸ਼ੁਰੂ ਹੀ 8:30 ਕਰਾਂਗੇ ਫਿਰ ਤੇ 10:30 11:30 ਵੱਜਣਗੇ ਦਿਨੇ ਵੀ ਕੰਮਕਾਰ ਕਰਨਾ ਹੁੰਦਾ ਰਾਤਾਂ ਲੰਮੀਆਂ ਨੇ ਤਾਂ ਕਰਕੇ ਭਾਈ ਆਪਾਂ 10:30 ਵਜੇ ਤੱਕ ਸਮਾਪਤੀ ਕਰਦੇ ਆ ਕਰੀਏ ਤਾਂ ਜੋ ਤੁਸੀਂ ਸਾਰੇ ਜਿਹੜੇ ਆਏ ਹੋ ਆਪਣੇ ਘਰੋਂ ਕਰੀ 11-12 ਵਜਦੇ ਨੂੰ ਜਾ ਕੇ ਪੈ ਜਾਓ ਇਸ ਕਰਕੇ ਵੇਲੇ ਨਾਲ ਆਇਓ ਜ਼ਰੂਰੀ ਬੇਨਤੀ ਹੈ ਲੇਟ ਨਹੀਂ ਕਰਨਾ ਕੱਲ ਵੇਲੇ ਨਾਲ ਆਓ ਵੇਲੇ ਨਾਲ ਫਿਰ ਆਪਾਂ ਸ਼ੁਰੂ ਕਰਾਂਗੇ ਸਮਾਪਤੀ ਵੀ ਫਿਰ ਵੇਲੇ ਨਾਲ ਹੋ ਜਾਊ ਸਾਰੀ ਸੰਗਤ ਦਾ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਭਾਈ ਬਦਲੋ ਆਪਣੇ ਮਨ ਭਾਈ ਪੁਰਾਣੇ ਨੇ ਕਾਹਦੇ ਨਾਲ ਬਣਿਆ ਕੀ ਸੁਣਾਇਆ ਸੀ ਬੋਲੋ ਭਾਈ ਭਾਈ ਪੁਰਾਣੇ ਨੇ ਕੀ ਸੁਣਾਇਆ ਸੀ ਗੁਰ ਬਾਣੀ ਆਪਾਂ ਕੀ ਸੁਣ ਰਹੇ ਹਾਂ ਗੁਰਬਾਣੀ ਤੇ ਆਪਣੇ ਤੇ ਵੀ ਤੇ ਅਸਰ ਹੋਣਾ ਚਾਹੀਦਾ ਭਾਈ ਗੁਣ ਪ੍ਰਗਟ ਕਰੀਏ ਆਪਾਂ ਸਤਿਗੁਰੂ ਮਿਹਰ ਕਰਨ ਜ਼ਰੂਰ ਜ਼ਰੂਰ ਤਿਆਰੀਆਂ ਕਰ ਲਓ ਅੰਮ੍ਰਿਤ ਛਕ ਲਈਏ ਜੀ ਨਾਮ ਲਿਖਾਓ ਜਿਨ੍ਹਾਂ ਨੇ ਪਰਸੋਂ ਅੰਮ੍ਰਿਤ ਛਕਣਾ ਹੈ ਪ੍ਰਬੰਧਕਾਂ ਕੋਲ ਨਾਮ ਲਿਖਾਓ ਮੇਰੇ ਵੀਰ ਭਰਾ ਚੜੋ ਆਓ ਆਪਾਂ ਗੁਰੂ ਦੇ ਜਹਾਜ਼ੇ ਚੜੀਏ ਆਪਣੀ ਮਨਮਰਜ਼ੀ ਕਰਕੇ ਬਥੇਰੀ ਵੇਖ ਲਈ ਗੁਰੂ ਦੇ ਸਿੱਖ ਬਣ ਕੇ ਵੇਖ ਲਈਏ ਮਰਜ਼ੀ ਕਰ ਲਈ ਬਥੇਰੀ ਹੈਵਾਨ ਬਣ ਕੇ ਜੀ ਲਿਆ ਸ਼ੈਤਾਨ ਬਣ ਕੇ ਜੀ ਲਿਆ ਇਨਸਾਨ ਬਣ ਕੇ ਦੇਖ ਲਿਆ ਫਸਲ ਬੋਵੋ ਨਾਮ ਦੀ ਕਿਰਸਾਨ ਬਣ ਕੇ ਦੇਖ ਲਿਆ ਸੋ ਇਸ ਕਰਕੇ ਇਸ ਫਾਨੀ ਸੰਸਾਰ ਤੇ ਮਹਿਮਾਨ ਬਣ ਕੇ ਦੇਖ ਲਿਆ ਸੋ ਆਓ ਮਨ ਬਣਾਓ ਤਿਆਰੀਆਂ ਕਰੀਏ ਸਾਰਿਆਂ ਨੂੰ ਜੀ ਆਇਆਂ ਨੂੰ ਭਾਈ ਬਾਕੀ ਬੇਨਤੀ ਕਰਾਂਗਾ ਇਸੜੂ ਇਲਾਕੇ ਦੀ ਸੰਗਤ ਨੂੰ ਸਾਰੀ ਨੂੰ ਵੀ ਪ੍ਰਬੰਧਕਾਂ ਦਾ ਸਾਥ ਦਿਓ ਡਟ ਕੇ ਇਲਾਕੇ ਵਾਲੇ ਪ੍ਰਸ਼ਾਦਾ ਪਾਣੀ ਬਣਾਓ ਪਕਾਓ ਇੱਥੇ ਲੰਗਰ ਵਿੱਚ ਸੇਵਾਦਾਰਾਂ ਨੂੰ ਪੁੱਛ ਲਓ ਜੇ ਬਾਹਰੋਂ ਵੀ ਪਕਾ ਕੇ ਲਿਆਉਣਾ ਨਾ ਕਿਤੇ ਇੱਥੇ ਇੱਕ ਜਗ੍ਹਾ ਵੀ ਮੁਸ਼ਕਲ ਹੋ ਜਾਂਦਾ ਪਿੰਡਾਂ ਦੇ ਵਿੱਚ ਆਪਣੇ ਪਿੰਡ 'ਚ ਆਟਾ ਵਗੈਰਾ ਬਣਾਓ ਉੱਥੇ ਲੋਹ ਲਾ ਕੇ ਇਕੱਠੇ ਬਣਾ ਲਓ ਆਰਾਮ ਨਾਲ ਥੋੜੇ ਪ੍ਰਸ਼ਾਦੇ ਬਣਾਉਣੇ ਹੋਣ ਨਾ ਫਿਰ ਬੀਬੀਆਂ ਰੀਝ ਨਾਲ ਬਣਾਉਂਦੀਆਂ ਜੇ 5-7 ਪਿੰਡਾਂ 'ਚੋਂ ਬਣ ਕੇ ਆਵੇ ਥੋੜਾ ਥੋੜਾ ਤੇ ਰੀਝ ਨਾਲ ਛੋਟੇ ਛੋਟੇ ਪ੍ਰਸ਼ਾਦੇ ਪਿਆਰ ਨਾਲ ਸੇਵਾ ਕਰੋ ਪੁੱਛ ਲਓ ਸਬਜ਼ੀ ਵਗੈਰਾ ਚਾਹੀਦੀ ਕੋਈ ਖੀਰ ਬਣਾਉਣੀ ਹੈ ਜੋ ਬਣਾਉਣਾ ਪਿੰਡਾਂ ਨੇੜੇ ਨੇੜੇ ਦੇ ਪਿੰਡਾਂ ਵਾਲੇ ਲਿਆ ਕੇ ਬਣਾ ਕੇ ਲੰਗਰ 'ਚ ਹਿੱਸਾ ਨਾਲ ਪਾਇਓ ਭਾਈ ਨਹੀਂ ਤੇ ਆਪ ਪਿੰਡ ਵਾਲੇ ਤੇ ਈਸੜੂ ਵਾਲਾ ਜਿਹੜਾ ਨਗਰ ਹੈ ਸਾਰਾ ਉਹ ਇੱਥੇ ਹੀ ਪਕਾਓ ਇੱਥੇ ਹੀ ਛਕੋ ਇੱਥੇ ਹੀ ਵਰਤਾਓ ਕੱਲ ਨੂੰ ਵੀ ਪਰਸੋਂ ਨੂੰ ਵੀ ਸਵੇਰ ਤੋਂ ਹੀ ਆ ਕੇ ਤਵੀਆਂ ਤੇ ਲੱਗ ਜਿਆ ਕਰੋ ਲੰਗਰਾਂ ਦੇ ਵਿੱਚ ਸਬਜ਼ੀਆਂ ਕੱਟਣ ਦੀ ਕਰੋ ਸੇਵਾ ਬਣਾਉਣ ਦੀ ਸੇਵਾ ਕਰੋ ਜਿੰਨੀ ਹੋ ਸਕਦੀ ਹੈ ਡਟ ਕੇ ਵਰਤਾਉਣ ਦੀ ਸਾਰੇ ਸੇਵਾਦਾਰ ਜਿਹੜੇ ਹੈ ਨਾ ਪਿਆਰ ਨਾਲ ਇਲਾਕੇ ਵਿੱਚ ਆਪਾਂ ਸੇਵਾ ਕਰੀਏ ਗੁਰੂ ਜੀ ਦੇ ਘਰੋਂ ਲਾਹਾ ਲਈਏ ਬਾਕੀ ਜਦੋਂ ਸਾਰਾ ਦੀਵਾਨ ਸੁਣਦੇ ਆ ਨਾ ਫਿਰ ਕੋਈ ਕਨਫਿਊਜ਼ਿੰਗ ਨਹੀਂ ਹੁੰਦੀ ਕਈ ਬੰਦੇ ਜਿਵੇਂ ਹੁਣ ਦੀਵਾਨ ਸੁਣਿਓ ਭਾਈ, ਕਈ ਦੀਵਾਨ ਹੁੰਦੇ ਉਹਨੂੰ ਕੱਟ ਕੱਟ ਕੇ ਬਣਾ ਬਣਾ ਕੇ, ਸਾਡੇ ਤੇ ਜ਼ਿਆਦਾ ਹੀ ਹੁੰਦਾ ਨਾ, ਕੱਟ ਕੱਟ ਕੇ ਵੇਖੋ ਜੀ ਐਂ ਕਹਿਤਾ, ਵੇਖੋ ਜੀ ਐਂ ਕਹਿਤਾ, ਉਹ ਕੱਟ ਕੱਟ ਕੇ ਪਾਉਂਦੇ ਰਹਿੰਦੇ। ਸਾਰੇ ਸਾਰੇ ਦੀਵਾਨ ਸੁਣੋ ਸ਼ੁਰੂ ਤੋਂ ਲੈ ਕੇ ਐਂਡ ਤੱਕ, ਫਿਰ ਕਲੀਅਰ ਹੋ ਜਾਂਦਾ ਵੀ ਮੈਂ ਕਹਿਣਾ ਕੀ ਚਾਹੁੰਦਾ। ਹਰੇਕ ਗੱਲ ਦਾ ਪਤਾ ਲੱਗਦਾ ਜੇ ਸਾਰਾ ਦੀਵਾਨ ਸੁਣੋ। ਜਿਹੜੇ ਦੀਵਾਨ ਦੀ ਕੱਟ ਵੱਢ ਸੁਣੀ ਹੋਵੇ ਨਾ ਕਿਸੇ ਵੀਰ ਨੇ ਵੀ ਤਿੰਨ ਮਿੰਟ ਦੀ ਪੰਜ ਮਿੰਟ ਦੀ ਰੌਲਾ ਪਾਉਂਦੇ, ਵੇਖੋ ਜੀ ਗਲਤ ਸੁਣਾਤਾ, ਐਂ ਕਹਿਤਾ, ਤੁਸੀਂ ਉਹ ਦੀਵਾਨ ਸਾਰਾ ਸੁਣੋ ਨੈੱਟ ਤੋਂ ਲੱਭ ਕੇ, ਵੀ ਸਾਰਾ ਸੁਣੋ। ਜਦੋਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣੋਗੇ ਫਿਰ ਕੋਈ ਡਾਊਟ ਨਹੀਂ ਰਹਿੰਦਾ ਮਨ ਵਿੱਚ, ਡਾਊਟ ਨਹੀਂ ਰਹਿੰਦਾ। ਕਿਉਂਕਿ ਹਰੇਕ ਬੰਦਾ ਨਾ ਜੀ, ਜਦੋਂ ਤੁਸੀਂ ਏਡੀ ਵੱਡੀ ਗਿਣਤੀ 'ਚ ਸੁਣਨ ਆਉਂਦੇ ਹੋ, ਕੱਲ੍ਹ ਨੂੰ ਵੇਖਿਓ ਕਿੰਨਾ ਇਕੱਠ ਹੋਣਾ, ਪਰਸੋਂ ਕਿੰਨੀ ਸੰਗਤ ਆਉਂਦੀ ਹੈ, ਫਿਰ ਇਹ ਗੱਲਾਂ ਵੇਖ ਕੇ ਸਾਰੇ ਬੰਦੇ ਝੱਲ ਨਹੀਂ ਸਕਦੇ। ਸਾਡੇ ਵਾਲਾ ਲਾਣਾ ਇਦਾਂ ਦਾ ਬਹੁਤ ਹੈ ਵੀ ਜਿਨ੍ਹਾਂ ਦੇ ਬਹੁਤ ਢਿੱਡ ਪੀੜ ਹੁੰਦੀ ਹੈ, ਫਿਰ ਉਹ ਬੰਦੇ ਕੱਟ ਵੱਢ ਕੇ ਸੁਣਾਉਣਗੇ, ਇਹਦੀ ਨਿੰਦਿਆ ਕਰਦੇ ਆ। ਮੈਨੂੰ ਦੱਸੋ ਅੱਜ ਕੋਈ ਨਿੰਦਿਆ ਹੋਈ ਹੈ? ਕਿਹੜੀ ਨਿੰਦਿਆ ਹੋ ਗਈ ਭਾਈ? ਗਲਤ ਗੱਲ ਗਲਤ ਕਵਾਂਗੀ। ਜਿਹੜੀ ਗੱਲ ਮੈਂ ਕਹੀ ਸੀ, ਮੈਂ ਤੇ ਆਪਣੀ ਕੀਤੀ, ਕਿਸੇ ਬਾਬੇ ਨੂੰ ਤੇ ਨਹੀਂ ਕਿਹਾ। ਮੈਂ ਕਿਹਾ ਵੀ ਭਾਈ ਮੇਰੇ ਵਰਗੇ ਨੂੰ ਕਈ ਫੜਾਈ ਹੋਵੇ ਫਿਰ ਪਤਾ ਲੱਗੂ ਨੂਰ ਕਿੱਧਰ ਜਾਂਦਾ ਆ। ਆਖੋ ਸਤਨਾਮ ਵੀ ਮੈਂ ਆਪਣੀ ਗੱਲ ਕੀਤੀ ਹੈ, ਕਿਸੇ ਬਾਬੇ ਨੂੰ ਕੀ ਕਹਿਤਾ ਮੈਂ? ਵੀ ਜਿਹੜੇ ਭਾਈ ਅੰਦਰ ਵੜ ਕੇ ਬਹਿਣਾ ਏਸੀਆਂ ਦੇ ਵਿੱਚ ਤੇ ਨੂਰ ਤੇ ਆਪੇ ਹੀ ਆਉਣਾ। ਖੇਤਾਂ 'ਚ ਕੰਮ ਕਰੋ, ਮਿਹਨਤ ਕਰੋ, ਉਹ ਜਿਹੜਾ ਨੂਰ ਹੈ ਨਾ, ਉਹ ਤੇ ਗੁਣ ਨੇ, ਉਹ ਗੁਣ ਜ਼ਿੰਦਗੀ 'ਚ ਦਿਸਣ। ਚਿਹਰਾ ਹੀ ਸੋਹਣਾ ਨਾ ਹੋਵੇ, ਸੂਰਤ ਵੀ ਹੋਵੇ ਤੇ ਸੀਰਤ ਵੀ ਹੋਵੇ, ਅਕਲ ਵੀ ਹੋਵੇ ਤੇ ਸ਼ਕਲ, ਸ਼ਕਲ ਦੇ ਨਾਲ ਅਕਲ, ਅਕਲ ਜ਼ਰੂਰੀ ਹੈ। ਮੈਂ ਅਕਲ ਦੀ ਗੱਲ ਕਰਦਾ, ਅਕਲ ਦੀ ਗੱਲ ਹੈ। ਗੁਰਬਾਣੀ ਆਪ ਪੜ੍ਹੀਏ, ਸੁਣੀਏ, ਸਮਝੀਏ, ਉਹ ਕਿੰਨਾ ਕੁਝ ਪਤਾ ਲੱਗਦਾ, ਕਿੰਨਾ ਚਾਨਣ ਹੁੰਦਾ। ਲੁਕੋ ਲੁਕੋ ਕੇ ਰੱਖਿਆ ਇਹਨਾਂ ਨੇ, ਦੱਸਿਆ ਨਹੀਂ ਸਹੀ, ਸਾਨੂੰ ਸਹੀ ਗੱਲਾਂ ਨਹੀਂ ਦੱਸੀਆਂ। ਜਦੋਂ ਸਹੀ ਗੱਲ ਦੱਸ ਦਿਓ ਤਾਂ ਚੀਕਾਂ ਮਾਰਦੇ ਆ ਵੀ ਨਾ ਦੱਸੋ। ਰਾਜਨੀਤਿਕ ਕਹਿੰਦੇ ਆ ਨਾ ਦੱਸਿਓ ਗ੍ਰਾਂਟਾਂ ਕਿੰਨੀਆਂ ਕਾਈਆਂ ਸੀ, ਨਾ ਦੱਸਿਓ ਰੌਲਾ ਪਾ ਲੂ ਜੇ ਰਾਜਨੀਤਿਕ ਬੰਦੇ ਦੇ ਪੜਦੇ ਫੋਲ ਦੋਗੇ ਵੀ ਇੰਨੇ ਲੱਖ ਦੀ। ਹੁਣ ਤੇ ਨੈੱਟ ਤੇ ਸਾਰਾ ਕੁਝ ਆ ਗਿਆ ਨਾ ਵੀ ਇੰਨੀ ਗ੍ਰਾਂਟ ਆਈ ਸੀ, ਇੰਨੀ ਖਾ ਗਿਆ, ਚੀਕਾਂ ਹੀ ਮਾਰੂ। ਇੱਦਾਂ ਹੀ ਜਿਹੜੇ ਬਾਬੇ ਭਾਈ ਇਹਨਾਂ ਨੇ ਅਸਲੀ ਨਹੀਂ ਦੱਸਿਆ, ਇੰਨਾ ਦੱਸਿਆ ਅਸਲ ਆ, ਫਿਰ ਇਹ ਵੀ ਤੇ ਫਿਰ ਚੀਕਾਂ ਹੀ ਮਾਰਨਗੇ। ਆਖੋ ਸਤਨਾਮ। ਵਿਚਲਾ ਤਾਂ ਆ, ਵਿਚਲੇ ਵਾਲਾ ਤੇ ਆਪ ਹੀ ਖਾ ਗਏ, ਵਿਚਲਾ ਤੇ ਆਪ ਹੀ ਖਾ ਗਏ। ਤੁਹਾਨੂੰ ਉਹ ਗੱਲਾਂ ਦੱਸੀਆਂ ਜਿਹੜੀਆਂ ਇਹਨਾਂ ਦੇ ਕੰਮ ਦੀਆਂ ਸੀ। ਇਹਨਾਂ ਨੇ ਦੱਸਿਆ ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ
ਆਪਣਾ ਜੀ।
ਅੱਗੇ ਫਿਰ ਪੈਰ ਕਰ ਦਿੰਦੇ ਨੇ ਵੀ ਲੈ ਧੋ ਕੇ ਪੀ, ਫਿਰ ਬਾਣੀ 'ਚ ਤੇ ਲਿਖਿਆ, ਅਸਲ ਗੱਲ ਨਹੀਂ ਦੱਸੀ ਵੀ ਸਾਧ ਹੁੰਦਾ ਕੀ ਆ। ਆਖੋ
ਸਤਨਾਮ।
ਇਹਨਾਂ ਨੇ ਜਿਹੜੀ ਇਹਨਾਂ ਦੇ ਕੰਮ ਦੀਆਂ ਚੀਜ਼ਾਂ ਸੀ ਉਹ ਦੱਸੀਆਂ, ਸਾਰਾ ਹੀ ਉਹ ਦੱਸਿਆ, ਬਾਕੀ ਲੁਕੋਤਾ ਸਾਰਾ। ਹੁਣ ਜਦੋਂ ਪਤਾ ਲੱਗਦਾ ਲੋਕ ਆਪ ਬਾਣੀ ਪੜ੍ਹਨ ਲੱਗ ਗਏ, ਸੋਸ਼ਲ ਮੀਡੀਆ ਆ ਗਿਆ, ਹਰੇਕ ਬੰਦਾ ਆਪ ਪੜ੍ਹਦਾ, ਫਿਰ ਮਾਰਦੇ ਨੇ ਚੀਕਾਂ ਵੀ ਇਹਨਾਂ ਨੂੰ ਤੇ ਸਾਰਾ ਪਤਾ ਲੱਗ ਜਾਣਾ। ਤੇ ਭਾਈ ਭਾਵੇਂ ਇਹ ਜ਼ੋਰ ਜਿੰਨਾ ਮਰਜ਼ੀ ਲਾ ਲਓ, ਲੱਗ ਜਾਣਾ ਸਾਰਾ ਹੀ ਪਤਾ ਲੱਗ ਜਾਣਾ, ਇਹ ਤੁਸੀਂ ਲੁਕੋ ਨਹੀਂ ਸਕਦੇ। ਸਮਾਂ ਬਦਲ ਗਿਆ, ਜ਼ਮਾਨਾ ਬਦਲ ਗਿਆ, ਨਵੇਂ ਬੱਚੇ, ਨਵੀਂ ਪੀੜ੍ਹੀ ਬਹੁਤ ਅੱਗੇ ਜਾ ਰਹੀ ਹੈ ਤੇ ਸਾਨੂੰ ਸਮਾਜ ਨਾਲ ਰਲ ਕੇ ਤੁਰਨਾ ਪੈਣਾ ਹੈ। ਕਦਮ ਨਾਲ ਕਦਮ ਮਿਲਾਓ, ਨਹੀਂ ਤੇ ਪਿੱਛੇ ਰਹਿ ਜਾਓਗੇ ਭਾਈ। ਐਵੇਂ ਨਾ ਜਬੜੀਆਂ ਜੀਆਂ ਮਾਰੀ ਚੱਲੋ, ਗੁਰਮਤ ਨੂੰ ਸਹੀ ਤਰੀਕੇ ਨਾਲ ਸਮਝੋ ਤੇ ਸਮਝਾਉਣ ਦੀ ਕੋਸ਼ਿਸ਼ ਕਰੋ। ਆਪਾਂ ਸਾਰੇ ਯਤਨ ਕਰੀਏ ਭਾਈ, ਆਪਾਂ ਨੇ ਵੀ ਸਾਨੂੰ ਬੜਾ ਕੁਛ ਆਉਂਦਾ, ਆਪਾਂ ਕੋਸ਼ਿਸ਼ ਕਰੀਏ ਵੀ ਮਾੜੀ ਮੋਟੀ ਗੁਰਬਾਣੀ ਨੂੰ ਸਮਝ ਕੇ ਆਪਣੀ ਜ਼ਿੰਦਗੀ ਬਣ ਜੇ। ਮਨ ਸਮਝਾਵਣ ਕਾਰਨੇ ਕਸ਼ੂਕ ਪੜੀ ਹੈ ਗਿਆਨ, ਥੋੜਾ ਜਿਹਾ ਹੀ ਬਹੁਤ ਹੁੰਦਾ ਹੈ ਜੇ ਮਨ ਮੰਨ ਜਾਏ, ਜੇ ਮਨ ਸਮਝ ਜਾਏ। ਜਿਨ੍ਹਾਂ ਨੇ ਆਪਣੀ ਪ੍ਰੇਮ ਭੇਟਾ ਨਹੀਂ ਰੱਖੀ ਭਾਈ, ਉਹ ਅੱਗੇ ਆ ਕੇ ਮੱਥਾ ਟੇਕ ਕੇ ਆਪਣੀ ਪ੍ਰੇਮ ਭੇਟਾ ਰੱਖ ਲਓ, ਬਾਕੀ ਸਾਰੀ ਸੰਗਤ ਸਜੀ ਰਵੇ। ਗੁਰੂ ਜੀ ਨੂੰ ਨਮਸਕਾਰ, ਜਿਨ੍ਹਾਂ ਨੇ ਨਹੀਂ ਕੀਤੀ, ਦੂਰੋਂ ਕੀਤੀ ਸੀ ਉਹ ਨੇੜੇ ਆ ਕੇ ਮੱਥਾ ਟੇਕ ਲਓ, ਬਾਕੀ ਬੈਠੇ ਰਹੋ ਭਾਈ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ,
ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਲਾ,
ਜਾਗਰਤ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ,
ਸ਼ਬਦ ਹੋ ਤਾਂ ਕਰੋ ਹਰੀ ਤੇਰਾ ਮਨ ਜਿਨੀ ਵਰਸਾਇਆ,
ਹੈ ਨਾਮ ਕਦੋਂ ਹੋਆ ਸਤਿਗੁਰੂ ਮੈਂ ਪਾਇਆ,
ਇਹ ਮਨੋ ਮੇਰਿਆ ਸਦਾ ਰਹੋ
ਹਰ ਨਾਲ, ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰ,
ਅੰਗੀਕਾਰੋ ਕਰੇ ਤੇਰਾ ਕਾਰਜ ਸਰ ਸਵਾਰ,
ਸਭਨਾ ਗੱਲਾਂ ਸਮਰੱਥ ਸਮਾਪਤੀ ਸੋ ਕਿਉਂ ਮਨ ਹੋ ਵਸਾ,
ਹੈ ਨਾਨਕ ਮਾਨੋ ਮੇਰੇ ਸਦਾ ਰਹੋ ਹਰ ਨਾਮ,
ਸਾਚੇ ਸਾਹਿਬ ਕਿਆ ਨਾਹੀ ਖਰਤੇ
ਆਪਾਂ ਤੇਰਾ ਸਭ ਕੁਛ ਹੈ ਜਿਸਕੇ ਹੀ
ਸੋਪਾ ਸਲਾਹ ਤੇ ਨਾਮ ਮਨ ਵਸਾ ਲਏ
ਨਾਮ ਜਿਨਕੇ ਮਨ ਵਸਿਆ ਬਾਤ ਸ਼ਬਦ ਕਰੇ
ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਸੱਚ
ਸ਼ਬਦ
ਕਰੋ ਪਿਆਰੋ ਸਾਚਾ
ਆਪੇ ਆਇਆ ਕਾਰੋ ਬਾਜੀ ਸ਼ਬਦ ਤਿਤ ਕਰ ਸੁਪਾਚਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।